ਜਾਗਨ ਜਗਤ ਮਨ ਟਹਿਲ ਕਹੀ ਰਸਾਏ ਗਿਆਨ ਧਿਆਨ ਕੋਟ ਜਗ ਜਾਗਣਾ ਸਮਾਨ ਹੈ। ਭਾਈ ਸਾਹਿਬ ਕਹਿੰਦੇ ਆ ਜਗਤ ਮਨ, ਜਗਤ ਨੂੰ ਰੋਸ਼ਨ ਕਰਨ ਵਾਲਾ ਪਰਮਾਤਮਾ, ਰਸਾਏ ਪ੍ਰਸੰਨ ਹੋ ਕੇ, ਪਨਹਾਰੀ ਮੈਨੇ ਪਾਣੀ ਭਰਨ ਵਾਲੀ ਕੌਣ, ਮਹਿਰੀ ਛਤਰਧਾਰੀ ਪਾਤਸ਼ਾਹੀ ਰਾਜਾ ਪੁਣ, ਪਿਸਨਹਾਰੀ ਚੱਕੀ ਪੀਣ ਵਾਲੀ, ਛਿੜਕਾਰੀ ਛਿੜਕਾਓ ਕਰਨ ਵਾਲੀ। ਭਾਈ ਸਾਹਿਬ ਕਹਿੰਦੇ ਜਾਗਰ ਦੇ ਪ੍ਰਕਾਸ਼ਕ ਪਰਮਾਤਮਾ ਨੇ ਜਿਸ ਦਿਨ ਪ੍ਰਸੰਨ ਹੋ ਕੇ ਮੈਨੂੰ ਕੋਈ ਟਹਿਲ ਦੱਸੀ, ਜਾ ਦਿਨ ਜਿਹੜੇ ਦਿਨ ਜਗਤ ਮਨ, ਜਗਤ ਨੂੰ ਮਣੀਮੁਖ ਪ੍ਰਕਾਸ਼ਨ ਵਾਲੇ ਪਰਮਾਤਮਾ ਨੇ ਟਹਿਲ ਕਹੀ ਰਸਾਏ, ਪ੍ਰਸੰਨ ਹੋ ਕੇ ਕੋਈ ਟਹਿਲ ਸੇਵਾ ਬਖਸ਼ੀ, ਗਿਆਨ ਧਿਆਨ ਕੋਟ ਜੋਗ ਜਗਣਾ ਸਮਾਨ, ਉਸ ਦਿਨ ਸਮਾਨ ਕਰੋੜਾਂ ਗਿਆਨ ਧਿਆਨ ਜੋਗ ਅਤੇ ਜਗ ਵੀ ਨਹੀਂ ਹਨ। ਜਾਦਨ ਪਈ ਪਨਹਾਰੀ ਜਗਨਨਾਥ ਜੀ ਕੀ, ਤਾਂ ਸਾਹਮਣਾ ਛਤਰਧਾਰੀ ਕੋਟਨ ਕੋਟਾਨ ਹੈ। ਭਾਈ ਸਾਹਿਬ ਜੀ ਕਥਨ ਕਰਦੇ ਜਿਸ ਦਿਨ ਉਸ ਜਗਨਨਾਥ ਜੀ ਦਾ ਪਾਣੀ ਢੋਣ ਵਾਲੀ ਬਣ ਗਈ ਹਾਂ, ਉਸ ਦਿਨ ਦੇ ਸਮਾਨ ਕੋਟਾਨ ਕੋਟਾਨ ਪਾਤਸ਼ਾਹੀਆਂ ਵੀ ਹਨ, ਛਤਰਧਾਰੀ ਮੈਨੇ ਪਾਤਸ਼ਾਹੀਆਂ ਵੀ ਹਨ, ਸਾਹਮਣਾ ਛਤਰਧਾਰੀ ਛਤਰਧਾਰੀ ਵੀ ਕੋਟਾਨ ਦੇ ਸਮਾਨ ਨਹੀਂ ਹਨ। ਜਾ ਦਿਨ ਪਿਸਨਹਾਰੀ ਪਈ ਜਗ ਜੀਵਨ ਕੀ, ਅਰਥ ਧਾਰਾ ਮਕਾਮ ਮੋਖ ਦਾਸਨ ਦਾ ਸਾਨ। ਭਾਈ ਸਾਹਿਬ ਕਹਿੰਦੇ ਜਿਸ ਦਿਨ ਸੰਸਾਰ ਦੇ ਜੀਵਨ ਰੂਪੀ ਪਰਮਾਤਮਾ ਦੇ ਦਰ ਦੀ ਪਿਸਨਹਾਰੀ ਚੱਕੀ ਪੀਣ ਵਾਲੀ ਬਣ ਗਈਆਂ, ਉਸ ਦਿਨ ਤੋਂ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਮੇਰੇ ਅੱਗੇ ਦਾਸਾਂ ਦੇ ਦਾਸ ਹੋ ਗਏ। ਪਿਨਹਾਰੀ ਪਿਸਨਹਾਰੀ ਪਨਹਾਰੀ ਪਾਣੀ ਭਰਨ ਵਾਲੀ, ਛਿਰਕਾਰੀ ਪਨਹਾਰੀ ਪੀਸਨਕਾਰੀ ਕੋ ਜੋ ਸੁੱਖ, ਪ੍ਰੇਮਨੀ ਪਿਆਰੀ ਕੋ ਔਕਾ ਧੁਨ ਮਾਨ ਹੈ। ਛਿੜਕਾਰੀ ਛਿੜਕਾਓ ਕਰਨ ਵਾਲੀ, ਪਨਹਾਰੀ ਪਾਣੀ ਭਰਨ ਵਾਲੀ, ਪੀਸਨਕਾਰੀ ਚੱਕੀ ਪੀਣ ਵਾਲੀ ਕੋ ਜੋ ਸੁੱਖ, ਜਿਹੜੇ ਸੁੱਖ ਹੈ, ਪ੍ਰੇਮਨੀ ਪਿਆਰੀ ਕੇ ਕੋ ਔਕਾ ਧੁਨ ਮਾਨ ਹੈ। ਜਿਹੜੀ ਪਿਆਰੀ ਪ੍ਰੇਮਣ ਹੈ, ਪ੍ਰੇਮਣ ਨੂੰ ਜੋ ਸੁੱਖ ਪ੍ਰਾਪਤ ਹੁੰਦਾ, ਉਹਦਾ ਅਨੁਮਾਨ ਕਿਆਸ ਕਰਨਾ ਅੰਦਾਜ਼ਾ ਲਾਉਣਾ ਇਹ ਕਥਨ ਕਰਨ ਤੋਂ ਬਾਹਰ ਆ, ਅਥਵਾ ਉਹ ਸੁੱਖ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਦਾ ਕਿਆਸ ਨਹੀਂ ਕੀਤਾ ਜਾ ਸਕਦਾ। ਘਰੀ ਘਰੀ ਢੇਰ ਘਰੀ ਯਾਰ ਸੁਣ ਸੁਣਾਏ ਸੰਦੇਸੋ, ਪਹਿਰ ਪਹਿਰ ਪੁਨ ਪੁਰ ਸਮਝਾਏ ਹੈ। ਬੇਲੀ ਗੱਲ ਘੜੀ ਦੀ ਕਟੋਰੀ, ਜੋ ਛੇਕ ਰਾਹੀਂ ਪਾਣੀ ਭਰਨ ਉੱਤੇ ਘੜੀ ਮਗਰੋਂ ਭਰ ਕੇ ਡੁੱਬ ਜਾਂਦੀ ਹੈ। ਨਵ ਹੈ ਮੈਨੇ ਬੇੜੀ ਹਰਾਏ ਨਾਸ ਕਰਾਉਣਾ, ਅਚੇਤ ਮੈਨੇ ਬੇਖਬਰ ਧਮਚਰ ਮੈਨੇ ਕੁੱਕੜ। ਭਾਈ ਸਾਹਿਬ ਕਹਿੰਦੇ ਹੈ ਘੜੀ ਘੜੀ ਢੇਰ ਘੜੀ ਘੜੀ ਯਾਰ, ਘੜੀ ਯਾਰ ਮੈਨੇ ਘੜਿਆਲ, ਘੜੀ ਘੜੀ ਪੁਕਾਰ ਕੇ ਸੁਨੇਹੇ ਸੁਣਾਉਂਦਾ ਆ, ਅਤੇ ਪੈਰ ਪੈਰ ਦੇ ਪਿੱਛੋਂ ਪਹਿਰ ਪਹਿਰ ਪੁਨ ਪੁਰ ਸਮਝਾਏ ਹੈ। ਮੁੜ ਮੁੜ ਕੇ ਫਿਰ ਉਹ ਪੁਨਾ ਮੈਨੂੰ ਫਿਰ ਸਮਝਾਉਂਦਾ ਹੈ। ਜੈਸੇ ਜੈਸੇ ਜਲ ਭਰ, ਜੈਸੇ ਜਲ ਭਰ ਭਰ ਬੇਲੀ ਬੂਟ ਹੈ। ਭਾਈ ਸਾਹਿਬ ਕਹਿੰਦੇ ਜਿਹੇ ਤਰ੍ਹਾਂ ਪਾਣੀ ਨਾਲ ਭਰ ਕੇ ਜਲ ਦੀ ਜਿਹੜੀ ਘੜੀ ਦੀ ਕਟੋਰੀ ਡੁੱਬ ਜਾਂਦੀ ਹੈ, ਬੂਟ ਤੈ ਡੁੱਬ ਜਾਂਦੀ ਹੈ, ਬੇਲੀ ਜਲ ਦੀ ਘੜੀ ਦੀ ਕਟੋਰੀ ਪੂਰਨ ਹੋਏ ਪਾਪਨ ਕੀ ਨਾਵ ਹੈ ਹਰਾਏ ਹੈ। ਇਸ ਤਰ੍ਹਾਂ ਪਾਪਾਂ ਦੀ ਬੇੜੀ ਪੂਰਨ ਹੋ ਕੇ ਭਾਵ ਕੀ ਨੱਕੋ ਨੱਕ ਭਰੀ ਜਾ ਕੇ ਫਿਰ ਨਾਸ ਹੋ ਡੁੱਬ ਜਾਂਦੀ ਹੈ। ਪਾਪਨ ਕੀ ਨਾਵ ਹੈ, ਪਾਪਨ ਦੀ ਜਿਹੜੀ ਬੇੜੀ ਹੈ ਹਰਾਏ ਹੈ, ਨਾਸ ਹੋ ਕੇ ਡੁੱਬ ਜਾਂਦੀ ਹੈ। ਚਹੂੰ ਔਰ ਸੋਰ ਕੈ ਪਾਹਰੂਆ ਪੁਕਾਰ ਪੁਕਰ ਹਾਰੇ, ਚਾਰੋਂ ਜਮ ਸੋਭ ਅਤੇ ਅਚੇਤਨਾ ਲਜਾਏ ਹੈ। ਭਾਈ ਸਾਹਿਬ ਕਹਿੰਦੇ ਆ ਕਿ ਹੁਣ ਮਾਨਵ ਦਾ ਅੰਦਾਜ਼ੇ ਦਾ, ਭਾਈ ਸਾਹਿਬ ਕਹਿੰਦੇ ਆ ਜਿਸ ਤਰ੍ਹਾਂ ਬੇਲੀ ਛੇਕ ਵਾਲਾ ਕਟੋਰਾ ਜੋ ਜਲ 'ਚ ਰੱਖਿਆ ਜਾਂਦਾ ਸੀ ਅਤੇ ਜਿਹੜਾ ਘੜੀ ਦੇ ਸਮੇਂ ਤੱਕ ਭਰ ਕੇ ਡੁੱਬ ਜਾਂਦਾ ਸੀ, ਜਿਸ ਤੋਂ ਘੜੀ ਬੀਤੀ ਦਾ ਪਤਾ ਲੱਗ ਜਾਂਦਾ ਸੀ, ਫਿਰ ਬੇਲੀ ਹਰ ਕੇ ਜਲ ਉੱਤੇ ਰੱਖਦੀ ਸੀ, ਫਿਰ ਉਹ ਡੁੱਬਦੀ ਸੀ ਅਤੇ ਇੱਥੋਂ ਅੰਦਾਜ਼ਾ ਸੀ ਵੀ ਹੁਣ ਭਾਈ ਇੰਨਾ ਟਾਈਮ ਹੋ ਗਿਆ। ਸੰਸਕ੍ਰਿਤ ਮੱਲਲ ਕਟੋਰਾ ਨਾਵੈ ਬੇੜੀ ਅਚੇਤ ਬੇਖਬਰ ਤਮਚਰ ਕੁੱਕੜ, ਤਾਮਚੂਰ ਤੋਂ ਤਮਚਰ ਤਮਚੂਰ ਹੋ ਗਿਆ, ਘੜਿਆਲ ਘੜੀ ਘੜੀ ਪਿੱਛੋਂ ਪੁਕਾਰ ਪੁਕਾਰ ਕੇ ਸੁਨੇਹਾ ਦੇ ਰਿਹਾ ਕਿ ਪੈਰ ਪੈਰ ਪਿੱਛੋਂ ਮੁੜ ਮੁੜ ਸਮਝ ਆਉਂਦਾ ਕਿਵੇਂ ਕਿ ਜਿਵੇਂ ਜਿਵੇਂ ਜਲ ਭਰ ਭਰ ਕੇ ਬੇਲੀ ਮੁੜ ਮੁੜ ਕੇ ਡੁੱਬ ਰਹੀ ਹੈ, ਤੂੰ ਵੀ ਆਪਣੀ ਬੇੜੀ ਪਾਪਾਂ ਨਾਲ ਭਰ ਭਰ ਕੇ ਡੁਬਾ ਰਿਹਾ। ਚਹੂੰ ਔਰ ਸੋਰ ਕੈ ਪਾਹਰੂਆ ਪੁਕਾਰ ਹਾਰੇ, ਚਾਰੋਂ ਜਾਮ ਸੋਭ ਅਤੇ ਅਚੇਤਨਾ ਲਜਾਏ ਹੈ। ਪੁਕਰ ਦੀ ਜਗ੍ਹਾ ਪੁਕਾਰ ਪਾਠ ਹੈ। ਭਾਈ ਸਾਹਿਬ ਜੀ ਕਹਿੰਦੇ ਹੈ ਜਿਸ ਪ੍ਰਕਾਰ ਦੇਖੋ ਚਾਰ ਚੁਫੇਰੋਂ ਪਹਿਰੇਦਾਰ ਸ਼ੋਰ ਕਰ ਕਰਕੇ ਪੁਕਾਰ ਰਹੇ, ਫਿਰ ਹੇ ਅਚੇਤ ਤੂੰ ਗਾਫਲ ਹੋ ਰਿਹਾ, ਚਾਰੋ ਵਾਰ ਸੁੱਤਿਆਂ ਬਤਾਉਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ, ਚਾਰੋ ਜਾਮ ਸੋਭ ਅਤੇ ਚਾਰੇ ਜਾਮ ਪੈਰ ਸੁੱਤਾ ਆ ਅਚੇਤ ਹੋਇਆ ਨਾ ਲਜਾਏ ਹੈ, ਤੂੰ ਲੱਜਾ ਨਹੀਂ ਕਰਦਾ, ਸ਼ਰਮ ਨਹੀਂ ਹੋਈ ਤੈਨੂੰ। ਤਮ ਚੋਰ ਸ਼ਬਦ ਸੁਣਤ ਹੀ ਉਘਾਰ ਅੰਖ ਹੈ, ਬਿਨ ਪਿਰਿਆ ਪ੍ਰੇਮ ਰਸ ਪਾਛੇ ਪਛਤਾਏ ਹੈ। ਭਾਈ ਸਾਹਿਬ ਕਹਿੰਦੇ ਆ ਹੁਣ ਤਾਂ ਪ੍ਰਭਾਤ ਹੋ ਚੱਲੀ ਹੈ, ਕੁੱਕੜ ਦੀ ਆਵਾਜ਼ ਸੁਣ ਕੇ ਤਾਂ ਅੱਖਾਂ ਖੋਲ, ਉਘਾਰ ਅੰਖੇ ਬਿਨ ਪਿਰੇ ਪ੍ਰੇਮ ਰਸ ਪਾਛੇ ਪਛਤਾਏ ਹੈ, ਬਿਨਾਂ ਪਿਆਰੇ ਦੇ ਪ੍ਰੇਮ ਰਸ ਆਨੰਦ ਨੂੰ ਮਾਣੇ ਤੋਂ ਪਿੱਛੋਂ ਪਛਤਾਵੇਗਾ। ਰਾਤ ਜਾਂ ਉਮਰ ਜਿਹੜੀ ਬੀਤ ਚੱਲੀ ਹੈ, ਪਿਛਲਾ ਕੁਹਿਰ ਕੀ ਹੈ, ਬੁਢੇਪਾ ਆ ਗਿਆ, ਹੁਣ ਤਾਂ ਨਿਰੰਕਾਰ ਨਾਲ ਪ੍ਰੇਮ ਰਾਸ ਪ੍ਰੇਮ ਦਾ ਰਸ ਮਾਣ ਲੈ, ਨਹੀਂ ਭਾਈ ਸਾਹਿਬ ਕਹਿੰਦੇ ਪਛਤਾਉਣਾ ਹੀ ਪਏਗਾ। ਮੱਜਣ ਕੈ ਚਾਰ ਮੱਜਣ ਕੈ ਚੀਰ ਚਾਰ ਅੰਜਨ ਤੰਬੋਲ ਰਸ ਅਭਰਨ ਸ਼ੰਗਾਰ ਸਾਜ ਸਹਿਜਾ ਵਿਛਾਈ ਹੈ। ਅੰਜਨ ਸੁਰਮਾ ਤੰਬੋਲ ਮੈਨੇ ਪਾਨ, ਭਾਈ ਸਾਹਿਬ ਕਹਿੰਦੇ ਜਿਵੇਂ ਕਿਸੇ ਨਾਇਕਾ ਨੇ ਪਤੀ ਦੇ ਆਗਮ ਆਉਣੇ ਨੂੰ ਚਿਤਵ ਕੇ ਇਸ਼ਨਾਨ ਕਰਕੇ ਸੋਹਣੇ ਕੱਪੜੇ ਪਹਿਨ ਕੇ ਮੱਜਣ ਕੈ ਇਸ਼ਨਾਨ ਕਰਕੇ ਚੀਰ ਚਾਰ ਚਾਰ ਚਾਰਵੇਂ ਸੁੰਦਰ ਕੱਪੜੇ ਪਹਿਨ ਕੇ, ਚੀਰਵੇਂ ਨੇ ਵਸਤਰ ਚਾਰ ਸੁੰਦਰ ਅੰਜਨ ਨੇਤਰਾਂ 'ਚ ਪਾ ਕੇ ਤੰਬੋਲ ਰਸ ਪਾਨਾਂ ਦੇ ਬੀੜੇ ਜਿਹੜੇ ਹੈ ਉਹ ਚੱਬ ਕਰਕੇ ਉਹਨਾਂ ਦਾ ਰਸ ਲੈ ਕੇ ਅਭਰਨ ਸ਼ੰਗਾਰ ਸਾਜ ਗਹਿਣਿਆਂ ਨਾਲ ਗਹਿਣੇ ਅਤੇ ਸ਼ਿੰਗਾਰ ਸਾਜ ਕੇ ਸਹਿਜਾ ਵਿਛਾਈ ਹੈ, ਸਹਿਜਾ ਨੂੰ ਵਿਛਾਉਣਾ ਕੀਤਾ ਹੈ। ਕੁਸਮ ਸਗੰਧ ਅਰ ਮੰਦਰ ਸੁੰਦਰ ਮਾਝ ਦੀਪਕ ਦੇਵ ਜਗਮਗ ਜੋਤ ਛਾਈ ਹੈ। ਫਿਰ ਪਾਸੋਂ ਕੁਸਮ ਨੇ ਫੁੱਲਾਂ ਦੀ ਸੁਗੰਧੀ ਅਰ ਮੰਦਰ ਸੁੰਦਰ ਮਾਝ ਸੁੰਦਰ ਮੰਦਰਾਂ ਦੇ ਮਾਝ ਵਿਖੇ ਦੀਪਕ ਦੀਪਤ ਜਗਮਗ ਜੋਤ ਛਾਈ ਹੈ। ਦੀਵੇ ਦੀ ਜਿਹੜੀ ਜਗਮਗ ਪ੍ਰਕਾਸ਼ ਰਹੀ ਜੋਤੀ ਹੈ ਜਿਹੜੀ ਲਟ ਲਟ ਕਰਕੇ ਛਾ ਰਹੀ ਹੈ। ਸੋਧਤ ਸੋਧ ਸੋਧ ਸੋਨ ਲਗਨ ਮਨਾਏ ਮਨ ਬਾਂਸ਼ਦ ਵਧਾਨ ਚਿਰਕਾਰ ਬਾਰੀ ਆਈ ਹੈ। ਭਾਈ ਸਾਹਿਬ ਕਹਿੰਦੇ ਫਿਰ ਸੋਧ ਸੋਧ ਕੇ ਜਿਹੜੇ ਸਗਨ ਅਤੇ ਲਗਨ ਮਨਾ ਮਨਾ ਕੇ ਮਨੋ ਬਾਂਸ਼ਦ ਮਸੀ ਮਸੀ ਕਹਿੰਦੇ ਵਧਾਨ ਵਾਲੀ ਚਿਰਾਂ ਪਿੱਛੋਂ ਉਹਦੀ ਬਾਰੀ ਆਈ ਹੈ। ਬਾਂਸ਼ਦ ਵਧਾਨ ਵਧਾਨ ਹੁਣ ਮੈਨੂੰ ਸਗਨ ਵਿਧਾਨ ਪ੍ਰਕਾਰ ਢੰਗ ਪ੍ਰਬੰਧ ਵਿਧੀ ਚਿਰੰਕਾਰ ਚਿਰਾਂ ਪਿੱਛੋਂ ਬਾਰੀ ਆਈ ਹੈ ਪਰ ਹਾਏ ਔਸਰ ਅਵੀਚ ਨੀਚ ਨਿੰਦਰਾ ਮੈਂ ਸੋਵਤ ਖੋਏ ਨੈਣ ਉਗਰਤ ਅੰਤ ਪਾਛੇ ਪਛਤਾਈ ਹੈ। ਫਿਰ ਭਾਈ ਸਾਹਿਬ ਕਹਿੰਦੇ ਪਰ ਹਾਏ ਕੀ ਹੈ ਕਿ ਗਾਫਲ ਨੇ ਇਹ ਜਿਹੜਾ ਅਵੀਚ ਮਹੂਰਤ ਦਾ ਸਮਾਂ ਨੀਚ ਨਿੰਦਰਾ ਦੇ ਵਿੱਚ ਸੁੱਤਿਆਂ ਗੁਆ ਲਿਆ। ਨੀਚ ਨਿੰਦਰਾ ਮੈਂ ਸੋਬਤ ਖੋਏ ਗੁਆ ਲਿਆ। ਨੈਣ ਉਗਰਤ ਅੰਤ ਪਾਛੇ ਪਛਤਾਈ ਹੈ। ਜਦੋਂ ਅੱਖਾਂ ਖੁੱਲੀਆਂ ਤਾਂ ਉਹ ਜਿਹੜਾ ਪੁਰਬ ਦਾ ਸਮਾਂ ਸੀ ਲੰਘ ਚੁੱਕਾ ਸੀ, ਹੁਣ ਉਹ ਨਾਇਕਾ ਪਿੱਛੋਂ ਅੰਤ ਨੂੰ ਪਛਤਾਉਂਦੀ ਹੈ। ਇਹਦਾ ਭਾਵ ਹੈ ਕਿ ਪਤੀ ਮਿਲਾਪ ਦੇ ਚਾਅ ਵਿੱਚ ਬਾਸਕ ਸੱਜਾ ਨਾਇਕ ਨੇ ਤਿਆਰੀ ਕੀਤੀ ਸੀ। ਬਾਸਕ ਸੱਜਾ ਭਾਵ ਕੇ ਬਾਸਕ ਸੱਜਾ ਨਾਇਕ ਨੇ ਤਿਆਰੀ ਕੀਤੀ ਸੀ। ਬਾਸਕ ਮੈਨੇ ਆਪਣਾ ਜੋ ਸਹਿਜਾ ਸੀ ਉਹ ਸਜਾਈ ਸੀ, ਤਿਆਰੀ ਕੀਤੀ, ਪਰ ਨੀਂਦ ਦੇ ਬਸ ਬਹਿ ਕੇ ਸੰਯੋਗ ਦਾ ਸਮਾਂ ਗਵਾ ਲਿਆ ਅਤੇ ਪਿਆਰਾ ਆਇਆ ਸੁੱਤੀ ਨੂੰ ਵੇਖ ਕੇ ਮੁੜ ਗਿਆ। ਇਵੇਂ ਜ ਗਿਆ ਸੂ ਧਿਆਨ 'ਚ ਬੈਠਾ, ਬਿਰਤੀ ਨਿਰੁੱਧ ਹੋਣ ਦੇ ਵੇਲੇ ਨਿੰਦਰਾ ਜਾਂ ਤੰਦਰਾ 'ਚ ਪੈ ਕੇ ਪਰਮਾਤਮਾ ਦੀ ਮੇਲ ਤੋਂ ਖੁੰਝ ਗਿਆ। ਨੈਣ ਉਗਰਤ ਪਾਛੇ ਪਛਤਾਏ ਹੈ, ਜਦੋਂ ਅੱਖਾਂ ਖੋਲੀਆਂ ਤਾਂ ਪਛਤਾਤਾਪ ਹੋਈ। ਕਰ ਅੰਜਲ ਜਲ ਜੋਬਨ ਪ੍ਰਵੇਸ਼ ਆਲੀ ਮਾਨ ਤਜ ਪ੍ਰਾਣ ਪਤ ਪਤ ਰਤ ਮਾਨੀ ਹੈ। ਕਰ ਅੰਜਲ ਜਲ ਬੁੱਕ ਵਿੱਚ ਪਾਣੀ ਲੈ ਕੇ ਭਾਵ ਪੂਜਨ ਕਰਕੇ ਭਾਈ ਸਾਹਿਬ ਕਹਿੰਦੇ ਮੈਨੂੰ ਕਈ ਐਸੇ ਜਗਿਆਸੂ ਰੂਪੀ ਸਖੀਆਂ ਦਾ ਤਜਰਬਾ ਹੋਣ ਕਰਕੇ ਤੈਨੂੰ ਉਪਦੇਸ਼ ਕਰਦੀ ਹਾਂ ਕਿ ਇਹ ਜੋਬਨ ਵਿੱਚ ਪ੍ਰਵੇਸ਼ ਕਰ ਰਹੀ ਸਖੀਏ ਹੱਥਾਂ 'ਚ ਬੁੱਕ 'ਚ ਪਾਣੀ ਲੈ ਕੇ ਮਾਨ ਛੱਡ ਕੇ ਪੁਰਾਣ ਪਤੀ ਦਾ ਪੂਜਨ ਕਰ ਔਰ ਪਤੀ ਦੇ ਪ੍ਰੇਮ ਨੂੰ ਮਾਨਣਾ ਕਰ। ਕਰ ਅੰਜਲ ਹੱਥਾਂ ਕਰ ਮੈਨੇ ਅੰਜਲ ਹੱਥਾਂ ਦੇ ਬੁੱਕ ਵਿੱਚ ਪਾਣੀ ਲੈ ਕੇ ਜਲ ਜੋਬਨ ਪ੍ਰਵੇਸ਼ ਆਲੀ ਜੋਬਨ ਪ੍ਰਵੇਸ਼ ਆਲੀ ਜੋਬਨ ਪ੍ਰਵੇਸ਼ ਕਰ ਹਾਂਜੀ ਆਲੀ ਮੈਨੂੰ ਹੇ ਸਖੀਏ ਪ੍ਰਵੇਸ਼ ਕਰ ਰਹੀ ਆਲੀ ਸਖੀਏ ਮਾਨ ਤਾਜ ਮਾਨ ਨੂੰ ਤਿਆਗ ਦੇ ਪ੍ਰਾਣ ਪਤ ਰਤ ਮੰਨੀਏ ਪ੍ਰਾਣਾਂ ਦੇ ਪਤੀ ਪਤੀ ਨਾ ਹਰ ਰਾਤ ਪ੍ਰੇਮ ਨੂੰ ਮਾਨ। ਗੰਧਰਵ ਨਗਰ ਗਤ ਰਜਨੀ ਬਿਹਾਤ ਜਾਤ ਔਸਰ ਅਵੀਚ ਅਤ ਦੁਲਭ ਕਹਿ ਜਾਣੀ। ਇਹ ਦੇਖਣਾ ਗਾ ਗੰਧਰਵ ਨਗਰੀ ਦੀ ਚਾਲੇ ਰਾਤ ਜਿਹੜੀ ਬੀਤ ਰਹੀ ਹੈ, ਅਵੀਚ ਮੈਂ ਇਸ ਸ਼ੁਭ ਮਹੂਰ ਦੇ ਸਮੇਂ ਨੂੰ ਅਤੀ ਦੁਰਲੱਭ ਕਹਿ ਜਾਣੀ ਹੈ। ਔਸਰ ਮੈਨੇ ਮੌਕਾ ਗੰਧਰਵ ਨਗਰ ਕਲਪਤ ਮਿਥਿਆ ਨਗਰੀ ਜਿਹੜੀ ਹੈ ਰਜਨੀ ਮੈਨੇ ਰਾਤ ਸੋਈ ਬਰ ਨਾਰ ਪਿਰਿਆ ਪਿਆਰ ਅਧਿਕਾਰੀ ਪਿਆਰੀ ਸਮਝ ਸਿਆਨੀ ਤੋ ਸੋ ਬੇਨਤੀ ਵਖਾਨੀ ਹੈ। ਭਾਈ ਸਾਹਿਬ ਦੱਸਦੇ ਆ, ਸੋਈ ਬਰ ਨਾਰ ਸੇਜਾ ਦੇ ਜਿਹੜੇ ਫੁੱਲ ਆ ਉਹ ਕਮਲਾਉਂਦੇ ਅਤੇ ਮਰਝਾਉਂਦੇ ਜਾਂਦੇ ਆ, ਫਿਰ ਪਛਤਾਈ ਦਾ ਕਿ ਗਿਆ ਸਮਾਂ ਮੁੜ ਕੇ ਲਿਆਇਆ ਨਹੀਂ ਜਾ ਸਕਦਾ। ਸਹਿਜਾ ਕੁਸਮ ਕੁਮਲਾਤ ਮੁਰਝਾਤ ਪੁਨ, ਸਹਿਜਾ ਦੇ ਫੁੱਲ ਕੁਮਲਾ ਜਾਂਦੇ ਆ ਮੁਰਝਾ ਜਾਂਦੇ ਪੁਨ, ਫਿਰ ਪੁਨ ਪਛਤਾਤ ਫਿਰ ਪਛਤਾਵਾ, ਸਮੂਹ ਆਵਤ ਨਾ ਨਹੀਂ, ਸਮੇਂ ਨੂੰ ਲਿਆਈਏ ਤਾਂ ਮੁੜ ਕੇ ਨਹੀਂ ਆਉਂਦਾ, ਗਿਆ ਸਮਾਂ ਮੁੜ ਕੇ ਨਹੀਂ ਲਿਆਇਆ ਜਾ ਸਕਦਾ। ਸੋਈ ਵਾਰ ਨਾਰ ਪਿਰਿਆ ਪਿਆਰ ਅਧਿਕਾਰੀ ਪਿਆਰੀ, ਸਮਝ ਸਿਆਨੀ ਤੋ ਸੋ ਬੇਨਤੀ ਵਖਾਨੀ। ਭਾਈ ਸਾਹਿਬ ਕਹਿੰਦੇ ਆ ਉਹ ਹੀ ਸ੍ਰੇਸ਼ਟ ਅਤੇ ਪਿਆਰੀ ਨਾਰੀ ਹੁੰਦੀ ਹੈ ਜੋ ਪਿਆਰੇ ਦੇ ਪਿਆਰ ਦੀ ਅਧਿਕਾਰੀ ਅਧਿਕਾਰਨ ਬਣਦੀ ਹੈ। ਤੂੰ ਸਿਆਣੀ ਬਣ ਕੇ ਸਮਝ, ਤੈਨੂੰ ਮੈਂ ਇਸੇ ਕਰਕੇ ਬੇਨਤੀ ਕੀਤੀ ਹੈ, ਸੋ ਬੇਨਤੀ ਵਿਖਾਣੀ ਹੈ, ਬੇਨਤੀ ਕੀਤੀ ਹੈ। ਭਾਵ ਕੀ ਮਾਨਣੀ ਇਸਤਰੀ ਦੇ ਰੂਪਕ 'ਚ ਆਪਣੇ ਜਪ ਤਪ ਦੇ ਮਾਣ ਵਿੱਚ ਆਏ ਜਗਿਆਸੂ ਨੂੰ ਬੇਨਤੀ ਦੁਆਰਾ ਸਮਝਾਉਂਦੇ ਹੈ ਕਿ ਮਾਣ ਦਾ ਤਿਆਗ ਕਰ, ਇਸ ਤਰ੍ਹਾਂ ਪਤੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਪ੍ਰੇਮਾ ਭਗਤੀ ਨਾਲ ਚਰਨ ਸ਼ਰਨ ਪ੍ਰਾਪਤ ਹੋ, ਪੂਜਨ ਕਰ ਔਰ ਰਜਾ ਕੇ ਸੰਯੋਗ ਦਾ ਸੁਖ ਮਾਣ। ਕੇਵਲ ਇੱਕ ਪਰਮਾਤਮਾ ਦੀ ਸ਼ਰਨ ਕਲਿਆਣਕਾਰੀ ਹੈ। ਅਪਰਸਾਏ ਪਤੂ ਨੂੰ ਮਨਾਉਣ ਲਈ ਵਰਤ ਧਾਰ ਕੇ ਫਿਰ ਉਹ ਜਾਪਣ ਸਮੇਂ ਪਤੀ ਪੂਜਨ ਕਰਕੇ ਉਹਨੂੰ ਫਿਰ ਮਨਾ ਲੈਣ ਦਾ ਕਦੇ ਰਿਵਾਜ਼ ਸੀ। ਕਾਲੀਦਾਸ ਨੇ ਬਿਕਰਮੋਰ ਵਸ਼ੀ ਵਿੱਚ ਜ਼ਿਕਰ ਕੀਤਾ ਵਰਤਦਾ ਨਾ ਪਤੀ ਉਹਨੂੰ ਪ੍ਰਸਾਦਨ ਵਰਤ ਦਿੱਤਾ, ਕਰ ਅੰਜਲ ਜਲ ਤੋਂ ਉਸ ਵਰ ਦੇ ਉਜਾਪਨ ਵੱਲ ਭਾਈ ਸਾਹਿਬ ਦਾ ਇਸ਼ਾਰਾ ਜਾਪ ਰਿਹਾ ਹੈ। ਭਾਈ ਸਾਹਿਬ ਹੁਣ ਦੱਸਦੇ ਔਸਰ ਅਵੀਚ ਨਿੰਦਰਾ ਮੈਂ ਸੋਬਤ ਖੋਏ, ਨੈਣ ਉਗਰਤ ਅੰਤ ਪਾਸ਼ੇ ਪਛਤਾਈ ਹੈ। ਕਿੰਨੇ ਸੁੰਦਰ ਦ੍ਰਿਸ਼ਟਾਂਤ ਹੈਗੇ ਆ। ਕੋਈ ਵਾਰ ਨਾਰ ਪਿਰਿਆ ਪਿਆਰ ਅਧਿਕਾਰੀ ਪਿਆਰੀ, ਸਮਝ ਸਿਆਨੀ ਤੋ ਸੋ ਬੇਨਤੀ ਵਿਖਾਨੀ। ਉਹ ਹੀ ਸ੍ਰੇਸ਼ਟ ਇਸਤਰੀ ਹੈ, ਪਿਰਿਆ ਦੇ ਪਿਆਰ ਦੀ ਅਧਿਕਾਰੀ ਹੈ, ਪਿਆਰੀ ਹੈ, ਸਮਝ ਜਾਨਾ ਪੜਨਾ ਕਰ, ਤੈਨੂੰ ਬੇਨਤੀ ਕਥਨ ਕੀਤੀ ਹੈ। ਕੀਜੈ ਮਾਨ ਵਧੋ ਨਾ ਤੇਰੋ ਸਿਆਨ, ਮੇਰੋ ਕਹਿਓ ਮਾਨ ਜਾਨ ਔਸਰ ਅਵੀਚ ਹੋ। ਮਨ ਨਾ ਕੀਜੈ ਮਾਨ ਵਧੋ ਨਾ ਤੇਰੋ ਸਿਆਨ, ਮੇਰੋ ਕਹਿਓ ਮਾਨ ਜਾਨ ਔਸਰ ਅਵੀਚ ਹੋ। ਵਧੋ ਮੈਨੇ ਮੈਂ ਮਿੱਥ ਦੀ ਮੰਨਦੀ ਹਾਂ, ਸਿਆਨ ਸਿਆਣਪ ਬਦੋ ਨਾ ਤੇਰੋ ਸਿਆਨ ਬਦੋ ਮੈਨ ਮਿਥਦੀ ਮੰਨਦੀ ਸਿਆਨ ਮੈਨ ਸਿਆਣਪ। ਇਹ ਮਾਣ ਵਾਲੀਏ ਮਾਣ ਨਾ ਕਰ, ਇਸ ਵਿੱਚ ਮੈਂ ਤੇਰੀ ਸਿਆਣਪ ਨੂੰ ਨਹੀਂ ਮੰਨਦੀ। ਮੇਰਾ ਕਹਿ ਮੇਰੋ ਕਹਿਓ ਮਨ ਜਾਣੋ ਸਰਵੀਚ ਵੋ, ਮੇਰਾ ਕਿਹਾ ਮੰਨ ਲੈ ਅਤੇ ਜਾਣ ਲੈ ਕਿ ਇਹ ਜਿਹੜਾ ਅਵਿਜਿਤ ਯੋਗ ਦਾ ਸਮਾਂ ਹੈ। ਭਾਈ ਸਾਹਿਬ ਕਹਿੰਦੇ ਆ ਮੇਰੇ ਆਖੇ ਲੱਗਦੇ ਸਮਝ ਇਸ ਅਵੀਚ ਦੇ ਸਮੇਂ ਨੂੰ, ਪਿਰਿਆ ਕੀ ਅਨੇਕ ਪਿਆਰੀ ਚਿਰੰ ਕਾਲ ਆਈ ਬਾਰੀ, ਲਿਓ ਨਾ ਸੁਹਾਗ ਸੰਗ ਛਾਡ ਹੱਠ ਨੀ ਚੁਕੋ। ਪਿਆਰੀ ਦੀਆਂ ਪਿਆਰੀਆਂ ਅਨੇਕਾਂ ਹੀ ਤੇਰੀ ਬਾਰੀ ਚਿਰੰ ਪਿੱਛੋਂ ਆਈ ਹੈ, ਤੂੰ ਇਸ ਵੇਲੇ ਨੂੰ ਸੁਹਾਗ ਨੂੰ ਮਨਾ ਨਹੀਂ ਲੈਂਦੀ। ਇਹ ਠੀਕ ਨਹੀਂ, ਤੂੰ ਨੀਚ ਹੱਠ ਦਾ ਸੰਗ ਛੱਡ ਦੇ, ਸੰਗ ਛਾੜ ਹੱਠ ਨੀ ਚੁਕੋ, ਨੀਚ ਹੱਠ ਦਾ ਸੰਗ ਛੱਡ ਦੇ। ਰਜਨੀ ਬਿਹਾਤ ਜਾਤ ਜੋਬਨ ਜੋਬਨ ਸ਼ਿੰਗਾਰ ਗਾਤ, ਫੁੱਲ ਹਨ ਪ੍ਰੇਮ ਰਸ ਮੋਹ ਸੁੱਖ ਬੀ ਚੁਕੋ। ਭਾਈ ਸਾਹਿਬ ਕਹਿੰਦੇ ਰਾਤ ਬੀਤਦੀ ਜਾ ਰਹੀ, ਜੋਬਨ ਅਤੇ ਸ਼ਿੰਗਾਰ ਵੀ ਬੀਤ ਰਿਹਾ, ਪ੍ਰੇਮ ਰਸ ਤੋਂ ਖੇਡਦੀ ਨਹੀਂ, ਕਿਹੜੇ ਮਨ ਦੇ ਸੁੱਖ ਵਿੱਚ ਮੋਹਤ ਮੂਰਛਿਤ ਹੋਈ ਹੋਈ ਹੈ। ਖੇਲ ਹੋ ਨਾ ਪ੍ਰੇਮ ਰਸ ਮੋਹ ਸੁੱਖ ਬੀਚ ਹੋ। ਗਾਤ ਮੈਨੇ ਵੀ ਬੀਤ ਰਿਹਾ ਹੈ, ਬੀਚ ਮੈਨੇ ਮੌਤ, ਖੇਲ ਹੋ ਨਾ ਪ੍ਰੇਮ ਰਸ, ਪ੍ਰੇਮ ਰਸ ਤੂੰ ਖੇਡਦੀ ਨਹੀਂ, ਕਿਹੜੇ ਮਨ ਦੇ ਵਿੱਚ ਮੋਹ ਸੁੱਖ ਬੀਚ ਹੋ, ਸੁੱਖ ਵਿੱਚ ਬਹੁਤ ਮੂਰਛਿਤ ਹੋਈ ਹੋਈ ਹੈ। ਰਜਨੀ ਬਿਹਾਤ ਅਬ ਕੇ ਨਾ ਭੇਟੇ ਨਾਥ, ਬੋਹਰਿਓ ਨਾ ਆਵੈ ਹਾਥ, ਬਿਰਹਾ ਵਿਆਵੈ ਬਲ ਵੱਡੋ ਭਾਈ ਮੀ ਚੁਕੋ। ਅਬ ਕੇ ਨਾ ਭੇਟੇ ਨਾਥ, ਅਬ ਕੇ ਮੈਨੂੰ ਹੁਣ ਜੇ ਨਾਥ ਨੂੰ ਨਾ ਮਿਲੀਓ ਤਾਂ ਫਿਰ ਉਹ ਹੱਥ ਨਹੀਂ ਆਉਣ ਲੱਗਾ। ਬੋਹਰਿਓ ਨਾ ਆਵੈ ਹਾਥ, ਫਿਰ ਨਹੀਂ ਹੱਥ ਹੈ, ਬਿਰਹਾ ਵਿਆਵੈ ਬਲੀ ਵੱਡੋ ਭਾਈ ਮੀ ਚੁਕੋ। ਫਿਰ ਤਾਂ ਮੌਤ ਦੇ ਵੱਡੇ ਭਰਾ ਬੜੀ ਬਿਰਹੇ ਨਾ ਬੀਤੇਗੀ। ਇਹ ਮਾਨਣੀ ਜਿਹੜੀ ਨਾਇਕਾ ਦੇ ਰੂਪ 'ਚ ਹੁਣ ਕਾਰਜ ਗ੍ਰਸੇਗਾ, ਭਾਈ ਸਾਹਿਬ ਜਗਿਆਸੂ ਨੂੰ ਸਮਝਾ ਰਹੇ ਹੈ। ਇਸ ਵੇਲੇ ਤੂੰ ਸਵਾਮੀ ਨੂੰ ਨਾ ਮਿਲੇਂਗੀ ਤਾਂ ਉਹ ਤੇਰੇ ਹੱਥ ਨਹੀਂ ਆਏਗਾ। ਮੈਂ ਬਲੀ ਮੈਨੇ ਸੱਦ ਕੇ ਜਾਵਾਂ, ਬਲ ਮੈਨੇ ਸੱਦ ਕੇ ਜਾਵਾਂ, ਫਿਰ ਤਾਂ ਤੇਰੀ ਵਿਛੋੜੇ 'ਚ ਗੁਜ਼ਰੀ ਗਈ। ਵਿਛੋੜੇ ਵਿਹਾਵੈ ਬਲੀ ਵੱਡੋ ਭਾਈ ਬਿਰਹਾ ਵਿਹਾਵੈ, ਫਿਰ ਤੇਰੀ ਵਿਛੋੜੇ 'ਚ ਗੁਜ਼ਰੇਗੀ, ਵਿਹਾਵੇ ਮੈਨੇ ਗੁਜ਼ਰੇਗੀ ਬਿਰਹਾ ਵਿਛੋੜੇ ਵਿੱਚ। ਬਲੀ ਵੱਡੋ ਭਾਈ ਮੀਚ ਕੋ, ਬਲੀ ਮੈਨੇ ਸਦਕੇ ਜਾਵਾਂ, ਬਿਰਹਾ ਵਿਹਾਵੈ ਬਲ ਔਰ ਫਿਰ ਵਿਛੋੜਾ ਮੌਤ ਦਾ ਵੱਡਾ ਭਰਾ, ਵੱਡੋ ਭਾਈ ਮੀਚ ਕੋ, ਬਿਰਹਾ ਵਿਹਾਵੈ ਬਲ ਵੱਡੋ ਭਾਈ ਮੀਚ ਕੋ। ਮੌਤ ਦੇ ਦੁੱਖ ਨਾਲੋਂ ਵੀ ਵਿਛੋੜੇ ਦਾ ਦੁੱਖ ਜਿਹੜਾ ਬਹੁਤ ਵਧੀਕ ਸਹਾਰਿਆ ਨਹੀਂ ਜਾਂਦਾ। ਜੋਲਾ ਦੀਪ ਜੋਤ ਹੋਤ ਨਾ ਹੀ ਨਾ ਮਲੀਨ ਅਲੀ, ਜੋਲੋ ਨਾਹੇ ਜੋਲੋ ਨਹੀਂ ਸਹਿਜਾ ਕੁਸਮ ਕਮਲਾਤ ਹੈ। ਜੋਲੋ ਦੀਪ ਜੋਤ ਹੋਤ ਨਾਹਨ ਮਲੀਨ ਅਲੀ, ਜੋਲੋ ਨਾਹੇ ਸਹਿਜਾ ਕੁਸਮ ਕਮਲਾਤ ਹੈ। ਮਲੀਨ ਮੈਨੇ ਫਿੱਕੀ ਕੁਸਮ ਫੁੱਲ ਅਲੀ ਭੌਰਾ ਵਿਹੰਗਮ ਅਲ ਭੌਰਾ ਵਿਹੰਗਮ ਪੰਛੀ ਭਾਸ ਕਰ ਸੂਰਜ ਤਮ ਚੂਰ ਤਾਮਰ ਚੂੜ ਕੁੱਕੜ ਘਾਤ ਮੌਕਾ ਸਮ। ਕਹਿੰਦੇ ਅਲੀ ਮੈਨੇ ਹੇ ਸਖੀ ਜਿੰਨਾ ਚਿਰ ਦੀਵੇ ਜੀ ਜੋਤ ਫਿੱਕੀ ਨਹੀਂ ਪੈਂਦੀ। ਮਲੀਨ ਮੈਨੇ ਫਿੱਕੀ ਫਿੱਕੀ ਨਹੀਂ ਹੁੰਦੀ ਜਿੰਨਾ ਚਿਰ ਸੇਜਾਂ ਦੇ ਫੁੱਲ ਕਮਲਾ ਨਹੀਂ ਜਾਂਦੇ। ਜੋਲੋ ਨਹਿ ਸਹਿਜਾ ਕੁਸਮ ਕਮਲਾਤ ਹੈ, ਕੁਸਮ ਫੁੱਲ ਕਮਲਾਉਂਦੇ ਨਹੀਂ। ਜੋਲਨ ਕਮਲਨ ਪੁਰ ਫੁੱਲਤ ਉੜਤ ਅਲੀ ਅਲ ਬਿਰਖ ਵਿਹੰਗਮ ਜੋਲੋ ਚੁਹ ਚੁਹਾਤ ਹੈ। ਭਾਈ ਸਾਹਿਬ ਕਹਿੰਦੇ ਜਿੰਨਾ ਚਿਰ ਖੇੜੇ ਹੋਏ ਫੁੱਲਾਂ ਉੱਤੇ ਭੌਰੇ ਨਹੀਂ ਉੱਡਦੇ, ਪਰ ਫੁੱਲਤ ਮੈਨੇ ਖਿਲੇ ਹੋਏ ਕਮਲਨ ਕਮਲਾਂ ਉੱਤੇ ਉੜਤ ਅਲ ਅਲ ਭੌਰੇ ਨਹੀਂ ਉੱਡਦੇ। ਬਿਰਖ ਵਿਹੰਗਮ ਨਾ ਜੋਲੋ ਚੁਹ ਚੁਹਾਤ, ਜਿੰਨਾ ਚਿਰ ਬਿਰਸ਼ਾਂ ਅਤੇ ਦਰੱਖਤਾਂ ਉੱਤੇ ਪੰਛੀ ਨਹੀਂ ਚਹਿ ਚਹਾਉਂਦੇ। ਜੋਲੋ ਭਾਸ ਕਰ ਕੋ ਪ੍ਰਗਾਸ ਨਾ ਆਕਾਸ਼ ਵੇਖੇ, ਤਮ ਚੂਰ ਸੰਖ ਨਾਦ ਸ਼ਬਦ ਨਾ ਪ੍ਰਾਤ ਹੈ। ਭਾਈ ਸਾਹਿਬ ਕਹਿੰਦੇ ਜਿੰਨਾ ਚਿਰ ਆਕਾਸ਼ ਵਿੱਚ ਸੂਰਜ ਦਾ ਉਜਾਲਾ ਨਹੀਂ ਹੁੰਦਾ, ਭਾਸਕਰ ਮੈਨੂੰ ਸੂਰਜ ਦਾ ਪ੍ਰਕਾਸ਼ ਨਹੀਂ ਹੁੰਦਾ, ਔਰ ਜਿੰਨਾ ਚਿਰ ਪ੍ਰਾਤਾ ਕਾਲ ਦਾ ਸੰਖ ਨਾਦ, ਸਵੇਰੇ ਜਿਵੇਂ ਮੰਦਰਾਂ 'ਚ ਸੰਖ ਦਾ ਨਾਦ ਸ਼ਬਦ ਕਰਦੇ ਸੰਖ ਵਜਾਉਂਦੇ ਸੀ, ਜਾਂ ਕੁੱਕੜ ਦਾ ਸ਼ਬਦ ਸੁਣਾਈ ਨਹੀਂ ਦਿੰਦਾ, ਕੁੱਕੜ ਬਾਂਗ ਨਹੀਂ ਦਿੰਦਾ, ਸ਼ਬਦ ਨਾ ਪ੍ਰਾਤ ਹੈ ਸ਼ਬਦ। ਹਾਂਜੀ, ਤਮ ਚਰ ਸੰਖ ਨਾਦ ਸ਼ਬਦ ਨਾ ਪ੍ਰਾਤ ਹੈ, ਸੰਖ ਦਾ ਜਾਂ ਕੁੱਕੜ ਦਾ ਸ਼ਬਦ ਸੁਣਾਈ ਨਹੀਂ ਦਿੰਦਾ। ਤੋਲੋ ਕਾਮ ਕੇਲ ਕਾਮਨਾ ਸਕਲ ਪੂਰਨ ਕਰ, ਹੋਏ ਨਿਸ਼ਕਾਮ ਪਿਰਿਆ ਪ੍ਰੇਮ ਨੇ ਮੁਕਾਤ ਹੈ। ਤਦੋਂ ਤੱਕ ਫਿਰ ਕਾਮ ਕੇਲ ਦੀ ਜਿਹੜੀ ਕਾਮਨਾ ਵਿੱਚ ਕੰਡਿਆਂ ਤੱਕ ਪੂਰਨ ਹੋ ਕਰਕੇ, ਭਾਵ ਕਿ ਹੋਰ ਸਭ ਕਾਮਨਾ ਤੋਂ ਨਿਸ਼ਕਾਮ ਹੋ ਕੇ ਇੱਕ ਪਿਆਰੇ ਦੇ ਪ੍ਰੇਮ ਵਿੱਚ ਲੱਗ ਰਹਿਣ ਦਾ ਵੇਲਾ ਹੈ। ਪਿਰਿਆ ਪ੍ਰੇਮ ਨੇਮ ਘਾਤ ਹੈ, ਪਿਰਿਆ ਦੇ ਪ੍ਰੇਮ ਦਾ ਨੇਮ ਜਿਹੜਾ ਨਿਜ਼ਮ ਆ ਉਹਦੇ 'ਚ ਲੱਗ ਜਾਣ ਦਾ ਵੇਲਾ ਆ। ਘਾਤ ਨਾਮ ਵੇਲੇ ਦਾ ਮੌਕੇ ਦਾ, ਪਾਲੋ ਕਾਮ ਕਿਲ ਕਾਮਨ ਸਕੂਲ ਪੂਰਨ, ਸਕੂਲ ਪਾਠ ਚਾਹੀਦਾ ਸਕਲ ਦੀ ਜਗ੍ਹਾ, ਸਕੂਲ ਮੈਨੇ ਕੰਢਿਆਂ ਤੱਕ ਕਿਨਾਰਿਆਂ ਤੱਕ, ਘਾਤ ਦਾ ਵੇਲਾ ਮੌਕਾ ਆ। ਤੋਲੋ ਕਾਮ ਕਿਲ ਕਾਮਨਾ ਸਕੂਲ ਪੂਰਨ, ਪੂਰਨ ਕਹਿ ਹੋਏ ਨਿਹਕਾਮ ਫਿਰਿਆ ਪ੍ਰੇਮ ਨੇਮ ਘਾਤ ਹੈ। ਇਹ ਪਿਆਰੇ ਦੇ ਪ੍ਰੇਮ 'ਚ ਲੱਗੇ ਰਹਿਣ ਦਾ ਘਾਤ ਵੇਲਾ ਹੈ। ਨੇਮ ਨਿਯਮ ਵਿੱਚ ਲੱਗੇ ਰਹਿਣ ਦਾ ਵੇਲਾ ਹੈ। ਜੋ ਹੀ ਮਿਲੇ ਆਪਾਂ ਖੋਏ, ਸੋਈ ਤੋਂ ਨਾਇਕਾ ਹੋਏ, ਮਾਨ ਕੀਏ ਮਾਨਵਤੀ ਪਾਈਏ ਨਾ ਮਾਨ ਜੀ। ਭਾਈ ਸਾਹਿਬ ਜਿਹੜੇ ਆਪਾਂ ਭਾਵ ਗੁਆ ਕੇ ਪਤੀ ਨੂੰ ਮਿਲਦੀ ਹੈ, ਉਹ ਹੀ ਫਿਰ ਨਾਇਕਾ ਸੁਆਮਣੀ ਬਣ ਜਾਂਦੀ ਹੈ। ਕਹਿੰਦੇ ਹੇ ਮਾਨਵਤੀਏ, ਮਾਨ ਕਰਨ ਕਰਕੇ ਮਾਨ ਯੋਗ ਪਤੀ ਜੀ ਨੂੰ ਨਹੀਂ ਪਾਈਦਾ। ਉਪਦੇਸ਼ ਦਿੰਦੇ ਆ ਜਦ ਤੀ ਬੁਢਾਪਾ ਨਹੀਂ ਆਉਂਦਾ, ਜਦ ਤੱਕ ਸਵਾਸ ਹੈ ਮੌਤ ਨਹੀਂ ਆਉਂਦੀ, ਪਰਮਾਤਮਾ ਦੇ ਮਿਲਾਪ ਵਿੱਚ ਨਿਸ਼ਕਾਮ ਹੋ ਕੇ ਲੱਗਾ ਰਿਹਾ। ਕੋਈ ਸਮਾਂ ਨਾਮ ਰਸ ਦਾ ਆਨੰਦ ਮਾਣਨ ਤੋਂ ਖਾਲੀ ਨਹੀਂ ਜਾਣ ਦੇਣਾ ਚਾਹੀਦਾ। ਇਹ ਇਸ਼ਾਰਾ ਦੇ ਰਹੇ ਕਿ ਗਫਲਤ ਵਿੱਚ ਸੌ ਸੌ ਕੇ ਸਮਾਂ ਨਾ ਬਿਤਾ, ਪਰਮਾਤਮਾ ਦੇ ਪ੍ਰੇਮ ਮਗਨ ਹੋ ਕੇ ਆਤਮਾ ਆਨੰਦ ਦਾ ਰਸ ਮਾਣ। ਰਾਤ ਬੀਤਣ ਤੋਂ, ਪ੍ਰਭਾਤ ਹੋਣ ਤੋਂ, ਪੋਹ ਫੁੱਟਣ ਤੋਂ, ਸੂਰਜ ਹੋਣ, ਦਿਨ ਚੜ੍ਹਦੇ ਸਮੇਂ ਇਹ ਕਮਾਲ ਦੀ ਸੁੰਦਰਤਾ ਭਾਈ ਸਾਹਿਬ ਪ੍ਰਗਟ ਕੀਤੀ ਵੀ ਟਾਈਮ ਨੂੰ ਵਿਅਰਥ ਨਾ ਗਵਾਓ। ਜੈਸੇ ਘਨ ਹਰ ਬਰਸ ਹੈ ਸਰਬ ਤਰ ਸਮ, ਉੱਚੇ ਨਾ ਚੜ੍ਹਤ ਜਲ ਵਸਤ ਨਿਚਾਨ ਜੀ। ਹੁਣ ਭਾਈ ਸਾਹਿਬ ਦੱਸਦੇ ਆ ਜੈਸੇ ਘਨ ਹਰ ਬਰਸੇ ਸਰਬ ਤਰ ਸਨ, ਉੱਚੇ ਨਾ ਚੜ੍ਹਤ ਜਲ ਵਸਤ ਨਿਚਾਨ ਜੀ। ਨਾਇਕਾ ਸੁਆਮਣੀ ਅੱਗੇ ਲਾ ਕੇ ਟੁਰਨ ਵਾਲੀ, ਇਹ ਤੋਂ ਮੁਰਾਦ ਹੈ ਪਤੀ ਨੂੰ ਪਿਆਰੀ ਹੋ ਗਈ ਇਸਤਰੀ, ਭਾਵ ਪ੍ਰਵਾਨ ਹੋ ਗਿਆ ਜਗਿਆਸੂ ਤੋਂ। ਮਾਨ ਜੀ ਮਾਨਯੋਗ ਪਤੀ ਜੀ, ਪਤੀ ਪਿਆਰੇ ਤੋਂ ਸਨਮਾਨ ਨਹੀਂ ਮਿਲਦਾ। ਘਨ ਹਰ ਬੱਦਲ ਸਰਬ ਤਰ ਸਾਰੀਆਂ ਥਾਂ, ਮਰ ਜੀ ਉੜਾ ਮਰ ਜੀ ਉੜਾ, ਸਮੁੰਦਰ ਟੁੱਬੀ ਲਾ ਕੇ ਮੋਤੀ ਆਦਿ ਪਦਾਰਥ ਕੱਢਣ ਵਾਲਾ, ਗਤੀ ਵਾਂਗ ਨਿਧਾਨ ਨਿਧੀਆਂ। ਭਾਈ ਸਾਹਿਬ ਨੇ ਜਿਹੜੀ ਆਪਾ ਭਾਵ ਗਵਾ ਕੇ ਮਿਲ ਪਵੇ ਪਤੀ ਨੂੰ, ਉਹ ਤਾਂ ਨਾਇਕਾ ਹੋ ਜਾਂਦੀ। ਇਹ ਮਾਨਮਤੀ ਮਾਨ ਕੀਤੇ ਮਾਨ ਜੋ ਪਤੀ ਜੀ ਨਹੀਂ ਪਾਏ ਜਾਂਦੇ। ਜੈਸੇ ਕਨ ਹਰ ਵਰਸੇ ਸਰਬ ਤਰ ਸਨ, ਉੱਚੋ ਨਾ ਚੜ੍ਹਤ ਜਲ ਵਸਤ ਨਹੀਂ ਜਾਂਦੀ। ਜਿਸ ਤਰ੍ਹਾਂ ਬੱਦਲ ਸਾਰੀਆਂ ਥਾਂ 'ਤੇ ਇੱਕੋ ਜਿਹੇ ਵਰਸਦਾ, ਪਰੰਤੂ ਜਲ ਉੱਚਾ ਨਹੀਂ ਚੜ੍ਹਦਾ, ਨੀਵੇਂ ਥਾਂ ਜਾ ਕੇ ਟਿਕਦਾ ਹੈ। ਵਸਤ ਨਹੀਂ ਜਾਂਦੀ, ਨੀਵੇਂ ਥਾਂ ਜਾ ਕੇ ਵਸਦਾ ਹੈ। ਚੰਦਨ ਸਿੰਘ ਵੀ ਜੈਸੇ ਬੁੱਢਿਓ ਹੈ ਵਡਾਈ ਵਾਂਸ, ਆਸ ਪਾਸ ਬਿਰਖ ਵਾਸ ਪਰਵਾਨ ਜੀ। ਚੰਦਨ ਦੇ ਕੋਲ ਹੋ ਕੇ ਵੀ ਬਾਂਸ ਜਿਵੇਂ ਆਪਣੀ ਵਡਿਆਈ 'ਚ ਉਚਾਈ 'ਚ ਡੁੱਬਿਆ ਹੋਇਆ ਕਿ ਮੈਂ ਚੰਦਨ ਤੋਂ ਵੀ ਉੱਚਾ, ਪਰ ਆਸ ਪਾਸ ਦੇ ਹੋਰ ਜਿਹੜੇ ਨੀਵੇਂ ਬ੍ਰਿਕਸ਼ਾਂ ਨੂੰ ਉਹ ਸੋਹਣੀ ਬਾਰਿਸ਼ ਨਾਲ ਪ੍ਰਵਾਨ ਹੋ ਜਾਂਦੀ ਹੈ, ਭਾਵ ਕਿ ਉਹ ਸਾਰੇ ਸੁਗੰਧਿਤ ਹੋ ਜਾਂਦੇ ਆ। ਆਸ ਪਾਸ ਦੇ ਵਿੱਚ ਸੁਵਾਸ ਪ੍ਰਵਾਨ, ਉਹਨਾਂ ਬਾਰਿਸ਼ ਨਾਲ ਪ੍ਰਵਾਨ ਹੁੰਦੀ ਹੈ, ਚੰਗੇ ਹੋ ਜਾਂਦੇ। ਕਿਰਪਾ ਸਿੰਧ ਪਿਰਿਆ ਤੀਏ ਹੋਏ ਮਰਜੀਵਾ ਮਰਜੀਵਾ ਗਤ ਪਾਵਤ ਪਰਮ ਗਤ ਸਰਵ ਨਿਧਾਨ ਜੀ। ਭਾਈ ਸਾਹਿਬ ਕਹਿੰਦੇ ਕਿਰਪਾ ਦੇ ਸਮੁੰਦਰ ਪਿਆਰੇ ਪਰਮਾਤਮਾ ਦੀ ਜਿਹੜੀ ਇਸਤਰੀ ਮਰਜੀਵੜੇ ਦੀ ਗਤੀ ਵਾਲੀ ਹੋ ਜਾਂਦੀ ਹੈ, ਉਹ ਪਰਮ ਗਤੀ ਤੋਂ ਸਾਰੇ ਨਿਧਾਨ ਪਾ ਲੈਂਦੀ ਹੈ। ਪਾਵਤ ਪਰਮ ਗਤ ਕਿਰਪਾ ਦੇ ਸੁੰਦਰ ਪਿਆਰੇ ਦੀ ਜਿਹੜੀ ਜਗਿਆਸੂ ਰੂਪ ਇਸਤਰੀ ਮਰਜੀਵੜੇ ਵਾਂਗ ਹੋ ਕੇ ਉਹ ਪਰਮ ਗਤੀ ਸਾਰੀਆਂ ਨਿਧੀਆਂ ਨੂੰ ਪਾ ਲੈਂਦੀ ਹੈ, ਕਿਉਂਕਿ ਜਗਿਆਸੂ ਨੂੰ ਪਰਮਾਤਮਾ ਦੀ ਪ੍ਰਾਪਤੀ ਨਿਰਮਾਨਤਾ ਧਾਰ ਕੇ ਭਗਤੀ ਕੀਤੀਆਂ ਹੁੰਦੀ ਹੈ। ਸਹਿਜਾ ਸਮੇਂ ਅਗਿਆਨ ਮਾਨ ਕੈ ਰਸਾਏ ਨਾ, ਤਨ ਕੀ ਮੈਂ ਰਸਾਏ ਸੌਤ ਕੋ ਸੁਧਾਰੇ ਹੈ। ਰਸਾਏ ਨਾ ਪ੍ਰਸੰਨ ਨਹੀਂ ਕੀਤੇ, ਰਸਾਏ ਮੈਨੇ ਗੁੱਸੇ ਹੋਵੇ, ਜੇ ਸਿਆਰੀ ਲਾ ਦੀ ਫਿਰ ਰਸਾਏ ਗੁੱਸੇ ਦਾ ਬਚ। ਭਾਈ ਸਾਹਿਬ ਕਹਿੰਦੇ ਆ ਸੰਯੋਗ ਦੇ ਵੇਲੇ ਕਹਿੰਦੇ ਮੈਂ ਅਗਿਆਨ ਅਤੇ ਮਾਣ ਕਰਕੇ ਪਿਆਰੇ ਸਵਾਮੀ ਨੂੰ ਪ੍ਰਸੰਨ ਨਹੀਂ ਕੀਤਾ, ਥੋੜ੍ਹੇ ਚਿਰ ਜੋ ਹੈ ਗੁੱਸੇ ਹੋ ਕੇ ਸੌਕਣ ਦੇ ਘਰ ਚਲੇ ਗਏ, ਸੌਤ ਮੈਨੇ ਸੌਕਣ ਪਾਛੇ ਪਛਤਾਏ ਹਾਏ ਹਾਏ ਕਰ ਕਰ ਮੀਜ ਮੂੰਡ ਧੁਨ ਧੁਨ ਕੋਟ ਜਨ ਟਕਾਰੇ ਹੈ। ਪਾਛੇ ਮੈਨੇ ਪਿੱਛੋਂ ਹਾਏ ਹਾਏ ਕਰਕੇ ਪਛਤਾਏ ਰਹੀ ਕਰ ਮੀਜ ਹੱਥਾਂ ਨੂੰ ਮਲ ਰਹੀ ਸਿਰ ਧੁਨ ਧੁਨ ਕੇ ਫਿਰ ਆਪਣੇ ਕਰੋੜਾਂ ਜਨਮਾਂ ਨੂੰ ਤਕਾਰੇ ਹੈ, ਤਰਕਾਰਾਂ ਦੇ ਰਹੀ ਹੈ। ਪਾਛੇ ਵਿਸਤਾਏ ਹਾਏ ਹਾਏ ਕਰ ਬੀਜ ਮੂੜ ਧੁਨ ਧੁਨ ਕੋੜ ਜਨਮ ਤਕਾਰੇ ਹੈ। ਸਿਰ ਨੂੰ ਧੁਨ ਧੁਨ ਮੈਨੇ ਪਿੱਟ ਪਿੱਟ ਕੇ ਕਰੋੜਾਂ ਜਨਮਾਂ ਨੂੰ ਫਟਕਾਰਾਂ ਦੇ ਰਹੀ ਹੈ। ਔਸਰ ਨਾ ਪਾਵੋ ਬਿਲ ਲਾਵੋ ਦੀਨ ਦੁੱਖ ਦਵੈ ਬਿਰਹਿ ਬਜੋਗ ਸੋਗ ਆਤਮ ਸੰਘਾਰੇ ਹੈ। ਹੁਣ ਭਾਈ ਸਾਹਿਬ ਕਹਿੰਦੇ ਉਹ ਬੇਲਾ ਹੱਥ ਨਹੀਂ ਆਉਂਦਾ, ਦੀਨ ਦੁਖੀ ਹੋ ਕੇ ਰੋਂਦੀ ਹਾਂ, ਬਿਰਹਾ ਦੇ ਬਯੋਗ ਸੋਗ ਨੇ ਮੇਰੀ ਆਤਮਾ ਦਾ ਖੂਨ ਕਰ ਦਿੱਤਾ, ਆਤਮ ਸੰਘਾਰੇ ਹੈ, ਖੂਨ ਕਰ ਦਿੱਤਾ, ਆਤਮਾ ਮੈਂ ਆਪਣੇ ਆਪ ਨੂੰ ਮਾਰ ਰਹੀ ਹਾਂ। ਪਰ ਪੁਕਾਰ ਕੀ ਜੇ ਲਾਲਨ ਮਨਾਏ ਦੀਜੇ ਤੋ ਪਰ ਅਨੰਤ ਸਰਬੰਸ ਬਲਿਹਾਰੇ। ਹੁਣ ਕਹਿੰਦੀ ਹੇ ਸਖੀ ਮੇਰੇ ਉੱਤੇ ਪਰ ਪੁਕਾਰ, ਮੇਰਾ ਜੋ ਪਿਆਰਾ ਪ੍ਰੀਤਮ ਸੀ ਉਹ ਰੁਸ ਕੇ ਚਲੇ ਗਿਆ, ਉਹਨੂੰ ਮਨਾ ਦੇ। ਮੈਂ ਬੇਅੰਤ ਵੇਰੀ ਤੇਰੇ ਤੋਂ ਸਰਬੰਸ ਬਲਿਹਾਰੇ ਹੈ, ਮੈਨੇ ਵਾਰ ਨਹੀਂ ਕਰਦੀ ਹਾਂ। ਪ੍ਰੇਮ ਰਸ ਅਵਸਰ ਅਗਿਆਨ ਮੈਨ ਆਗਿਆ ਮਨੀ, ਮਾਨ ਕਹਿ ਮਨਨ ਆਪਨੂੰ ਹੀ ਮਨ ਖੋਇਓ ਹੈ। ਰੇਸ ਮਨ ਮੈਨੇ ਗੁੱਸੇ ਹੋ ਕੇ, ਮਾਨੀ ਮਾਨਧਾਰੀ ਹੰਕਾਰੀ ਔਰ ਦੱਤ ਦਿੱਤੇ ਹੋਏ ਭੋਗਤ ਭੋਗੀ ਦਾ ਪ੍ਰਧਾਨ ਪ੍ਰਸਿੱਧ ਜਾਂ ਮਸ਼ਹੂਰ ਲੁਣਤ ਮੈਨੇ ਵੱਢੀ ਦਾ ਜੋ ਮੈਨੂੰ ਵੇਖਿਆ। ਭਾਈ ਸਾਹਿਬ ਕਹਿੰਦੇ ਪ੍ਰੇਮ ਰਸ ਦੇ ਸਮੇਂ ਅਗਿਆਨਤਾ ਵਿੱਚ ਹੋਣ ਕਰਕੇ ਸੁਆਮੀ ਜੀ ਦੀ ਆਗਿਆ ਨਾ ਆਗਿਆ ਮੰਨੀ, ਆਗਿਆ ਨਹੀਂ ਮੰਨੀ, ਮਨ ਕਹਿ ਮੰਨਣ ਆਪਣੋ ਹੀ ਮਨ ਖੋਇਓ ਹੈ। ਉਸ ਵੇਲੇ ਮਾਣ ਕਰਕੇ ਮਾਣ ਵਾਲੀ ਨੇ ਆਪਣਾ ਹੀ ਮਾਨ ਖੋ ਲਿਆ, ਨਾਸ ਕਰ ਲਿਆ। ਤਾਂ ਤੇਰੇ ਭਾਈ ਸਾਹਿਬ ਦੱਸਦੇ ਆ, ਤਾਂ ਤੇਰੇ ਸਮਾਨ ਪ੍ਰਾਣ ਨਾਥ ਹੂੰ ਜੋ ਮਾਨੀ ਪੈ, ਮਨ ਤਨਾ ਮੇਰੇ ਮਾਨ ਆਨ ਦੁੱਖ ਰੋਇਓ ਹੈ। ਲਾਲਣ ਨਾ ਪਿਆਰੇ ਦਾ ਅਨੰਤ ਬੇਅੰਤ ਅੰਤ ਰਹਿਤ ਮੂੰਡ ਸਿਰ ਕਰ ਬੀਜ ਹੱਥ ਨੂੰ ਮਲ ਰਹੀ ਹੈ। ਤਾਂ ਤੇਰੇ ਸਮਾਨ ਪ੍ਰਾਣ ਨਾਥ ਹੂੰ ਜੋ ਮਾਨੀ ਪੈ, ਮਨ ਤਨਾ ਮੇਰੇ ਕਹੇ ਆਨ ਦੁੱਖ ਰੋਇਓ। ਭਾਈ ਸਾਹਿਬ ਕਹਿੰਦੇ ਉਸ ਕਰਕੇ ਪ੍ਰਾਣ ਨਾਥ ਜੀ ਗੁੱਸਾ ਮੰਨ ਕੇ ਮਾਨਧਾਰੀ ਹੋ ਗਏ, ਮਨ ਨਹੀਂ ਪਏ, ਮਨ ਹੀ ਹੋ ਗਏ। ਹੁਣ ਉਹ ਮੇਰੇ ਮਨਾਉਣ ਉੱਤੇ ਵੀ ਮੰਨਦੇ ਨਹੀਂ, ਮਨ ਤਨਾ ਮੇਰੋ ਕਹੇ ਮੇਰਾ ਕਿਆ ਨਹੀਂ ਮੰਨਦੇ, ਆਨ ਦੁੱਖ ਰੋਇਓ ਹੈ। ਤਦੇ ਹੀ ਕਹਿੰਦੇ ਹੇ ਭੈਣ ਤੇਰੇ ਕੋਲ ਆਣ ਕੇ ਮੈਂ ਆਪਣਾ ਦੁੱਖ ਜਿਹੜਾ ਉਸ ਨੂੰ ਰੋਇਆ ਹੈ। ਲੋਕ ਵੇਦ ਗਿਆਨ ਦੱਤ ਭੋਗਤ ਪ੍ਰਧਾਨ, ਤਾਂ ਤੇ ਲੁਣਤ ਸਹਿਸ ਗੁਣੋ ਜੈਸੇ ਬੀਜ ਬੋਇਓ ਹੈ। ਲੋਕਾਂ ਦੀ ਕਹਾਵਤ ਵੇਦਾਂ ਦੇ ਗਿਆਨ ਵਿੱਚ ਇਹ ਗੱਲ ਪ੍ਰਧਾਨ ਸ਼੍ਰੋਮਣੀ ਹੈ ਕਿ ਆਪਣਾ ਦੱਤ ਦਿੱਤਾ ਹੀ ਜਿਹੜਾ ਉਹ ਭੋਗੀ ਦਾ। ਭਾਈ ਸਾਹਿਬ ਕਹਿੰਦੇ ਇਸੇ ਕਰਕੇ ਜਿਹੋ ਜਿਹਾ ਕਿਸੇ ਨੇ ਬੀਜ ਬੀਜਿਆ ਅਤੇ ਇਹੋ ਹੀ ਤੇਹਾ ਹੀ ਕੋਈ ਪੈ ਕਹਿੰਦੇ ਹਜ਼ਾਰਾਂ ਗੁਣ ਵਧੀਕ ਲੁਣਤ ਮੈਨੇ ਕੱਟਦਾ ਹੈ, ਵੱਢੀ ਦਾ ਹੈ। ਪ੍ਰਧਾਨ ਸ੍ਰੇਸ਼ਟ ਜਾਂ ਵਿਸ਼ੇਸ਼ ਦੱਤ ਭੋਗਤ ਪ੍ਰਧਾਨ ਦਿੱਤੇ ਜਾਣ ਤੋਂ ਭੋਗੀ ਦਾ ਜਿਹੜਾ ਬਹੁਤ ਜ਼ਿਆਦਾ ਆ। ਲੋਕ ਲੌਕਿਕ ਗਿਆਨ ਦਾਸਨ ਦਾਸਾਨ ਗਤ ਬੇਨਤੀ ਕੇ ਪਾਏ ਲਾਗੋ, ਪਾਏ ਲਾਗੋ ਹੈ ਕੋ ਮਨਾਏ ਦੈ ਸਗਲ ਜਗ ਖੋਇਓ ਹੈ। ਭਾਈ ਸਾਹਿਬ ਕਹਿੰਦੇ ਹੁਣ ਮੈਂ ਸੁਆਮੀ ਦੇ ਦਾਸਾਂ ਦਾ ਦਾਸ ਕੋਲ ਜਾ ਕੇ ਬੇਨਤੀ ਕਰਕੇ ਉਹਨਾਂ ਦੇ ਚਰਨੀ ਲੱਗਦੀ ਹੈ ਕਿ ਕੋਈ ਅਜਿਹਾ ਪਰਪਕਾਰੀ ਹੈਗਾ ਜਿਹੜਾ ਮੇਰੇ ਸੁਆਮੀ ਨੂੰ ਮਨਾ ਦੇਵੇ ਅਤੇ ਮੈਂ ਸਾਰਾ ਸੰਸਾਰ ਖੋਜਦੀ ਖੋਜਦੀ ਹਾਰ ਗਈਆਂ, ਖੋਜਦੀ ਹੋਈ ਹਾਰ ਗਈਆਂ, ਥੱਕ ਗਈਆਂ। ਹੈ ਕੋ ਮਨਾਏ ਦੇ ਮਨਾ ਦੇਵੇ, ਸਗਲ ਜਗ ਖੋਇਓ ਹੈ ਸਾਰਾ ਸਾਰ। ਹਾਂਜੀ, ਖੋਜਦਿਆਂ ਖੋਜਦਿਆਂ ਹਾਰ ਗਈਆਂ। ਹੈ ਕੋ ਮਨਾਏ ਦੇ ਸਗਲ ਜਗ ਜੋਇਓ ਹੈ, ਪਾਠ ਇੱਥੇ ਜੋਇਓ ਕੀਤਾ ਹੈ। ਇਹ ਸਾਰਾ ਸੰਸਾਰ ਜੋਇਓ ਹੈ, ਵੇਖਿਆ ਹੈ ਜਾਂ ਢੂੰਡਿਆ ਆ। ਫਰਕਤ ਫਰਕਤ ਲੋਚਨ ਅਦਰ ਭੁਜਾ, ਤਾਂ ਪੈ ਤਨ ਮਨ ਮੈਂ ਔਰ ਸੇਰ ਕਬ ਲਾਲ ਗ੍ਰਹਿ ਆਵਈ। ਫਰਕਤ ਲੋਚਨ ਅਦਰ ਭੁਜਾ, ਤਾਪੈ ਤਨ ਤਾਪੈ ਤਨ ਮਨ ਮੈਂ ਔਰ ਸੇਰ ਕਬ ਲਾਲ ਗ੍ਰਹਿ ਆਵਈ। ਭਾਈ ਸਾਹਿਬ ਕਹਿੰਦੇ ਆ ਕਿ ਮੇਰੀਆਂ ਅੱਖਾਂ ਅਦਰ ਮੈਨੇ ਬੁੱਲ ਔਰ ਬਾਹੀਆਂ ਫਰਕਦੀਆਂ ਆ, ਔਰ ਸੇਰ ਮੈਨੇ ਬੇਚੈਨੀ ਫਿਕਰ ਔਰ ਸਹਿ ਛਾਤੀ ਨਾਲ ਅੰਕਮਾਲ ਜੱਫੀ ਅਲੀ ਮੈਨੇ ਹੇ ਸਕੀ। ਮੇਰੀਆਂ ਅੱਖਾਂ ਬੁੱਲ ਅਤੇ ਬਾਹੀਆਂ ਫਰਕਦੀਆਂ ਆ, ਸਰੀਰ ਤਾਪੈ ਤਪ ਰਿਹਾ ਆ, ਔਰ ਮਨ ਵਿੱਚ ਇਸ ਗੱਲ ਦਾ ਫਿਕਰ ਹੈ ਕਿ ਜੋ ਪਿਆਰਾ ਘਰ ਵਿੱਚ ਕਦੋਂ ਆਵੇਗਾ। ਮਨ ਮੈਂ ਔਰ ਸੇਰ ਬੇਚੈਨੀ ਹੈ, ਕਬ ਲਾਲ ਗ੍ਰਹਿਆ ਵੀ, ਕਦੋਂ ਪਿਆਰਾ ਘਰ ਵਿੱਚ ਆਵੇਗਾ। ਅੱਖਾਂ ਬੁੱਲ ਅਦਰ ਮੈਨੇ ਬੁੱਲ ਔਰ ਸੇਰ ਚਿੰਤਾ ਬੇਚੈਨੀ। ਸਹਿਜ ਆਤਮਾ ਦੀ ਆਪਣੀ ਯਥਾਰਥ ਅਵਸਥਾ ਤੱਤ ਸਰੂਪ ਦਾ ਗਿਆਨ ਆਲੀ ਮੈਨੇ ਹੇ ਸਕੀ। ਅੱਖਾਂ ਬੁੱਲ ਅਤੇ ਬਾਹਾਂ ਮੇਰੀਆਂ ਫਰਕ ਰਹੀਆਂ, ਤਨ ਤਪ ਹੈ ਤਪ ਰਿਹਾ, ਮਨ ਵਿੱਚ ਚਿੰਤਾ ਲੱਗ ਰਹੀ ਹੈ ਕਦੋਂ ਪਿਆਰਾ ਘਰ ਆਏਗਾ, ਕਬ ਲਾਲ ਮੈਨੇ ਪਿਆਰਾ ਗ੍ਰਹਿ ਘਰ ਆਏਗਾ। ਨੈਨਨ ਸੇ ਨੈਨ ਅਰ ਬੈਨਨ ਸੇ ਬੈਨ ਮਿਲੇ, ਰਹਿਣ ਸਮੇਂ ਚੈਨ ਕੋਈ ਸੁਜਾਸਨ ਬੁਲਾਵੇ। ਅੱਖਾਂ ਨਾ ਅੱਖਾਂ ਮਿਲਣਗੀਆਂ, ਬਚਨਾਂ ਨਾ ਬਚਨ ਭਾਵ ਗੱਲਬਾਤ ਹੋਏਗੀ, ਔਰ ਰਾਤ ਸਮੇਂ ਪਿਆਰਾ ਆਨੰਦ ਨਾਲ ਸਿਹਜਾ ਦੇ ਆਸਣ 'ਤੇ ਬੁਲਾਵੇਗਾ। ਬਚਨਾਂ ਨੂੰ ਬਚਨ ਹੋਣਗੇ ਅਥਵਾ ਪ੍ਰੇਮ ਪੂਰਤ ਗੱਲਾਂ ਬਾਤਾਂ ਹੋਣਗੀਆਂ, ਰਾਸ ਨੂੰ ਪਿਆਰਾਂ ਪ੍ਰਤੀ ਆਰਾਮ ਨੂੰ ਦੇਣ ਲਈ ਸੇਜਾ ਦੇ ਆਸਣ 'ਤੇ ਬੁਲਾ ਲਏਗਾ। ਕਰ ਗਹਿ ਕਰ ਔਰ ਔਰ ਸੇ ਲਗਾਏ, ਪੁੰਨ ਅੰਕ ਅੰਕ ਮਾਲ ਕਰ ਸਹਿਜ ਸੰਭਾਵ ਹੀ। ਫੇਰ ਭਾਈ ਸਾਹਿਬ ਕਹਿੰਦੇ ਕਿ ਹੱਥ ਨਾਲ ਹੱਥ ਫੜ ਕੇ ਫਿਰ ਛਾਤੀ ਨਾਲ ਛਾਤੀ ਲਗਾਏਗਾ, ਅਤੇ ਅੰਕ ਅੰਕ ਮਾਲ ਜੱਫੀ ਪਾ ਕੇ ਅਤੇ ਗਿਆਨ ਕਰਕੇ ਅੰਕ ਸਰੂਪ ਵਿੱਚ ਸੰਭਾਲੇਗਾ, ਭਾਵ ਆਪਣੇ ਨਾਲ ਅਭੇਦ ਕਰ ਲਏਗਾ। ਪੁੰਨ ਅੰਕ ਅੰਕ ਮਾਲ ਕਰ ਸਹਿਜ ਸਮਾਵੇ, ਭਾਵ ਆਪਣੇ ਨਾਲ ਫਿਰ ਸਰੂਪ ਵਿੱਚ ਸੰਭਾਲੇਗਾ, ਆਪਣੇ ਨਾਲ ਅਭੇਦ ਕਰ ਲਏਗਾ। ਹੱਥ ਫੜ ਕੇ ਗਲੇ ਲਗਾਏਗਾ, ਫਿਰ ਆਪਣੀ ਜੱਫੀ ਲੈ ਕੇ ਤਦ ਰੂਪ ਦੇ ਗਿਆਨ ਵਿੱਚ ਸਮਾ ਦੇਗਾ। ਪ੍ਰੇਮ ਰਸ ਅੰਮ੍ਰਿਤ ਪਿਆਏ ਤ੍ਰਿਪਤਾਏ ਆਲੀ, ਦਇਆ ਕੇ ਦਿਆਲ ਦੇਵ ਕਾਮਨਾ ਪੁਜਾਵਹੀ। ਭਾਈ ਸਾਹਿਬ ਦੱਸਦੇ ਕਿ ਇਹ ਸਖੀ ਆਲੀ ਮੈਨੇ ਇਹ ਸਖੀ ਸੁਆਮੀ ਜਿਹੜਾ ਪ੍ਰੇਮ ਰਸ ਅੰਮ੍ਰਿਤ ਨੂੰ ਪਲਾ ਕੇ ਤ੍ਰਿਪਤਾਏ ਤ੍ਰਿਪਤ ਕਰੇਗਾ, ਦਇਆ ਕੇ ਦਿਆਲ, ਦਿਆਲ ਦੇਵ ਜਿਹੜੇ ਦਇਆ ਕਰਕੇ ਕਾਮਨਾ ਪੰਜਾਬੀ ਸਾਰੀਆਂ ਕਾਮਨਾ ਨੂੰ ਪੂਰੀਆਂ ਕਰ ਦਿੰਦਾ ਹੈ। ਪ੍ਰੇਮ ਰਹਿਦਾ ਮਨ ਪਿਆ ਕੇ ਰਜਾ ਕੇ ਇਹ ਸਖੀ ਉਹ ਦਿਆਲੂ ਦੇਵ ਦਇਆ ਕਰਕੇ ਕਾਮਨਾ ਪੂਰੀਆਂ ਕਰੇਗਾ, ਪੰਜਾਬ ਹੀ ਪਜਾਵੇਗਾ ਪੂਰੀਆਂ ਕਰੇਗਾ। ਲੋਚਨ ਅਨੂਪ ਰੂਪ ਦੇਖ ਮੁਰਝਾਤ ਮੁਰਸ਼ਾਤ ਪਏ ਸਹੀ ਮੁਖ ਬਹਿਰਿਓ ਬਲੋਕ ਧਿਆਨ ਧਾਰਕ ਹੈ। ਭਾਈ ਸਾਹਿਬ ਨੇ ਮੇਰੀ ਅੱਖਾਂ ਸੁਆਮੀ ਦੇ ਅਨੂਪਮ ਸੁੰਦਰ ਰੂਪ ਨੂੰ ਵੇਖ ਕੇ ਮੁਰਸ਼ਾਤ ਮੂਰਛਿਤ ਹੋ ਗਈਆਂ ਹਨ। ਸਹੀ ਮੁਖ ਬਹਿਰਿਓ ਬਲੋਕ ਧਿਆਨ ਧਾਰ ਹੈ। ਭਾਈ ਸਾਹਿਬ ਕਹਿੰਦੇ ਸਹੀ ਮੁਖ ਬਹਿਰਿਓ ਬਲੋਕ ਧਿਆਨ ਧਾਰਕ ਹੈ ਧਾਰ ਹੈ। ਮੇਰੀਆਂ ਅੱਖਾਂ ਸੁਆਮੀ ਦੇ ਸੁੰਦਰ ਰੂਪ ਨੂੰ ਵੇਖ ਕੇ ਮੂਰਛਿਤ ਹੋ ਗਈਆਂ, ਪਰੰਤੂ ਹੁਣ ਉਹੀ ਮੁਖ ਜਦ ਬਾਹਰ ਤੋਂ ਮੇਰੇ ਵੱਲ ਵੇਖਦਾ ਹੈ ਤਾਂ ਮੇਰੀਆਂ ਅੱਖਾਂ ਉਸ ਦਰਸ਼ਨ ਦਾ ਧਿਆਨ ਧਰ ਲੈਂਦੀਆਂ ਹਨ। ਬਲੋਕ ਧਿਆਨ ਧਾਰ ਹੈ, ਦੇਖ ਕੇ ਧਿਆਨ ਨੂੰ ਧਾਰ ਲੈਂਦੀਆਂ ਹਨ। ਅੰਮ੍ਰਿਤ ਵਚਨ ਸੁਣ ਸਰਬਨ ਬੰਬੋਹੇ ਆਲੀ ਤਾਂ ਹੀ ਮੁਖ ਬੈਨ ਸੁਣ ਸੁਰਤ ਸਮਾਰ ਹੈ। ਇਹ ਆਲੀ ਮੈਨੇ ਸਖੀ ਸੁਆਮੀ ਜੀ ਦੇ ਜਿਹੜੇ ਅੰਮ੍ਰਿਤ ਸਮਾਨ ਬਚਨਾਂ ਨੂੰ ਸੁਣ ਕੇ ਮੇਰੇ ਜਿਹੜੇ ਕੰਨ ਆ ਉਹ ਬੰਮੋਹਤ ਹੋ ਗਏ, ਮੋਹੇ ਗਏ ਆ। ਅੰਮ੍ਰਿਤ ਵਚਨ ਸੁਣ ਸਰਾਵਨ ਬੰਬੋਹੇ ਆਲੀ ਤਾਂ ਹੀ ਮੁਖ ਬੈਨ ਸੁਣ ਸੁਰਤ ਸਮਾਰ ਹੈ। ਔਰ ਉਸਦੇ ਮੂੰਹ ਤੋਂ ਸੁਣੇ ਹੋਏ ਬਚਨਾਂ ਦੀ ਸੁਰਤ ਨੂੰ ਸੰਭਾਲ ਰਹੇ ਆ। ਉਹਦੇ ਅੰਮ੍ਰਿਤ ਵਚਨ ਸੁਣ ਸੁਣ ਕੇ ਕੰਨ ਮੇਰੇ ਮੋਹੇ ਗਏ, ਪਰ ਇਹ ਸਗੀ ਹੁਣ ਉਸੇ ਦੇ ਮੁਖੋਂ ਬਚਨ ਸੁਣ ਕੇ ਇਹ ਸੁਰਤ ਪੈ ਸੰਭਾਲਦੇ ਆ, ਨਹੀਂ ਤਾਂ ਇਹ ਵੀ ਮੂਰਛਿਤ ਪਏ ਰਹਿੰਦੇ ਸੀ। ਜਾਪੈ ਬੇਨਤੀ ਵਖਾਣ ਜਿਹਾ ਥਕਤ ਪਈ ਬਹਿਰਿਓ ਮੈਨੂੰ ਹੁੰਦਾ ਬਾਹਰੋਂ। ਜਾਪੈ ਬੇਨਤੀ ਵਖਾਣ ਜਿਹਾ ਥਕਤ ਪਈ ਤਾਂ ਹੀ ਕਿ ਬੁਲਾਏ ਪਨ ਬੇਨਤੀ ਉਚਾਰ ਹੈ। ਭਾਈ ਸਾਹਿਬ ਕਹਿੰਦੇ ਆ ਜਿਹਦੇ ਅੱਗੇ ਬੇਨਤੀਆਂ ਕਰ ਕਰਕੇ ਜਵਾਨ ਥੱਕ ਗਈ ਸੀ, ਭਾਵ ਮੂਰਛਾ ਨੂੰ ਚੁੱਪ ਹੋ ਗਈ ਸੀ, ਹੁਣ ਉਸੇ ਪਿਆਰੇ ਦੇ ਬੁਲਾਇਆ ਜੀ ਫਿਰ ਬੇਨਤੀ ਕਹਿਣ ਲੱਗ ਪਈ ਹੈ। ਹੁਣ ਬੇਨਤੀ ਉਚਾਰ ਹੈ, ਫਿਰ ਬੇਨਤੀ ਉਚਾਰਨ ਕਰ ਰਹੀ ਹੈ। ਜੈਸੇ ਮਦ ਪੀਏ ਗਿਆਨ ਧਿਆਨ ਵਿਸਰਨ ਹੋਏ ਤਾਂ ਹੀ ਮਦ ਅਚਵਤ ਚੇਤਨ ਪ੍ਰਕਾਰ ਹੈ। ਮਦ ਮੈਨੇ ਅਮਲ ਚੇਤਨ ਪ੍ਰਕਾਰ ਸਾਵਧਾਨਤਾ ਹੋਸ਼ ਵਿੱਚ ਆਉਣ ਦਾ ਜਿਹੜਾ ਢੰਗ ਤਰੀਕਾ ਹੈ। ਭਾਈ ਸਾਹਿਬ ਕਹਿੰਦੇ ਜਿਵੇਂ ਅਮਲ ਪੀਤਿਆਂ ਗਿਆਨ ਧਿਆਨ ਭੁੱਲ ਜਾਂਦੇ ਆ, ਬੋਸ਼ੀ ਹੋ ਜਾਂਦੀ, ਉਹੀ ਮਦ ਪੀਣਾ ਚੇਤਨ ਹੋਣ ਦਾ ਤਰੀਕਾ ਵੀ ਹੈ। ਪ੍ਰੀਤਮ ਦੇ ਦਰਸ਼ਨ ਹੋਣ, ਬਚਨ ਨਾਦ ਸੁਣਨ, ਪ੍ਰੇਮ ਮਗਨ ਬੇਨਤੀ ਕਰਨ, ਮੂਰਛਾਤ ਮਗਨਤਾ ਜਿਹੜੀ ਛਾ ਜਾਂਦੀ, ਫਿਰ ਹੋਰ ਬੋਲਣ ਸੁਣਨ ਦੇਖਣ ਦੀ ਹੋਸ਼ ਗੁੰਮ ਹੋ ਜਾਂਦੀ, ਪਿਆਰੇ ਵੱਲ ਦੇਖਣ ਮੇਰੇ ਕੰਨੀ ਉਹਦੀਆਂ ਆਵਾਜ਼ਾਂ ਪੈਣ ਅਤੇ ਮੈਨੂੰ ਆਪ ਬੁਲਾਉਣ ਸਾਰੇ ਅੰਗਾਂ ਦੀ ਹੋਸ਼ ਫਿਰ ਮੁੜ ਆਉਂਦੀ ਹੈ। ਜਿਵੇਂ ਆਪ ਸ਼ਰਾਬ ਪੀ ਕੇ ਆਦਮੀ ਬੇਹੋਸ਼ ਹੋ ਜਾਂਦਾ, ਪਰ ਜਦ ਸ਼ੀਤਲਤਾ ਸਰਦੀ ਆਦਿ ਨਾਲ ਕੋਈ ਬੇਹੋਸ਼ ਹੋਇਆ ਸਿਆਣਾ ਵੈਦ ਉਸੇ ਸ਼ਰਾਬ ਦਾ ਘੁੱਟ ਦੇ ਕੇ ਹੋਸ਼ ਲਿਆਉਂਦਾ। ਜਗਿਆਸੂ ਜਿਹੜਾ ਆਪਣੀ ਇਹ ਜਿਹੜੀ ਉਮੜਾਊ ਉਮੰਗ ਆ ਉਹਦੇ ਦਰਸ਼ਨ ਨੂੰ ਪ੍ਰੇਮ ਮਗਨਤਾ ਚਲਾ ਜਾਂਦਾ, ਸਤਿਗੁਰੂ ਦੇ ਦਿੱਤੇ ਉਸੇ ਦਰਸ਼ਨ ਉਪਦੇਸ਼ ਨਾਲ ਫਿਰ ਵਿਵੇਕ ਚੇਤਨਤਾ ਜਿਹੜੀ ਆ ਜਾਂਦੀ ਸਾਵਧਾਨ ਹੋ ਜਾਂਦਾ। ਸ਼ਰਾਬ ਦਾ ਸੁਭਾਅ ਵੀ ਹੋਈ ਹੈ ਕਿ ਨਸ਼ੇ ਜਿਹੜਾ ਅਸਖਤ ਸ਼ਰਾਬੀ ਦੀ ਟੋਟ ਹੈ, ਫਿਰ ਕੋਟੋਰ ਸ਼ਰਾਬ ਪੀਣ ਨਾਲੇ ਦੂਰ ਹੁੰਦੀ ਹੈ। ਇੱਕ ਦ੍ਰਿਸ਼ਟਾਂਤ ਦਿੱਤੇ ਹੈ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਇਹ ਬਖਸ਼ਿਸ਼ ਹੁੰਦੀ ਹੈ ਕਿ ਜਿਵੇਂ ਸ਼ਰਾਬੀ ਨੂੰ ਸ਼ਰਾਬੀ ਦੀ ਪਿਆਲੀ ਦੇਣ ਦੀ ਤੋਟ ਪੂਰੀ ਹੁੰਦੀ, ਇਸੇ ਤਰ੍ਹਾਂ ਨਾਮ ਜਪਣ ਵਾਲੇ ਦੀ ਤੋਟ ਜਿਹੜੀ ਹੈ ਉਹ ਨਾਮ ਜਪਣ ਨਾਲ, ਗੁਰੂ ਦਾ ਹਰ ਜਸ ਕੀਰਤਨ ਸੁਣਨਾ ਹੀ ਦੂਰ ਹੁੰਦੀ ਹੈ। ਭਾਵ ਸਮੇਂ ਸਮੇਂ ਦੀ ਗੱਲ ਆ, ਕਿਸੇ ਵੇਲੇ ਉਹ ਸ਼ਰਾਬ ਹੋਸ਼ ਕਰ ਦਿੰਦੀ ਹੈ ਪਰ ਦੂਜੇ ਸਮੇਂ ਉਹੀ ਸ਼ਰਾਬ ਬੋਝ ਹੀ ਦੂਰ ਕਰਕੇ ਸੁਚੇਤ ਕਰ ਦਿੰਦੀ ਹੈ। ਇਸ ਤਰ੍ਹਾਂ ਜਗਿਆਸੂ ਪ੍ਰੇਮ ਵਿੱਚ ਆ ਕੇ ਨੇਮ ਨੂੰ ਭੁੱਲ ਜਾਂਦਾ, ਪਰ ਸਤਿਗੁਰੂ ਦੀ ਕਿਰਪਾ ਨਾਲ ਪ੍ਰੇਮ ਹੀ ਨੇਮ ਪੂਰੇ ਕਰਾਉਂਦਾ ਆ। ਸੁਣ ਪਿਰਿਆ ਗਵਨ ਸਰਵਨ ਬਹਿਰੇ ਨਾ ਪਏ, ਕਾਹੇ ਕਿ ਪਤੀ ਵਰਤਾ ਪ੍ਰਤਵਰਤ ਪਾਇਓ ਹੈ। ਭਾਈ ਸਾਹਿਬ ਕਹਿੰਦੇ ਪਤੀ ਦਾ ਪਰਦੇਸ ਜਾਣਾ ਸੁਣ ਕੇ ਮੇਰੇ ਕੰਨ ਭੋਲੇ ਕਿਉਂ ਨਹੀਂ ਹੋ ਗਏ? ਮੈਂ ਕਿਸ ਤਰ੍ਹਾਂ ਦੀ ਪਤੀ ਵਰਤਾ ਹਾਂ ਅਤੇ ਮੈਂ ਕਿਹਾ ਪਤੀ ਵਰਤ ਧਰਮ ਪਾਇਆ ਹੈ। ਪਤੀ ਵਰਤਾ ਪ੍ਰਤਵਰਤ ਪਾਇਓ, ਇਹ ਪਤੀ ਵਰਤਾ ਧਰਮ ਕਿਹੋ ਜਿਹਾ ਪਾਇਆ? ਦ੍ਰਿਸ਼ਟ ਫਿਰਿਆ ਅਗੋਚਰ ਹੋਏ ਅੰਦਰੇ ਨਾ ਪਏ ਨੈਣ, ਕਾਹੇ ਕੀ ਪ੍ਰੇਮ ਨੀ ਪ੍ਰੇਮ ਹੁਣ ਜਾਇਓ ਹੈ। ਕਮਾਲ ਹੈ ਬਹਿਰੇ ਮੈਨੇ ਬੋਲੇ ਡੋਰੇ। ਭਾਈ ਸਾਹਿਬ ਕਹਿੰਦੇ ਪਤੀ ਜੀ ਨੇ ਮੇਰੀ ਨਜ਼ਰ ਤੋਂ ਓਹਲੇ ਹੋ ਗਏ, ਪਰ ਮੇਰੇ ਨੈਣ ਅੰਨੇ ਕਿਉਂ ਨਹੀਂ ਹੋਏ? ਮੈਂ ਕਿਸ ਤਰ੍ਹਾਂ ਦੀ ਪ੍ਰੇਮਣੀ ਹਾਂ? ਮੈਂ ਤਾਂ ਪ੍ਰੇਮ ਨੂੰ ਲਜਾਇਮਾਨ ਕੀਤਾ। ਦ੍ਰਿਸ਼ਟ ਪਿਰੇ ਅਗੋਚਰ ਹੋਏ, ਪਿਆਰੇ ਮੇਰੀ ਦ੍ਰਿਸ਼ਟੀ ਤੋਂ ਅਗੋਚਰ ਓਹਲੇ ਹੋ ਗਏ, ਅੰਦਰੇ ਨਾ ਪੈ ਨੈਣ, ਇਹ ਅੱਖਾਂ ਨਹੀਂ ਕਿਉਂ ਨਾ ਹੋਈਆਂ? ਕਾਹੇ ਕਿ ਪ੍ਰੇਮਣੀ ਪ੍ਰੇਮ ਹੋ ਜਾਏ, ਕਾਹਦੀ ਮੈਂ ਪ੍ਰੇਮਣ, ਪ੍ਰੇਮ ਨੂੰ ਸ਼ਰਮਿੰਦਾ ਕਰ ਦਿੱਤਾ। ਆਪ ਦੱਬੇ ਹਾਏ ਤਾਏ ਤੈ ਬਿਰਹਾ ਬਿਹੱਪੇ, ਕਾਹੇ ਕੀ ਬਿਰਹਣੀ ਬਿਰਹ ਬਿਲਖਾਇਓ ਹੈ। ਭਾਈ ਸਾਹਿਬ ਕਹਿੰਦੇ ਉਮਰਾਂ ਆਪ ਦੱਬੇ ਹਾਏ, ਉਮਰਾਂ ਬੀਤਦੀ ਜਾਂਦੀ, ਤਾਏ ਤਾਏ ਬਿਰਹਾ ਬਿਆਪੇ, ਬਿਰਹਾ ਜਿਹੜਾ ਵਿਛੋੜਾ ਦੌੜ ਦੌੜ ਕੇ ਸਰੀਰ ਨੂੰ ਵਿਆਪ ਰਿਹਾ। ਕਾਹੇ ਕੀ ਬਿਰਹੀ ਬਿਰਹ ਬਿਲਖਾਇਓ ਹੈ, ਮੈਂ ਕਿਸ ਤਰ੍ਹਾਂ ਦੀ ਬਿਰਹਣੀ ਹਾਂ ਜਿਸ ਨੇ ਬਿਰਹਾ ਨੂੰ ਬਿਲਖਾਇਓ ਮੈਨੂੰ ਦੁਖੀ ਕੀਤਾ ਹੈ। ਸੁਣਤ ਵਿਦੇਸ਼ ਕੇ ਸੰਦੇਸ਼ ਨਾਏ ਫੁਟਿਓਰੇ ਦਾ, ਕੌਣ ਕੌਣ ਕਨੋ ਚੂਕ ਉਤਰਨਾ ਆਇਓ ਹੈ। ਭਾਈ ਸਾਹਿਬਾਂ ਦੇ ਪਰਦੇਸ ਦੇ ਸੁਨੇਹੇ ਸੁਣਦਿਆਂ ਵੀ ਮੇਰਾ ਹਿਰਦਾ ਨਹੀਂ ਫੁੱਟਿਆ। ਸੁਣਤ ਵਿਦੇਸ਼ ਕੇ ਸੰਦੇਸ਼, ਵਿਦੇਸ਼ ਦੇ ਸੰਦੇਸ਼ ਨਾ ਹੀ ਫੁਟਿਓਰੇ ਦਾ ਹਿਰਦਾ ਨਹੀਂ ਫੁੱਟਿਆ, ਕੌਣ ਕੌਣ ਗਨੋ ਚੂਕ ਉਤਰਨਾ ਆਇਓ ਹੈ। ਕਹਿੰਦੇ ਮੈਂ ਆਪਣੀਆਂ ਕਿਹੜੀਆਂ ਕਿਹੜੀਆਂ ਭੁੱਲਾਂ ਨੂੰ ਗਿਣਾ, ਇਹਦਾ ਮੈਨੂੰ ਕੋਈ ਉੱਤਰ ਨਹੀਂ ਆਉਂਦਾ। ਜਿਵੇਂ ਪ੍ਰਦੇਸ਼ ਵਿੱਚ ਗਏ ਪਤੀ ਦਾ ਸੁਨੇਹਾ ਆ ਜਾਏ ਕਿ ਅਸੀਂ ਅਜੇ ਅਗਾਂਹ ਹੋਰ ਜਾਣਾ, ਅਰਥਾਤ ਪ੍ਰਦੇਸੀ ਪਤੀ ਦਾ ਪ੍ਰਦੇਸ ਜਾਣ ਦਾ ਸੰਦੇਹਾ ਸੁਣ ਕੇ ਜੋ ਪਤੀ ਵਰਤੀ ਹੈ ਇਸਤਰੀ ਦੀ ਦਸ਼ਾ ਹੁੰਦੀ ਹੈ ਉਹਦਾ ਵਰਣਨ ਕੀਤਾ ਹੈ। ਇਸ ਤਰ੍ਹਾਂ ਪ੍ਰੇਮੀ ਹੈ ਸਤਿਗੁਰੂ ਦੇ ਵਿਛੋੜੇ ਦੀ ਜਿਹੜੀ ਅਵਸਥਾ ਦੱਸ ਰਿਹਾ। ਬਿਰਹ ਦਾਵਾ ਨਾਲ ਪ੍ਰਗਟੀ ਨਾ ਤਨ ਬਨ ਵਿਖੇ, ਹਸਨ ਵਸਨ ਤਾਮੇ ਕਿਰਤ ਭਰ ਜਾ ਰਿਹਾ। ਦਾਵਾ ਨਾਲ ਬਨ ਦੀ ਜਿਹੜੀ ਦਾਵ ਜਮਾਂ ਅਨਿਲ, ਬਨ ਦੀ ਅੱਗ, ਅਨਿਲ ਨਮ ਅੱਗ ਦਾ, ਹਸਨ ਖਾਣ ਪੀਣ ਦੇ ਪਦਾਰਥ, ਬਸਨ ਕੱਪੜੇ ਆਦਿ, ਪ੍ਰਜਾਰ ਭਾਈ ਸਾਹਿਬ ਦੱਸਦੇ ਹੈ ਪ੍ਰਜਾਰ ਪ੍ਰਜਾਰਨਾ ਜ਼ੋਰ ਦੀ ਬਲਣਾ, ਭਾਂਬੜ ਮੱਚ ਉੱਠਣਾ, ਬ੍ਰਿਥਾ ਦਰੋਗੀ ਗਤ ਦਸ਼ਾ। ਭਾਈ ਸਾਹਿਬ ਕਹਿੰਦੇ ਆ ਦੁਸਹ ਨਾ ਸਹਾਰੇ ਜਾਣ ਵਾਲਾ, ਤਾਰਕਾ ਮੰਡਲ ਤਾਰਿਆਂ ਦਾ ਝੁੰਡ। ਭਾਈ ਸਾਹਿਬ ਨੇ ਮੇਰੇ ਸਰੂਪੀ ਬਨ ਵਿੱਚ ਬਿਰਹੋਂ ਰੂਪੀ ਬਨ ਅਗਨੀ ਨਹੀਂ ਪ੍ਰਗਟ ਹੋਈ ਅਤੇ ਬਸਤਰ ਘਿਓ ਰੂਪ ਹੋ ਕੇ ਉਹਦੇ ਵਿੱਚ ਪੈ ਕੇ ਉਹਦਾ ਭਾਂਬੜ ਬਾਲ ਦਿੱਤਾ। ਕਹਿੰਦੇ ਮੇਰੇ ਸਰੀਰ ਰੂਪੀ ਬਨ 'ਚ ਬਿਰਹੋਂ ਰੂਪੀ ਜਿਹੜੀ ਬਨ ਅਗਨੀ ਹੀ ਨਹੀਂ ਪ੍ਰਗਟ ਹੋਈ ਹੈ ਅਤੇ ਜਿਹੜੇ ਬਸਤਰ ਆ ਉਹ ਘਿਓ ਰੂਪ ਹੋ ਕੇ ਉਹਦੇ 'ਚ ਪੈ ਕੇ ਉਹਦਾ ਭਾਂਬੜ ਬਾਲ ਦਿੱਤਾ। ਮੇਰੇ ਤਨ ਰੂਪੀ ਬਨ ਵਿਖੇ ਨਿਰੀ ਬਿਰਹੋਂ ਰੂਪੀ ਬਨ ਅਗਨੀ ਨਹੀਂ ਪ੍ਰਗਟੀ, ਇੱਥੇ ਦਾ ਭੋਜਨ ਅਤੇ ਬਸਤਰ ਉਹਦੇ ਭਾਂਬੜ ਬਾਲਣ ਲਈ ਘਿਓ ਬਣ ਕੇ ਪੈ ਰਹੇ ਹੈ। ਅਸਨ ਵਸਨ ਤਾਂ ਘਰਿਤ ਭਰ ਜਾ ਰਿਹਾ, ਘਰਿਓ ਬਣ ਕੇ ਉਹਨੂੰ ਭਾਂਬੜ ਬਣਾ ਰਹੇ ਹੈ। ਪ੍ਰਥਮ ਪ੍ਰਕਾਸ਼ ਹੈ ਤੂੰ ਅਤ ਹੀ ਦੁਸਾਹ ਦੁੱਖ ਤਾਹੀ ਤੇ ਗਗਨ ਘਨ ਘਟਾ ਅੰਧਕਾਰ। ਭਾਈ ਸਾਹਿਬ ਕਹਿੰਦੇ ਪਹਿਲਾਂ ਇਹਦਾ ਧੂੰਆਂ ਉੱਠਣ 'ਤੇ ਹੀ ਅਤਿਅੰਤ ਨਾ ਸਹਾਰੇ ਜਾਣ ਵਾਲਾ ਦੁੱਖ ਸੀ, ਹੁਣ ਉਸੇ ਤੋਂ ਆਕਾਸ਼ ਵਿੱਚ ਬੱਦਲਾਂ ਦੀਆਂ ਘਟਾਂ ਬਣ ਕੇ ਘਨ ਘਟਾ ਅੰਧਕਾਰ ਹੈ, ਅੰਧਕਾਰ ਛਾ ਗਿਆ। ਤਾਂ ਹੀ ਤੇ ਗਗਨ ਘਨ ਆਕਾਸ਼ ਵਿੱਚ ਘਨ ਜਿਹੜੇ ਬੱਦਲਾਂ ਦੀਆਂ ਘਟਾਂ, ਹਾਂਜੀ ਘਟਾਂ ਬਣ ਕੇ ਅੰਧਕਾਰ ਛਾ ਗਿਆ। ਭਵਕ ਭਬੂਕੋ ਹੋਵੇ ਪ੍ਰਕਾਸ਼ ਹੋਵੇ ਆਕਾਸ਼ ਸਸ ਤਾਰਕਾ ਮੰਡਲ ਚਿੰਗਾਰੀ ਚਮਕਾਰ ਹੈ। ਭਾਈ ਸਾਹਿਬ ਕਹਿੰਦੇ ਉੱਤੋਂ ਆਕਾਸ਼ ਬਲ ਦਾ ਭਵਾਕਾ ਹੋ ਕੇ ਚੰਦਰਮਾ ਪ੍ਰਕਾਸ਼ ਹੋਇਆ ਅਤੇ ਨਾਲ ਹੀ ਤਾਰਿਆਂ ਦਾ ਮੰਡਲ ਚੰਗਿਆੜੀਆਂ ਬਣ ਕੇ ਚਮਕਾਰੇ ਮਾਰਦਾ ਹੈ, ਚਿੰਗਾਰੀ ਚਮਕਾਰ ਹੈ, ਚਮਕਾਰੇ ਬਣ ਕੇ ਮਾਰਦਾ ਹੈ। ਕਾਸ਼ੂ ਕਹੋ ਕੈਸੇ ਅੰਤਕਾਲ ਬ੍ਰੇਥਾਵੰਤ ਗਤ ਮੋਹੇ ਦੁੱਖ ਸੋਈ ਸੁਖਦਾਈ ਸੰਸਾਰ ਹੈ। ਭਾਈ ਸਾਹਿਬ ਕਹਿੰਦੇ ਕਿਹਨੂੰ ਆਖਾਂ ਅਤੇ ਆਖਾਂ ਵੀ ਕਿਵੇਂ, ਕਿਉਂਕਿ ਮੇਰੀ ਜਿਹੜੀ ਦਸ਼ਾ ਤਾਂ ਰੋਗੀ ਦੇ ਅੰਤ ਸਮੇਂ ਵਰਗੀ ਹੋ ਗਈ ਹੈ, ਜਦੋਂ ਕਿ ਆਪਣੀ ਪੀੜਾ ਦੱਸਣ ਵੀ ਅਸਮਰੱਥ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਮੈਨੂੰ ਉਸੇ ਤਰ੍ਹਾਂ ਦਾ ਦੁੱਖ ਬਿਰਹਿ ਵਿਛੋੜੇ 'ਚ ਹੋ ਰਿਹਾ, ਤੁਸੀਂ ਹੀ ਦੱਸੋ ਕਿ ਇਹ ਸੰਸਾਰ ਸੁਖਦਾਈ ਹੈ ਭਾਵ ਨਹੀਂ। ਕਿਉਂਕਿ ਜਿਹੜਾ ਦਾਵਾ ਅਗਨੀਮੰਗ ਵਿਛੋੜੀ ਦੀ ਅੱਗ ਬਹੁਤ ਵੱਡੀ ਹੋ ਕੇ ਲੱਗੀ ਹੈ, ਅੱਗ ਤੋਂ ਰੱਖਿਆ ਦੇ ਸਮਾਨ ਜੋ ਹੈਗੇ ਆ ਉਹ ਅੱਗ ਨੂੰ ਬੁਝਾਉਂਦੇ ਨੇ, ਹੋਰ ਬਾਲਦੇ ਜਿਵੇਂ ਜਾਲ ਵਾਰ ਵਾਰ ਠੰਡੇ ਅਸਨ ਅਲਸੀ ਆਦਿ ਠੰਡੇ ਬਸਨ, ਪਰ ਉਹ ਸਗੋਂ ਆਪ ਬਲ ਉੱਠਦੇ ਆ ਜਿਵੇਂ ਅੱਗ ਅਤੇ ਘਿਓ। ਫਿਰ ਅਸਮਾਨਾਂ ਦਾ ਸੀਤਲ ਚੰਦਰਮਾ ਠੰਡੇ ਤਾਰੇ ਉਹ ਵੀ ਅੱਗ ਦੇ ਭਵਾਕੇ ਅਤੇ ਚੰਗਿਆੜੇ ਹੋ ਚੁੱਕੇ, ਭਾਵ ਜਿਹੜੀ ਬਿਰਹਣੀ ਹੈ ਇਹ ਸਾਰੇ ਸੁਖਦਾਈ ਸਮਾਨ ਦੇਖ ਦੇਖ ਕੇ ਤਪਸ਼ ਅਤੇ ਘਬਰਾ ਵੱਧਦਾ, ਉਹਨੂੰ ਕੋਈ ਚੀਜ਼ ਤਾਂ ਚੰਗੀ ਨਹੀਂ ਲੱਗਦੀ। ਕਿਉਂਕਿ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟ ਹੀ ਘਾਮ ਸੀਤਲ ਥੀਵੇ ਨਾਨਕਾ ਪੰਦਰੋ ਹਰ ਨਾਮ। ਭਾਈ ਸਾਹਿਬ ਕਹਿੰਦੇ ਆ ਕਿ ਤਾਰਿਆਂ ਦਾ ਮੰਡਲ ਵਿੱਚ ਚੰਗਿਆੜੀਆਂ ਬਣ ਕੇ ਚਮਕਾਰੇ ਮਾਰ ਰਿਹਾ, ਆਕਾਸ਼ ਵਿੱਚ ਬਲ ਦਾ ਭਵਾਕਾ ਹੋ ਕੇ ਚੰਦਰਮਾ ਪ੍ਰਕਾਸ਼ ਪਿਆ, ਤਾਰਿਆਂ ਦਾ ਮੰਡਲ ਵਿੱਚ ਚੰਗਿਆੜੀਆਂ ਬਣ ਕੇ ਚਮਕਾਰੇ ਮਾਰ ਰਿਹਾ ਹੈ। ਕਿਉਂਕਿ ਪਹਿਲਾਂ ਦਾ ਹੋਕੇ ਲੈਣ ਰੂਪੀ ਧੂੰਆਂ ਨਿਕਲਣ 'ਤੇ ਨਾ ਸਹਾਰੇ ਜਾਣ ਵਾਲਾ ਬਹੁਤ ਦੁੱਖ ਹੋਇਆ ਸੀ, ਪਰ ਹੁਣ ਕੀ ਹੋਇਆ, ਉਸ ਤੋਂ ਵੀ ਆਕਾਸ਼ ਵਿੱਚ ਕਾਲੀਆਂ ਘਟਾਂ ਦਾ ਹਨੇਰਾ ਛਾ ਗਿਆ। ਫਿਰ ਭਵਕ ਭਬੂਕੋ ਹੈ ਪ੍ਰਕਾਸ਼ੋ ਹੈ ਆਕਾਸ਼, ਪ੍ਰਥਮ ਪ੍ਰਕਾਸ਼ੇ ਧੂਮ ਅਥੀ ਦੁਸਾ ਦੁੱਖ ਤਾਂ ਹੀ ਤੇ ਗਗਨ ਘਨ ਘਟਾ ਅੰਧਕਾਰ ਹੈ। ਭਵਕ ਭਬੂਕੋ ਹੋਏ ਪ੍ਰਕਾਸ਼ੋ ਹੈ ਆਕਾਸ਼ ਸਸ ਤਾਰਕਮਲ ਚਿੰਗਾਰੀ ਚਮਕਾਰ ਹੈ, ਆਕਾਸ਼ 'ਚ ਬਲ ਦਾ ਜਿਹੜਾ ਭਵਾਕਾ ਹੋ ਕੇ ਚੰਦਰਮਾ ਪ੍ਰਕਾਸ਼ ਪਿਆ ਔਰ ਤਾਰਿਆਂ ਦਾ ਮੰਡਲ ਵਿੱਚ ਚੰਗਿਆੜੀਆਂ ਬਣ ਕੇ ਚਮਕਾਰੇ ਮਾਰ ਰਿਹਾ। ਕਾਸਿਓ ਕਹੋ ਕੈਸੇ ਚਿਰ ਅੰਤਕਾਲ ਬ੍ਰਿਥਾਵੰਤ ਗਤ ਮੋਹੇ ਦੁੱਖ ਸੋਈ ਸੁਖਦਾਈ ਸੰਸਾਰ। ਭਾਈ ਸਾਹਿਬ ਮੈਂ ਕਿਹਨੂੰ ਆਖਾਂ, ਕਿਸ ਤਰ੍ਹਾਂ ਆਖਾਂ, ਮੇਰੀ ਹਾਲਤ ਬਿਮਾਰ ਦੇ ਅੰਤ ਸਮੇਂ ਵਰਗੀ ਹੈ, ਮੈਂ ਆਪਣਾ ਹਾਲ ਦੱਸਣ ਤੋਂ ਵੀ ਅਸਮਰੱਥ ਹੋ ਗਿਆ, ਵਿਛੋੜੇ ਕਰਕੇ ਮੈਨੂੰ ਉਸ ਤਰ੍ਹਾਂ ਦਾ ਦੁੱਖ ਹੋ ਰਿਹਾ, ਫਿਰ ਸੰਸਾਰ ਨੂੰ ਸੁਖਦਾਈ ਕਿਵੇਂ ਆਖਾਂ, ਕਿਉਂ ਇੱਥੇ ਸੁੱਖ ਨੇ। ਜਿਹੜੀ ਬਿਰਹੇ ਦੀ ਅੱਗ ਉਹ ਬਣ ਅਗਨ ਨੂੰ ਬਹੁਤ ਭਿਅੰਕਰ ਹੋ ਰਹੀ ਹੈ, ਇਹਨੂੰ ਬੁਝਾਉਣ ਦੇ ਜੋ ਵੀ ਸਾਧਨ ਆ ਉਹ ਇਹਨੂੰ ਘਿਓ ਰੂਪ ਹੋ ਕੇ ਵਧੇਰੇ ਭੜਕਾ ਰਹੇ, ਚੰਦਰਮਾ ਤਾਰੇ ਆਦਿ ਕੁਦਰਤੀ ਠੰਡੇ ਪਦਾਰਥ ਵੀ ਬਿਰਹ ਨੂੰ ਠੰਡ ਨਹੀਂ ਪਾਉਂਦੇ। ਇਹੀ ਅੱਖੀਆਂ ਜੋ ਪੇਖ ਪ੍ਰਥਮ ਅਨੂਪ ਰੂਪ ਕਾਮਨਾ ਪੂਰਨ ਕਰ ਸਹਿਜ ਸਮਾਨੇ ਹੈ, ਹੇਰ ਤਾਂ ਮੈਨੇ ਵੇਖਦੀਆਂ ਹੈਰਾਨੀ ਅਸਚਰਜ ਅਗਰ ਭਾਵ ਆਗੂ ਮੋਦੀ ਬਿਰਾਨੀ ਮੈਨੇ ਬਗਾਨੀ ਉਹ ਭਰੀ। ਭਾਈ ਸਾਹਿਬ ਕਹਿੰਦੇ ਇਹੋ ਅੱਖੀਆਂ ਪਹਿਲਾਂ ਅਨੂਪਮ ਸੁੰਦਰ ਰੂਪ ਨੂੰ ਵੇਖ ਕੇ ਦਰਸ਼ਨ ਕਰਨ ਦੀ ਕਾਮਨਾ ਪੂਰਨ ਕਰਕੇ ਸਹਿਜ ਆਤਮਾ ਸੁੱਖ 'ਚ ਸਮਾਉਂਦੀਆਂ ਸਨ, ਇਹੀ ਅੱਖੀਆਂ ਜੋ ਪੇਖ ਪ੍ਰਥਮ ਅਨੂਪ ਰੂਪ ਪਹਿਲਾਂ ਉਹ ਸੁੰਦਰ ਰੂਪ ਨੂੰ ਵੇਖ ਕੇ ਕਾਮਨਾ ਪੂਰਨ ਕਰ ਸਹਿਜ ਸਮਾਨੇ ਹੈ, ਕਾਮਨਾ ਪੂਰਨ ਕਰਕੇ ਸਹਿਜ ਆਤਮ ਸੁੱਖ ਸਮਾਉਂਦੀਆਂ ਹਨ। ਇਹੀ ਅੱਖੀਆਂ ਜੋ ਲੀਲਾ ਲਾਲਨ ਕੀ ਇੱਕ ਟਕ ਅਤਚਰ ਜੋ ਹੋਏ ਹੇਰ ਤਹਰਨ ਨੇ। ਪਰ ਹੁਣ ਇਹ ਅੱਖੀਆਂ ਭਾਈ ਸਾਹਿਬ ਦੇ ਪਿਆਰੇ ਦੀ ਲੀਲਾ ਖੇਡ ਨੂੰ ਇੱਕ ਟਕ ਹੋ ਕੇ ਵੇਖਦੀਆਂ ਅਸਚਾਰਜ ਹੋਏ ਹੇਰ ਤਾਂ ਹੈਰਾਨੀ ਹੈ, ਵੇਖਦੀਆਂ ਹੋਈਆਂ ਫਿਰ ਅਤਿ ਅਸਚਾਰਜ ਅਤੇ ਹੈਰਾਨ ਹੋ ਜਾਂਦੀਆਂ ਹਨ। ਹੇਰਤ ਹੈਰਾਨੀ ਦੇਖ ਕੇ ਹੈਰਾਨ ਹੋ ਜਾਂਦੀਆਂ ਹਨ, ਹੋਏ ਅਸਚਾਰਜ ਹੋਏ ਚਾਰਜ ਹੋ ਜਾਂਦੀਆਂ, ਅਤਿ ਬਹੁਤ ਹੇਰਤ ਹੈਰਾਨੀ ਦੇਖ ਕੇ ਹੈਰਾਨ ਹੋ ਜਾਂਦੀਆਂ ਹਨ। ਇਹ ਅੱਖੀਆਂ ਜੋ ਬਿਸ਼ਰਤ ਪਿਰਿਆ ਪ੍ਰਾਣ ਪਤ ਬਿਰਹ ਬਜੋਗ ਰੋਗ ਪੀਰਾ ਕਹਿ ਪ੍ਰਾਣੀ ਹੈ। ਭਾਈ ਸਾਹਿਬ ਕਹਿੰਦੇ ਇਹੀ ਅੱਖੀਆਂ ਜੋ ਪਿਆਰੇ ਪ੍ਰਾਣਪਤੀ ਤੋਂ ਵਿਛੜਦੀਆਂ ਬਿਰਹੇ ਦੇ ਵਿਯੋਗ ਰੋਗ ਦੀ ਪੀੜਾ ਕਰਕੇ, ਪੀੜਾ ਵਿਯੋਗ ਰੋਗ ਪੀੜਾ ਕੇ ਪਰਾਨੀ ਹੈ, ਪੀੜਾ ਕਰਕੇ ਪੀੜਤ ਹੈ, ਔਰ ਪਰਾਨੀ ਪੀੜਾ ਕਰਕੇ ਪੀੜਤ ਹੋ ਰਹੀਆਂ ਆ, ਔਰ ਪੀੜਾ ਕੇ ਪਰਾਨੀ ਹੈ। ਭਾਈ ਸਾਹਿਬ ਕਰ ਕਹਿੰਦੇ ਆ ਵਿਛੋੜੇ ਦੇ ਰੋਗ ਦੀ ਪੀੜਾ ਨਾਲ ਪੀੜਿਤ ਹੁੰਦੀਆਂ ਹਨ, ਭਾਵ ਪ੍ਰਾਣੀ ਮੈਨੇ ਰੋਂਦੀਆਂ ਹਨ। ਨਾਸਕਾ ਸਰਵਨ ਰਸਨਾ ਮੈਂ ਅਗਰ ਭਾਗ ਹੁਤੀ, ਇਹੀ ਅੱਖੀਆਂ ਸਗਲ ਅੰਗ ਮੈਂ ਬਿਰਾਨੀ ਹੈ। ਭਾਈ ਸਾਹਿਬ ਕਹਿੰਦੇ ਪਹਿਲਾਂ ਪ੍ਰੇਮ ਅਵਸਥਾ 'ਚ ਨੱਕ ਕੰਠ ਔਰ ਜੀਭ ਆਦਿਕ ਇੰਦਰੀਆਂ ਵਿੱਚੋਂ ਇਹ ਅੱਖੀਆਂ ਸਭਨਾਂ ਤੋਂ ਅੱਗੇ ਹੋ ਕੇ ਮੁੰਡੀ ਹੁੰਦੀਆਂ ਸਨ, ਅਗਰ ਭਾਗ ਮੈਨੇ ਮੁੰਡੀ ਹੁੰਦੀਆਂ ਸਨ, ਅੱਗੇ ਹੁੰਦੀਆਂ ਸਨ, ਆਗੂ ਹੁੰਦੀਆਂ ਸਨ। ਪਰ ਹੁਣ ਕੀ ਹੋਇਆ, ਇਹੀ ਅੱਖੀਆਂ, ਪਰ ਅੱਜ ਇਹੀ ਅੱਖਾਂ ਸਗਲ ਅੰਗ ਮੈਂ ਬਰਾਨੀ ਹੈ, ਸਰੀਰ ਦੇ ਸਾਰੇ ਅੰਗਾਂ ਵਿੱਚ ਬਗਾਨੀਆਂ ਹੋ ਗਈਆਂ, ਬਗਾਨੀਆਂ ਉਪਰੀਆਂ ਹੋ ਗਈਆਂ, ਕਿਉਂਕਿ ਅੱਖਾਂ ਸਰੀਰ ਦਾ ਮੁੱਖ ਅੰਗ ਹੈ। ਪ੍ਰੇਮ ਲੱਗੇ 'ਚ ਇਹਨਾਂ ਦਾ ਹਿੱਸਾ ਬੜਾ ਵਿਸ਼ੇਸ਼ ਹੁੰਦਾ, ਇਹ ਮੋਤ ਅਤੇ ਮਗਨ ਹੁੰਦੀਆਂ, ਇਹ ਬਿਰਾ ਵਿੱਚ ਰੋਂਦੀਆਂ, ਮੇਲ ਵੇਲੇ ਖੇਡਦੀਆਂ, ਇਹ ਚੋਜ ਦੇਖ ਕੇ ਬੇਸਵਾਦ ਹੁੰਦੀਆਂ, ਪਰ ਉਸ ਬਿਰਾ ਦੀ ਬਦੌਲਤ ਰੋ ਰੋ ਕੇ ਨੀਆਂ ਥੱਲੇ ਲੱਥੀਆਂ ਸਿਥਲ ਹੋ ਗਈਆਂ, ਹੁਣ ਸਿਆਣ ਵੀ ਨਹੀਂ ਹੁੰਦੀਆਂ, ਇਸੇ ਸਰੀਰ ਦੀਆਂ ਉਹ ਹੋਈ ਹੈ, ਰੋਂਦੀਆਂ ਹੱਸਦੀਆਂ ਮਗਨ ਹੁੰਦੀਆਂ ਖੇਡਦੀਆਂ। ਇਹਨਾਂ ਦਾ ਇਹੀ ਧਰਮ ਹੈ, ਪਰ ਅੱਜ ਇਹ ਬਗਾਨੀਆਂ ਹੋ ਗਈਆਂ। ਸਰੀਰ ਦਾ ਪ੍ਰਧਾਨ ਅੰਗ ਜਿਹੜੀਆਂ ਅੱਖਾਂ, ਅੱਖੀਂ ਪ੍ਰੇਮ ਕਸਾਈਆਂ, ਅੱਖਾਂ ਨੂੰ ਪ੍ਰੇਮ ਦੀ ਖਿੱਚ ਹੁੰਦੀ ਹੈ, ਇਹ ਮੋਹ 'ਤੇ ਮਗਨ ਹੋ ਜਾਂਦੀਆਂ, ਵਿਛੋੜੇ ਦਾ ਦੁੱਖ ਵੀ ਇਹੋ ਮਹਿਸੂਸ ਕਰਕੇ ਰੋਂਦੀਆਂ, ਫਿਰ ਮੇਲ ਵੇਲੇ ਇਹ ਖਿੜ ਖਿੜ ਕੇ ਪੈਂਦੀਆਂ, ਇਹ ਚੋਜੀ ਦੇ ਚੋਜ ਵੇਖ ਕੇ ਹੈਰਾਨ ਹੁੰਦੀਆਂ, ਔਰ ਫਿਰ ਵਿਛੋੜੇ ਦੇ ਦੁੱਖ ਨੂੰ ਅਜਿਹਾ ਰੋਂਦੀਆਂ ਕਿ ਪਛਾਣ ਨਹੀਂ ਹੁੰਦੀਆਂ। ਇਹ ਉਹੀ ਅੱਖਾਂ ਜਿਹੜਾ ਹੁਣ ਥੋੜ੍ਹੇ ਚਿਰ ਪਹਿਲਾਂ ਖਿੜ ਰਹੀਆਂ ਸੀ, ਇਸ ਤਰ੍ਹਾਂ ਦੀਆਂ ਹਾਲੋਂ ਹੁਣ ਬੇਹਾਲ ਹੋ ਜਾਂਦੀਆਂ। ਇੱਕ ਟਕ ਧਿਆਨ ਹੋਤੇ ਚੰਦਰਮਾ ਚਕੋਰ ਗਤ, ਪਲ ਨਾ ਲਗਤ ਸੁਪਨੇ ਹੁਨਾ ਦਿਖਾਈ ਹੈ। ਇੱਕ ਟਕ ਲਗਾਤਾਰ ਇੱਕੋ ਨਜ਼ਰ ਨੂੰ ਵਿਦਮਾਨ ਪ੍ਰਤੱਖ ਮੌਜੂਦ, ਪਥਕਨ ਰਾਈਆਂ ਪਾਂਧੀਆਂ ਓਟ ਪੜਦਾ। ਭਾਈ ਸਾਹਿਬ ਕਹਿੰਦੇ ਜਿਵੇਂ ਚੰਦਰਮਾ ਨੂੰ ਚਕੋਰ ਇੱਕ ਟਕ ਧਿਆਨ ਧਰ ਕੇ ਵੇਖਦਾ, ਉਸੇ ਗਤੀ ਚਾਲ ਵਾਂਗ ਮੈਨੂੰ ਕਦੇ ਵੀ ਇੱਕ ਟਕ ਦਰਸ਼ਨ ਹੁੰਦੇ ਸਨ, ਇੱਕ ਪਲ ਪਰ ਵੀ ਵੱਖਰਿਆਂ ਨਹੀਂ ਲੱਗਦੀ ਸੀ। ਪਰ ਹੁਣ ਪ੍ਰੀਤਮ ਜੀ ਸੁਪਨੇ 'ਚ ਵੀ ਦਰਸ਼ਨ ਨਹੀਂ ਵਿਖਾਉਂਦੇ। ਧੰਨ ਭਾਈ ਗੁਰਦਾਸ ਸਾਹਿਬ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਿਆਰ ਵਿੱਚ ਕਿੰਨੇ ਮਗਨ ਹੋ ਚੁੱਕੇ ਹਨ। ਬੈਠੇ ਕਾਛੀ ਹੈ ਧਿਆਨ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਅੰਮ੍ਰਿਤ ਬਚਨ ਧੁਨ ਸੁਨਤ ਹੀ ਵਿਦਮਾਨ, ਧਾਮੁਕ ਸੰਦੇਸ਼ ਹੋ ਪਥਨ ਪੈ ਨਾ ਪਾਈ ਹੈ। ਭਾਈ ਸਾਹਿਬ ਉਸ ਵੇਲੇ ਅੰਮ੍ਰਿਤ ਸਮਾਨ ਮਿੱਠੇ ਬਚਨਾਂ ਦੀ ਧੁਨੀ ਜਿਹੜੀ ਸੀ ਪ੍ਰਤੱਖ ਸੁਣਦੀ ਸੀ, ਵਿਦਮਾਨ ਮੈਨੇ ਪ੍ਰਤੱਖ, ਤਾਂ ਮੁੱਖ ਸੰਦੇਸ਼ ਉਹ ਪਥਕਨ ਪਹਿਨਾ ਪਾਈ ਹੈ। ਪਰ ਹੁਣ ਉਹ ਉਹਨਾਂ ਦੇ ਮੁਖੜੇ ਦਾ ਸੰਦੇਸ਼ਾ ਸੁਨੇਹੇ ਰਾਹੀਆਂ ਪਾਸੋਂ ਪਾਂਧੀਆਂ ਪਾਸਿਓਂ ਵੀ ਨਹੀਂ ਮਿਲਦੇ ਹਨ। ਸਹਿਜਾ ਸਮੇਂ ਨਾ ਔਰ ਅੰਤਰ ਸਮਾਤੋ ਹਾਰ ਅਣਖ ਪਹਾੜ ਓਟ ਭਏ ਕੈਸੇ ਜਾਈਏ। ਸਹਿਜਾ ਦੇ ਸੰਯੋਗ ਸਮੇਂ ਉਸ ਵੇਲੇ ਗੱਲ ਦਾ ਹਾਰ ਪਾਇਆ ਵੀ ਨਹੀਂ ਸਮਾਉਂਦਾ ਸੀ, ਭਾਵ ਕਿ ਅਥਵਾ ਹਾਰ ਦੀ ਬਿੱਥ ਵੀ ਮਨ ਨੂੰ ਬੁਰੀ ਮਲੂਮ ਹੁੰਦੀ ਸੀ, ਪਰ ਅੱਜ ਵਿਚਾਲੇ ਅਨੇਕਾਂ ਪਹਾੜ ਵਿਚਾਲੇ ਪੜਦਾ ਬਣ ਗਿਆ। ਦੱਸੋ ਮੈਂ ਕਿਸ ਤਰ੍ਹਾਂ ਉਹਨਾਂ ਕੋਲ ਜਾ ਸਕਦੀ ਹਾਂ। ਵਾਹਿਗੁਰੂ ਬਖਸ਼ ਲਓ, ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਇੱਕ ਟਕ ਧਿਆਨ ਹੋ ਤੋ ਚੰਦਰ ਮੇਂ ਚਕੋਰ ਗਤ, ਸਹਿਜ ਸੰਯੋਗ ਭੋਗ ਰਸ, ਪ੍ਰਤਾਪ ਹੁਤੇ ਬਿਰਹਿ ਬਜੋਗ, ਸੋਗ ਰੋਗ ਬਿਲ ਲਾਈਏ। ਜੇ ਸਹਿਜਾ ਸਮੇਂ ਨਾ ਔਰ ਅੰਤਰ ਸਮਾਤੇ ਹਾਰ ਅਣਖ ਪਹਾੜ ਓਟ ਪਏ ਕੈਸੇ ਜਾਈਏ। ਇੱਕ ਟਕ ਇੱਕ ਤੱਕਣੀ ਲਗਾਤਾਰ ਵਿਦਮਾਨ ਮੌਜੂਦ, ਸੱਚਮੁੱਚ ਪ੍ਰਤੱਖ ਪਤਖਨ ਰਾਹੀ ਓਟ ਓਲਾ ਜਾਂ ਪੜਦਾ। ਕਹਿੰਦੇ ਅਮਰ ਦੇ ਬਚਨਾਂ ਹੀ ਧੁਨੀ ਪ੍ਰਤੱਖ ਸੁਣਦੀ ਸੀ, ਹੁਣ ਮੁੱਖ ਦੇ ਸੁਨੇਹੇ ਰਾਹੀਆਂ ਤੋਂ ਵੀ ਨਹੀਂ ਮਿਲਦੇ। ਮਿਲਾਪ ਵੇਲੇ ਤਦੋਂ ਗੱਲ ਦਾ ਹਾਰ ਵੀ ਨਹੀਂ ਸੀ ਸੁਣਾਉਂਦੇ, ਭਾਵ ਕੋਈ ਬਿੱਥ ਜਾਂ ਦੁਜਾਇਗੀ ਪਰਫਰ ਨਹੀਂ ਸੀ। ਹੁਣ ਅਨੇਕ ਪਹਾੜ ਵਿਚਾਲੇ ਓਲਾ ਬਣ ਕੇ ਖੜੋਤੇ ਹੈ, ਕਿਵੇਂ ਟੱਪ ਕੇ ਜਾਈਏ। ਸਹਿਜ ਸੰਯੋਗ ਭੋਗ ਰਸ ਪ੍ਰਤਾਪ ਹੋਤੇ ਬਿਰਹਿ ਬਜੋਗ ਸੋਗ ਰੋਗ ਬਿਲ ਲਾਈ। ਭਾਈ ਸਾਹਿਬ ਉਸ ਵੇਲੇ ਗਿਆਨ ਦੇ ਸੰਯੋਗ ਕਰਕੇ ਪ੍ਰੀਤਮ ਮਲਾਪ ਰੂਪ ਭੋਗ ਮੈਂ ਰਸ ਨੂੰ ਪ੍ਰਾਪਤ ਹੈਗੇ ਸਨ, ਪਰ ਇਸ ਵੇਲੇ ਵਿਛੋੜੇ ਦੇ ਬਯੋਗ ਦੇ ਰੋਗ ਸੋ ਕਰਕੇ ਬਰਲਾਪ ਕਰ ਰਹੇ ਹਨ। ਕਹਿੰਦੇ ਤਦੋਂ ਗਿਆਨ ਰੂਪੀ ਸੰਯੋਗ ਅਤੇ ਵਾਹਿਗੁਰੂ ਪਰਮੇਸ਼ਰ ਦੇ ਮਲਾਪ ਰੂਪੀ ਭੋਗ ਦੇ ਆਨੰਦ ਦਾ ਪ੍ਰਤਾਪ ਪ੍ਰਾਪਤ ਸੀ, ਪ੍ਰਤਾਪ ਮੈਨੇ ਪ੍ਰਾਪਤ ਸੀ। ਹੁਣ ਬਿਰਹਿ ਅਤੇ ਵਿਛੋੜੇ ਦੇ ਰੋਗ ਦੇ ਸੋਗ ਵਿੱਚ ਬਿਰਲਾਪ ਕਰ ਰਹੀ ਹਾਂ, ਕਿਉਂਕਿ ਭਾਈ ਸਾਹਿਬ ਦਾ ਚਰਨ ਸਰਨ ਪ੍ਰਾਪਤ ਪ੍ਰੇਮੀ ਭਗਤ ਨੂੰ ਬਿਰਹਿ ਨਾਲ ਗ੍ਰਸ ਲਿਆ। ਬਿਰਹਣੀ ਦੇ ਰੂਪ 'ਚ ਉਹ ਜਗਿਆਸੂ ਦੀ ਵਿਆਕੁਲਤਾ ਵਰਣਨ ਕੀਤੀ ਹੈ, ਜਿਸ ਵਿੱਚ ਮੇਲ ਅਤੇ ਬਿਰਹਾ ਪ੍ਰਾਪਤੀ ਅਤੇ ਅਪ੍ਰਾਪਤੀ ਦਾ ਜਿਹੜਾ ਦਿਲ ਦਰਵਾਜ਼ ਦੇਣ ਵਾਲਾ ਮੁਕਾਬਲਾ ਕਰਕੇ ਦਿਖਾਇਆ। ਗਿਆਨ ਰਾਵ ਜਬ ਸੇਜਿਆ ਆਵੇ ਤਾਂ ਨਾਨਕ ਭੋਗ ਕਰੇ। ਜਾ ਕੇ ਏਕ ਫਨ ਪੈ ਧਰਨ ਹੈ ਸੋ ਧਰਨੀ ਧਰ, ਤਾਂ ਹੀ ਗਿਰਧਰ ਕਹੇ ਕੌਣ ਵਡਿਆਈ। ਧਰਨ ਮੈਨੇ ਧਰਤੀ, ਧਰਨੀ ਧਰ ਧਰਤੀ ਦੇ ਧਾਰਨ ਵਾਲਾ ਸ਼ੇਸ਼ ਨਾਗ, ਧਰਮ ਗਿਰਧਰ ਪਹਾੜ ਧਾਰਨ ਵਾਲਾ, ਗੋਵਰਧਨ ਪਹਾੜ ਚੁੱਕਣ ਵਾਲਾ ਕ੍ਰਿਸ਼ਨ ਜੀ, ਬਾਬਰੋ ਕਮਲਾ ਸੁਦਾਈ, ਵਿਸ਼ਵਨਾਥ ਸੰਸਾਰ ਦਾ ਸੁਆਮੀ ਸ਼ਿਵ ਜੀ, ਬ੍ਰਿਜਨਾਥ ਮਥੁਰਾ ਦੇ ਇਲਾਕੇ ਦਾ ਨਾਮ ਬ੍ਰਿਜ ਹੈ, ਉੱਥੋਂ ਦਾ ਸੁਆਮੀ ਕ੍ਰਿਸ਼ਨ, ਅਧਿਕਾਈ ਬਾਧਾ ਵਡੱਪਣ ਪ੍ਰਭਤਾ ਨੰਦ ਨੰਦ ਦਾ ਪੁੱਤਰ ਕ੍ਰਿਸ਼ਨ, ਨੰਦ ਦਾ ਨੰਦ। ਭਾਈ ਸਾਹਿਬ ਕਹਿੰਦੇ ਆ ਜਾ ਕੇ ਇੱਕ ਫਨ ਮੈਂ ਧਰਨ ਹੈ ਸੋ ਧਰਨੀ ਧਰ। ਭਾਈ ਸਾਹਿਬ ਕਹਿੰਦੇ ਜਿਹਦੇ ਪੈਦਾ ਕੀਤੇ ਹੋਏ ਸ਼ੇਸ਼ ਨਾਗ ਦੇ ਇੱਕ ਫਨ ਉੱਤੇ ਧਰਤੀ ਡਿੱਗੀ ਹੋਈ ਹੈ, ਉਹ ਸੱਪ ਤਾਂ ਧਰਨੀ ਧਰ ਹੋਇਆ, ਪਰ ਉਹਦੇ ਸਾਜਣ ਵਾਲੇ ਨੂੰ ਗਿਰਧਾਰੀ ਕਹਿਣਾ, ਦੱਸੋ ਭਾਈ ਸਾਹਿਬ ਕਹਿੰਦੇ ਇਹ ਕਿਹੜੀ ਵਡਿਆਈ ਹੈ। ਅਥਵਾ ਕੀਤਾ ਹੋਇਆ ਧਰਨੀ ਧਰ ਅਤੇ ਧਰਨੀ ਧਰ ਦੇ ਕਰਨ ਵਾਲਾ ਗਿਰਧਾਰੀ ਆਖਣਾ ਚੰਗੀ ਵਡਿਆਈ ਹੈ, ਤਾਂ ਵਿਆਹ ਉਸਤ ਨਿੰਦਿਆ ਕਰ ਰਹੇ ਹਾਂ। ਤਾਂ ਹੀ ਗਿਰਧਰ ਕਹੇ ਕੌਣ ਵਡਿਆਈ ਹੈ, ਹੁਣ ਗਿਰਧਾਰੀ ਕਹਿਣਾ ਦੱਸੋ ਇਹ ਕਿਹੜੀ ਵਡਿਆਈ ਹੈ। ਜਾਂ ਕੋਈ ਇੱਕ ਬਾਬਰੋ ਕਹਾਵਤ ਹੈ, ਵਿਸ਼ਵਨਾਥ ਵਿਸ਼ਵਨਾਥ ਚਾਹੀਦਾ ਨਾਖ ਨੇ, ਤਾਂ ਹੀ ਬ੍ਰਿਜਨਾਥ ਕਹੇ ਕੌਣ ਅਧਿਕਾਰੀ, ਜਿਹਦਾ ਬਣਾਇਆ ਹੋਇਆ ਭਾਈ ਸਾਹਿਬ ਇੱਕ ਪਾਗਲ ਬਾਵਰਾ ਸ਼ਿਵਜੀ ਵਿਸ਼ਵਨਾਥ ਕਹਾਉਂਦਾ, ਉਹਦੇ ਬਣਾਉਣ ਵਾਲੇ ਨੂੰ ਬ੍ਰਿਜਨਾਥ ਆਖਣਾ, ਇਹਦੇ ਵਿੱਚ ਕੀ ਵਾਧਾ ਆ? ਅਥਵਾ ਕੀਤਾ ਹੋਇਆ ਬਾਬਰਾ ਵਿਸ਼ਵਨਾਥ, ਅਤੇ ਉਸ ਬਾਬਰੇ ਵਿਸ਼ਵਨਾਥ ਦੇ ਕਰਨ ਵਾਲੇ ਨੂੰ ਬ੍ਰਿਜਨਾਥ ਆਖ ਦੇਣਾ, ਇਹ ਚੰਗੀ ਵਡਿਆਈ ਕੀਤੀ। ਸਗਲ ਆਕਾਰ ਓਂਕਾਰ ਕੇ ਬਥਾਰੇ ਜਿਨ, ਤਾਂ ਹੀ ਨੰਦ ਨੰਦ ਕਹੇ ਕੌਣ ਠਕਰਾਈ ਹੈ। ਭਾਈ ਸਾਹਿਬ ਕਹਿੰਦੇ ਆ, ਜਿਸ ਦੇ ਓਂਕਾਰ ਇਸ ਅੱਖਰ ਕਹਿਣ ਤੋਂ, ਫੁਰਨੇ ਮਾਤਰ ਤੋਂ ਸਾਰੇ ਆਕਾਰ ਸਰੀਰਾਂ ਦਾ ਵਿਸਥਾਰ ਹੋਇਆ, ਵਿਸਥਾਰੇ ਜਿਨ, ਜਿਸ ਨੇ ਵਿਸਥਾਰ ਕੀਤਾ, ਤਾਂ ਹੀ ਨੰਦ ਨੰਦ ਕਹੇ ਕੌਣ ਠੁਕਰਾਈ ਹੈ। ਫਿਰ ਉਸਨੂੰ ਨੰਦ ਦਾ ਪੁੱਤਰ ਆਖਣਾ, ਇਸ ਵਿੱਚ ਕਿਹੜੀ ਪ੍ਰਧਾਨਤਾ ਵਡੱਪਣ ਹੈ? ਅਥਵਾ ਜਿਹਦੇ ਇੱਕ ਫੁਰਨੇ ਤੋਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਸਾਜਨਾ ਰਚਨਾ ਸਿਰਜਣਾ ਹੋ ਗਈ, ਔਰ ਇੱਕ ਫੁਰਨੇ ਦੇ ਨਾਲ ਖੰਡਾਂ ਬ੍ਰਹਿਮੰਡਾਂ ਦੇ ਕਰਨ ਵਾਲੇ ਨੂੰ ਨੰਦ ਦਾ ਪੁੱਤਰ ਆਖ ਕੇ ਸਮਝਦੇ, ਅਤੇ ਜੇ ਅਸਾਂ ਉਸ ਨਿਰੰਕਾਰ ਦੀ ਆਨੰਦਕਾਰ ਦੀ ਬੜੀ ਭਾਰੀ ਉਪਮਾ ਕੀਤੀ ਹੈ, ਜੋ ਅਸੀਂ ਉਸ ਨਿਰੰਕਾਰ ਦੀ ਬੜੀ ਭਾਰੀ ਉਪਮਾ ਕੀਤੀ ਹੈ। ਭਾਈ ਸਾਹਿਬ ਦੱਸਦੇ ਆ ਜਿਸ ਦਾ ਇੱਕ ਬਾਬਲਾ ਜਿਹਾ ਰਚਿਆ ਦੇਵਤਾ ਸ਼ਿਵ ਵਿਸ਼ਵਨਾਥ ਕਹਾਉਂਦਾ, ਉਸ ਨੂੰ ਬ੍ਰਿਜਨਾਥ ਕਹਿਣ ਵਿੱਚ ਕੀ ਵਾਧਾ ਹੈ, ਕੀ ਵਡਿਆਈ ਹੈ? ਤਾਹੇ ਨੰਦ ਨੰਦ ਕਹੇ ਕੌਣ ਠੁਕਰਾਈ ਹੈ। ਸਗਲ ਆਕਾਰ ਜਿਹਨੇ ਸਾਰੇ ਆਕਾਰ ਅਰਥਾਤ ਰੂਪ ਇੱਕ ਆਪਣੇ ਓਂਕਾਰ ਤੋਂ ਫੈਲਾਏ ਹੈ, ਉਹਨੂੰ ਨੰਦ ਦਾ ਪੁੱਤਰ ਕਹੀਏ, ਉਹਦੀ ਕਿਹੜੀ ਪ੍ਰਧਾਨਤਾ ਵਡਿਆਈ ਹੈ? ਸਗਲ ਆਕਾਰ ਓਂਕਾਰ ਕੋ ਬਥਾਰੇ ਜਿਨ, ਤਾਂ ਹੀ ਨੰਦ ਨੰਦ ਕਹੇ ਕੌਣ ਠੁਕਰਾਈ। ਸਗਲ ਆਕਾਰ ਓਂਕਾਰ ਕੇ ਓਂਕਾਰ ਕੇ ਬਥਾਰੇ, ਉਸਨੇ ਓਂਕਾਰ ਇੱਕ ਫੁਰਨੇ ਤੋਂ ਧਰਨ ਧਰਤੀ ਪ੍ਰਿਥਵੀ ਧਰਨੀ ਧਰ ਧਰਤੀ ਦੇ ਧਰਨ ਵਾਲਾ ਸ਼ੇਸ਼ ਨਾਲ ਗਿਰਧਰ ਗੋਵਰਧਨ ਪਰਬ ਧਰਨ ਵਾਲਾ ਕ੍ਰਿਸ਼ਨ ਬਾਬਰੋ ਕਮਲਾ ਬਾਬਲਾ ਵਿਸ਼ਵਨਾਥ ਸੁੰਦਰ ਦਾ ਸਵਾਮੀ ਸ਼ਿਵ ਬ੍ਰਿਜਨਾਥ ਬ੍ਰਿਜ ਮਥੁਰਾ ਦੇ ਇਲਾਕੇ ਦਾ ਸਵਾਮੀ ਕ੍ਰਿਸ਼ਨ ਅਧਿਕਾਰੀ ਵਡੱਪਣ ਵਾਧਾ ਨੰਦ ਨੰਦ ਨੰਦਾ ਪੁੱਤਰ ਕ੍ਰਿਸ਼ਨ, ਜਿਸ ਨੇ ਸਾਰੇ ਆਕਾਰ ਅਰਥਾਤ ਰੂਪ ਇੱਕ ਆਪਣੇ ਓਂਕਾਰ ਤੋਂ ਫੈਲਾਏ, ਉਹਨੂੰ ਨੰਦ ਦਾ ਪੁੱਤਰ ਕਹੀ, ਤਾਂ ਉਹਦੀ ਕਿਹੜੀ ਪ੍ਰਧਾਨਤਾ ਵਡਿਆਈ ਹੈ? ਭਾਈ ਸਾਹਿਬ ਨੇ ਇਸ ਤਰ੍ਹਾਂ ਗਿਆਨ ਵਿੱਚ ਜਿਹੜੇ ਅੰਧੇ ਲੋਕ ਆ, ਉਸ ਤੋਂ ਸਮਝ ਕੇ ਨਿੰਦਾ ਕਰੀ ਜਾਂਦੇ ਆ, ਸਾਡੇ ਭਾਣੇ ਤਾਂ ਐਸੇ ਆਰਾਧਨ ਨਾਲੋਂ ਭਾਈ ਸਾਹਿਬ ਕਹਿੰਦੇ ਚੁੱਪ ਹੀ ਚੰਗੀ ਹੈ। ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਤਨ ਹੈ ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੈ ਚਰਨ ਪਰ ਵਾਰੀਏ, ਨੱਕ ਸਿੱਖ ਲਓ ਪੈਰਾਂ ਅਤੇ ਨੋਹਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਪੀਸਣ ਚੱਕੀ ਪ੍ਰਾਤ ਪ੍ਰਾਤਾ ਕਾਲ ਸਵੇਰ ਵੇਲੇ ਪਾਦਕ ਚੱਲਣ ਵਾਲੇ। ਭਾਈ ਸਾਹਿਬ ਦੇ ਪੈਰਾਂ ਦੇ ਨੋਹ ਤੋਂ ਲੈ ਕੇ ਚੋਟੀ ਤੱਕ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਕਾਟ ਕਾਟ ਕੱਟ ਕੱਟ ਕੇ ਰੋਮ 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 ਜਿੰਨਾ ਕਰਕੇ ਸਿੱਖਣ ਗਏ ਚਰਨ ਪਰ ਵਾਰੀ, ਸਿੱਖਾਂ ਦੇ ਚਰਨਾਂ ਉੱਪਰੋਂ ਵਾਰਨੇ ਕਰਦੇ ਹਾਂ। ਪੀਸਣ ਪੀਸਣ ਵਾਲੀ ਚੱਕੀ ਪ੍ਰਾਤ ਸਵੇਰ ਵੇਲੇ ਪਾਦਕ ਚੱਲਣ ਵਾਲੇ, ਅਗਨ ਜਲਾਏ ਫੁਨ ਪੀਸਣ ਪਸਾਹੇ ਤਾਂ ਹੀ ਲੈ, ਉੱਡੈ ਪਵਨ ਹੋਏ ਅਣਖ ਪ੍ਰਕਾਰੀ ਹੈ। ਭਾਈ ਸਾਹਿਬ ਕਹਿੰਦੇ ਆ, ਅਗਨ ਜਲਾਏ ਹੁਣ ਪੀਸਨ ਪਸਾਏ ਤਾਹੀਂ ਲੈ ਉੱਡੈ ਪਵਨ ਹੋਏ ਅਣਖ ਪ੍ਰਕਾਰੀ ਹੈ। ਭਾਈ ਸਾਹਿਬ ਨੇ ਫਿਰ ਉਹਨਾਂ ਟੋਟਿਆਂ ਨੂੰ ਅਗਨੀ ਨਾਲ ਸਾੜ ਕੇ ਫਿਰ ਚੱਕੀ ਨਾਲ ਪਸਾ ਕੇ ਇੰਨਾ ਬਰੀਕ ਕਰਦਿਆਂ ਕਿ ਉਹਨੂੰ ਹਵਾ ਲੈ ਕੇ ਉੱਡਿਆ ਜਾਵੇ, ਔਰ ਅੱਗੇ ਹਵਾ ਵੀ ਅਨੇਕ ਪ੍ਰਕਾਰ ਦੀ ਹੋ ਕੇ ਜਤ ਕਤ ਸਿੱਖ ਭਗਤ ਧਰੇ ਗੁਰ ਪੰਥ ਭਰਾ ਤਾਹੂੰ ਮਾਰਗ ਮੈਂ ਭਸਮ ਕਰ ਡਾਰੀ। ਭਾਈ ਸਾਹਿਬ ਕਹਿੰਦੇ ਜਿੱਥੋਂ ਕਿਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਵੱਲ ਜਾਂਦੇ ਹੋਏ ਰਸਤੇ 'ਚ ਆਪਣੇ ਚਰਨ ਧਰਦੇ ਹੈ, ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਸਵੇਰੇ ਵੇਲੇ ਗੁਰੂ ਦੇ ਪੰਥ ਰਸਤੇ 'ਤੇ ਚਰਨ ਰੱਖਦੇ ਆ, ਪੱਗ ਧਰੇ ਚਰਨ ਰੱਖਦੇ ਆ ਜਿੱਥੇ ਕਿਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤਾਹੂੰ ਮਾਰਗ ਮੈਂ ਭਸਮ ਕਰ ਡਾਰੀ। ਫਿਰ ਮੇਰੇ ਸਰੀਰ ਦੀ ਕੀਤੀ ਹੋਈ ਜਿਹੜੀ ਭਸਮ ਹੈ ਉਸ ਰਸਤੇ ਦੇ ਵਿੱਚ ਡਾਰੀਏ, ਮੈਨੂੰ ਸੁੱਟ ਦੇਈਏ, ਖਲਾਰ ਦੇਈਏ। ਕਮਾਲ ਹੈ ਸ਼ਰਧਾ, ਜੇ ਪਦ ਪਾਦਕ ਚਰਨ ਲਿਵ ਲੱਗ ਹੀ ਰਹੇ ਦਹਿ ਕੇ ਦਿਆਲ ਮੋਹੇ ਪਤ ਵਧਾਰੀਏ। ਭਾਈ ਸਾਹਿਬ ਕਹਿੰਦੇ ਤਾਂ ਕਿ ਉਸ ਰਸਤੇ ਦੇ ਉੱਤੇ ਜਿਹੜੇ ਪੈਰ ਚੱਲਣ ਵਾਲੇ ਹਨ ਉਹਨਾਂ ਪੈਰਾਂ ਨਾਲ ਮੇਰੀ ਲਿਵ ਲੱਗੀ ਰਹੇ, ਔਰ ਬੇਨਤੀ ਕਰਦੀ ਹਾਂ ਹੇ ਦਿਆਲੂ ਗੁਰਸਿੱਖ ਜੀ ਸਾਡੇ 'ਤੇ ਦਇਆ ਕਰਕੇ, ਮੇਰੇ 'ਤੇ ਦਇਆ ਕਰਕੇ ਮੈਂ ਪਾਪਣੀ ਦਾ ਵੀ ਆਧਾਰ ਕਰ ਦਿਓ। ਭਾਈ ਸਾਹਿਬ ਜੀ ਨੇ ਆਪਣੀ ਅਤਿਅੰਤ ਨਿਮਰਤਾ ਗੁਰਸਿੱਖ ਦੀ ਪ੍ਰਭਤਾ ਵਰਣਨ ਕੀਤੀ ਹੈ, ਇੰਨੀ ਸ਼ਰਧਾ ਇੰਨੀ ਭਗਤੀ ਹੈ। ਘਾਟ ਘਾਟ ਸਿੱਖਣਗੇ ਚਰਨ ਪਰ ਵਾਰੀਏ, ਸਿੱਖਾਂ ਦੇ ਚਰਨਾਂ 'ਤੇ ਵਾਰ ਦਈਏ। ਅਗਨ ਜਲਾਏ ਫੁਨ ਪੀਸਨ ਪਸਾਏ ਤਹਿ ਲੈ ਉੱਡੇ ਪਵਨ ਹੋਏ ਅਨੇਕ ਪ੍ਰਕਾਰੀਏ, ਅਨੇਕ ਪ੍ਰਕਾਰ ਹੋ ਕੇ ਫਿਰ ਉਹ ਤੂੜੀ ਫੈਲ ਜਾਏ। ਜਤ ਕਾਲ ਸਿੱਖ ਪੱਗ ਧਰੇ ਗੁਰਪੰਥ ਭਰਾ ਤਾਹੂੰ ਤਾਂ ਮਰਮ ਭਸਮ ਕੈ ਡਾਰੀਏ। ਵਾਹਿਗੁਰੂ ਅਤੇ ਪਾਉਣ ਨੂੰ ਕਹਿ ਦਈਏ ਜਿੱਥੇ ਕਿਤੇ ਸਿੱਖ ਸਵੇਰੇ ਉੱਠ ਕੇ ਗੁਰੂ ਵੱਲ ਨੂੰ ਜਾਂਦੇ ਆ, ਰਸਤੇ ਚਰਨ ਰੱਖਦੇ ਆ, ਉਸ ਰਸਤੇ ਵਿੱਚ ਇਹ ਭਸਮ ਕੀਤੀ ਉਹਨੂੰ ਵਿਛਾ ਦਈਏ। ਅਤੇ ਇਹ ਪਦ ਪਾਦਕ ਚਰਨ ਲਿਵ ਲੱਗ ਹੀ ਰਹੇ ਦਇਆ ਕੇ ਦਿਆਲ ਨੂੰ ਇਹ ਪਤ ਤੋਂ ਉਧਾਰੀਏ। ਪਾਦਕ ਮੈਨੇ ਚੱਲਣ ਵਾਲੇ, ਭਾਈ ਸਾਹਿਬ ਤਾਂ ਜੋ ਉਹਨਾਂ ਗੁਰੂ ਮਾਰਗ ਦੇ ਚੱਲਣ ਵਾਲੇ ਗੁਰਸਿੱਖਾਂ ਦੇ ਚਰਨਾਂ ਨੂੰ ਮੇਰੀ ਲਿਵ ਲੱਗੀ ਰਹੇ। ਅਤੇ ਮੈਂ ਬੇਨਤੀ ਕਰਦਾ ਰਹਾਂ ਹੇ ਦਇਆ ਦੇ ਘਰ ਗੁਰਮੁਖ ਜਨੋ ਗੁਰਸਿੱਖੋ, ਮੈਂ ਪਤ ਦਾ ਹੀ ਪਾਰ ਉਤਾਰਾ ਕਰ ਦਿਓ। ਨਿਮਰਤਾ ਦੀ ਕਮਾਲ ਕੀਤੀ ਹੋਈ ਹੈ। ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਹਾਏ ਤੈ ਸਭ ਹੁਣ ਇੱਕ ਗੁਰਸਿੱਖ ਘਰ ਨੂੰ ਆਏਗਾ। ਭਾਈ ਸਾਹਿਬ ਕਹਿੰਦੇ ਪ੍ਰਾਗ ਮੈਨੇ ਤੀਰਥ ਰਾਜ, ਜਿਵੇਂ ਗੰਗਾ ਜਮੁਨਾ ਅਤੇ ਸੁਰਸਤੀ ਦਾ ਮੇਲ ਆ, ਇਹਨੂੰ ਤ੍ਰਿਵੇਣੀ ਵੀ ਕਹਿੰਦੇ ਆ। ਕੁਰਸ਼ੇਤਰ ਉਹ ਜਗ੍ਹਾ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ, ਜਵਾਏ ਦਾ ਪ੍ਰਸ਼ਾਦਾ ਭੋਜਨ ਖੁਆਏਦਾ, ਛੱਤ ਮੈਨੇ 700, ਦੂਜਾ 7 ਦਾ ਵਾਚ ਗਿਆ, ਚਾਪ ਪੱਗ ਚਰਨ ਘੁੱਟ ਕੇ ਮੁੱਠੀ ਚਾਪੀ ਕਰਨੀ, ਚਰਨਾਂ ਨੂੰ ਲੱਤਾਂ ਨੂੰ ਘੁੱਟਣਾ। ਭਾਈ ਸਾਹਿਬ ਕਹਿੰਦੇ ਆ ਪੰਜ ਵਾਰੀ ਜਾ ਕੇ ਗੰਗਾ ਇਸ਼ਨਾਨ ਕਰਨਾ, ਪੰਜ ਵਾਰੀ ਪ੍ਰਾਗ ਜਾ ਕੇ ਮਾਘੀ ਦਾ ਇਸ਼ਨਾਨ ਕਰਨ ਦਾ ਜਿੰਨਾ ਪੁੰਨ ਫਲ ਹੁੰਦਾ। ਭਾਈ ਸਾਹਿਬ ਕਹਿੰਦੇ ਇਹਦੇ ਨਾਲੋਂ ਜੇ ਕਿਤੇ ਨਿਤਨੇਮੀ ਪ੍ਰੇਮੀ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਾਉਣ ਦਾ ਇੰਨਾ ਵੱਧ ਪੁੰਨ ਹੁੰਦਾ ਹੈ। ਪੰਜ ਵਾਰੀ ਜਿਵੇਂ ਗੰਗਾ ਜਾ ਕੇ ਕੋਈ ਨਾਹੇ ਪੁੰਨ ਮੰਨੇ, ਪੰਜ ਵਾਰ ਪ੍ਰਯਾਗ ਜਾ ਕੇ ਨਾ ਲੈ ਤ੍ਰਿਵੇਣੀ, ਤੈਸਾ ਪੁੰਨ ਇੱਕ ਗੁਰਸਿੱਖ ਨੂੰ ਇੱਕ ਗੁਰਸਿੱਖ ਦੇ ਇਸ਼ਨਾਨ ਕਰਾਉਣ ਦਾ। ਸਿੱਖ ਕੋ ਪਲਾਏ ਪਾਣੀ ਪਾਓ ਕਰ ਕਰ ਖੇਤ, ਅਸ਼ਮੇਧ ਜਗ ਫਲ ਸਿੱਖ ਕੋ ਜਵਾਏਗਾ। ਭਾਈ ਸਾਹਿਬ ਕਹਿੰਦੇ ਗੁਰਸਿੱਖ ਨੂੰ ਪ੍ਰੇਮ ਨਾਲ ਜਲ ਛਪਾਉਣ ਦਾ ਇੰਨਾ ਪੁੰਨ ਹੁੰਦਾ ਜਿੰਨਾ ਕੁਰਸ਼ੇਤਰ ਦੀ ਯਾਤਰਾ ਕਰਨ ਵੇਲੇ ਦਾ, ਅਤੇ ਗੁਰਸਿੱਖ ਨੂੰ ਜਵਾਏਗਾ ਲੰਗਰ ਛਕਾਉਣ ਦਾ, ਭੋਜਨ ਛਕਾਉਣ ਦਾ ਇੰਨਾ ਪੁੰਨ ਹੁੰਦਾ, ਅਸ਼ਮੇਧ ਜਗ ਕਰਨ ਦਾ ਜਿੰਨਾ ਫਲ ਹੁੰਦਾ। ਅਸ਼ਮੇਧ ਜਗ ਫਲ ਸਿੱਖ ਕੋ ਜਵਾਏਗਾ, ਅਸ਼ਮੇਧ ਜਗ ਦੇ ਫਲ ਬਰਾਬਰ ਇੱਕ ਸਿੱਖ ਨੂੰ ਭੋਜਨ ਛਕਾਉਣ ਦਾ ਫਾਲਿਆ ਨਿਤਨੇਮੀ ਪ੍ਰੇਮੀ ਜਿਹੜਾ ਗੁਰਸਿੱਖ ਬਾਣੀ ਪੜ੍ਹਨ ਵਾਲਾ। ਜੈਸੇ ਸਤ ਸੁੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਇਆ। ਜਿਸ ਤਰ੍ਹਾਂ ਕਹਿੰਦੇ ਭਾਈ ਸਾਹਿਬ ਕਹਿੰਦੇ ਆ ਸੋਨੇ ਦਾ ਮੰਦਰ ਉਸਾਰ ਕੇ ਦਾਨ ਕਰਕੇ ਦਿੱਤੇ ਜਾਣ ਦਾ ਜਿੰਨਾ ਫਲ ਆ, ਭਾਈ ਸਾਹਿਬ ਕਹਿੰਦੇ ਗੁਰਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਉਨਾ ਪੁੰਨ ਆ ਜਿਹੜਾ ਬਾਣੀ ਦਾ ਸ਼ਬਦ ਸਿਖਾਉਣਾ। ਜੈਸੇ ਛੱਤ ਸੁੰਦਰ ਕੰਚਨ ਕੇ ਉਸਾਰ ਦੇਣੇ, ਭਾਈ ਸਾਹਿਬ ਕਹਿੰਦੇ ਆ ਜੈਸੇ ਸੱਤ ਮੰਦਰ, ਮੰਦਰ ਪਾਠ ਵਿੱਚ ਚਾਹੀਦਾ ਸੁੰਦਰ ਨਹੀਂ ਚਾਹੀਦਾ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੇਣੇ, ਜਿਵੇਂ ਸੱਤ ਸੋਨੇ ਦੇ ਮੰਦਰ ਉਸਾਰ ਕੇ ਦਾਨ ਕਰ ਦਿੱਤੇ ਜਾਣ ਜਿੰਨਾ ਫਲ ਉਹਨਾਂ ਦਾ ਆ, ਗੁਰਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਬਾਣੀ ਦੇ ਸ਼ਬਦ ਸਿਖਾਉਣ ਦਾ ਇੰਨਾ ਫਲ ਆ। ਕਿਉਂਕਿ ਬਾਣੀ ਕੰਠ ਦਾ ਬੜਾ ਪੁੰਨ ਹੈ, ਬਾਣੀ ਕੰਠ ਪੈਸਾ ਕੰਠ, ਜਿਵੇਂ ਸੌ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦਿੱਤੇ ਜਾਣ ਉਤਨਾ ਪੁੰਨ ਗੁਰੂ ਦੇ ਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਹੁੰਦਾ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਚਾਪ ਪੱਗ ਸੁਆਏ ਕਾ, ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏ ਕਾ, ਚਾਪ ਪੱਗ ਸੁਆਏ ਕਾ। ਭਾਈ ਸਾਹਿਬ ਕਹਿੰਦੇ ਆ ਜਿਸ ਤਰ੍ਹਾਂ ਕਿਸੇ ਨੇ 20 ਵਾਰੀ ਕਿਸੇ ਸਾਧੂ ਦਾ ਦਰਸ਼ਨ ਕੀਤਾ ਹੋਵੇ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ ਕਿਸੇ ਨੇ ਕੀਤਾ ਹੋਵੇ, ਉਹਨੂੰ ਜੋ ਫਲ ਸਾਧੂ ਦੇ ਦਰਸ਼ਨ ਦਾ ਹੋਣਾ, ਭਾਈ ਸਾਹਿਬ ਕਹਿੰਦੇ ਇੱਕ ਗੁਰੂ ਦੇ ਸਿੱਖ ਨੂੰ ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏਗਾ, ਤੈਸਾ ਪੁੰਨ ਇੱਕ ਗੁਰੂ ਦੇ ਸਿੱਖ ਨੂੰ ਥੱਕੇ ਹੋਏ ਨੂੰ ਹਾਂਜੀ ਮੁੱਠੀ ਚਾਪੀ ਕਰਕੇ ਸੁਆ ਦੇਣ ਦਾ ਉਨਾ ਫਲ ਪੁੰਨ ਹੁੰਦਾ। ਕਿਉਂਕਿ ਪੁਰਾਣੇ ਜ਼ਮਾਨੇ ਤੁਰ ਕੇ ਆਉਂਦੇ ਸੀ, ਬਜ਼ੁਰਗ ਵੀ ਹੁੰਦੇ ਸੀ, ਫਿਰ ਉਹਨਾਂ ਦੇ ਚਰਨ ਘੁੱਟ ਦੇਣੇ, ਲੱਤਾਂ ਘੁੱਟ ਦੇਣੀਆਂ, ਥਕੇਵਾਂ ਲਾਉਣਾ, ਕਿਉਂ ਉਸ ਜ਼ਮਾਨੇ 'ਚ ਪੈਦਲ ਸੰਗਤਾਂ ਦੂਰ ਦੁਰਾਡਿਓਂ ਹਜ਼ੂਰ ਦੇ ਦਰਸ਼ਨ ਕਰਨ ਹੁੰਦੀਆਂ ਸੀ, ਅਤੇ ਉਹਨਾਂ ਦੇ ਆਪਣੇ ਚਰਨਾਂ ਨੂੰ ਚਾਪਣਾ ਘੁੱਟਣਾ, ਫਿਰ ਨੀਂਦ ਆ ਜਾਏ ਅਤੇ ਇੰਨਾ ਫਲ ਹੁੰਦਾ। ਭਾਈ ਸਾਹਿਬ ਕਹਿੰਦੇ ਜਿਵੇਂ ਦ੍ਰਿਸ਼ਟਾਂਤ ਆ, ਇਹਦਾ ਭਾਵ ਕੀ, ਜਿਵੇਂ ਅੱਗ ਤਪਿਆ ਲੋਹਾ ਅੱਗ ਰੂਪ ਹੋ ਜਾਂਦਾ, ਉਹਦੇ ਸਪਰਸ਼ ਦਾ ਦੁੱਖ ਜਿਹੜਾ ਅੱਗ ਦੇ ਸਪਰਸ਼ ਨੂੰ ਵੀ ਵੱਧ ਹੁੰਦਾ, ਇਵੇਂ ਜਿਹੜਾ ਪਰਮਾਤਮਾ ਦੀ ਸ਼ਰਨ ਪ੍ਰਾਪਤ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਗੁਰਸਿੱਖ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ, ਉਹਦੀ ਸੇਵਾ ਭਗਤੀ ਦਾ ਫਲ ਦੁਨੀਆਂ ਦੇ ਸਾਰੇ ਤੀਰਥਾਂ ਨੂੰ ਕਰੋੜ ਗੁਣਾ ਵੱਧਿਆ। ਕਿਉਂਕਿ ਉਦੋਂ ਗੁਰਸਿੱਖ ਆਉਂਦੇ ਸੀ ਵਜਰਾ ਮਾਰ ਕੇ ਥੱਕ ਟੁੱਟ ਕੇ ਪਹੁੰਚਣਾ, ਫਿਰ ਉਹਨਾਂ ਦੀ ਬਜ਼ੁਰਗਾਂ ਦੀ ਸੇਵਾ ਦਾ ਪੁੰਨ ਹੁੰਦਾ ਸੀ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖ ਦਖਵਾਵੇ, ਵੈਦ ਗ੍ਰਹਿ ਹਕੀਮ ਦੇ ਘਰ 'ਚ ਔਖ ਦੀ ਦਵਾਈ, ਆਲਸੀ ਮੈਨੂੰ ਸਵਾਲੀ ਮੰਗਣ ਵਾਲੇ ਲੋੜਵੰਦ, ਭਾਵ ਮਤਲਬ ਕਾਮਨਾ ਮੁਰਾਦ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਹਕੀਮ ਵੈਦ ਦੇ ਘਰ 'ਚ ਅਨੇਕਾਂ ਬਿਮਾਰ ਜਿਹੜੇ ਰੋਗੀ ਆ ਇਲਾਜ ਕਰਾਉਣ ਲਈ ਆਉਂਦੇ ਆ, ਜਿਹੋ ਜਿਹਾ ਰੋਗ ਕਿਸੇ ਨੂੰ ਹੁੰਦਾ ਉਸ ਨੂੰ ਹਕੀਮ ਉਸੇ ਤਰ੍ਹਾਂ ਦੀ ਦਵਾਈ ਖਿਲਾਉਂਦਾ ਹੈ, ਉਸ ਤਰ੍ਹਾਂ ਦੀ ਦਵਾਈ ਜਿਹੜੀ ਹੈ ਉਹਨੂੰ ਖਿਲਾਉਂਦਾ ਹੈ। ਦਇਆ ਕੇ ਦਿਆਲ ਮੋਹੇ ਪਤਤ ਆ, ਜਿਹੜੇ ਦਇਆ ਦੇ ਦਿਆਲੂ ਮੇਰੀ ਪਤਤ ਦਾ ਉਧਾਰ ਕਰ ਦਿਓ, ਕਲਿਆਣ ਕਰ ਦਿਓ। ਪੰਜ ਵਾਰ ਗੰਗ ਜਾਏ ਬਾਰ ਪੰਜ ਪਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ, ਪ੍ਰੇਮ ਕਰਕੇ ਕੁਰਖੇਤ ਪਾਣੀ ਪਿਲਾਉਣ ਦਾ ਕੁਰਖੇਤਰ ਦੇ ਬਰਾਬਰ ਪੁੰਨ, ਅਸਲ ਮੇਦ ਜੱਗ ਸਿੱਖ ਭੋਜ ਵਾਜਕਾ, ਸਿੱਖ ਨੂੰ ਭੋਜਨ ਹੋਣ ਦਾ ਸੁਗੇ ਜੱਗ ਦੇ ਬਰਾਬਰ ਪੁੰਨਿਆ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਜੀ ਨੇ ਤੈਸਵ ਨੂੰ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦਿਓ, ਐਸੇ ਪੁੰਨ ਸਿੱਖ ਨੂੰ ਅੰਮ੍ਰਿਤਧਾਰੀ ਗੁਰਸਿੱਖ ਨੂੰ ਭੋਜਨ ਖਿਲਾਉਂਦਾ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਹੂੰ, 20 ਵਾਰ ਕੇ ਸੰਤ ਦਾ ਦਰਸ਼ਨ ਕੀਤਾ, ਤੈਸਾ ਵੱਲ ਸਿੱਖ ਕੋ ਚਾਪ ਕੇ ਸੁਆਏਗਾ। ਅਤੇ ਉਹ ਸਿੱਖ ਨੂੰ ਚਾਪ ਪੱਗ ਮੈਨੇ ਚਰਨ ਘੁੱਟ ਕੇ ਮੁੱਠੀ ਚਾਪੀ ਕਰਕੇ ਸੁਲਾਉਂਦਾ ਆ। ਹੁਣ ਭਾਈ ਸਾਹਿਬ ਦੱਸਦੇ ਜਿਵੇਂ ਕਿਉਂਕਿ ਉਹ ਨਿਰੰਕਾਰ ਦਾ ਰੂਪ ਹੋ ਜਾਂਦਾ ਗੁਰਸਿੱਖ ਜਿਹੜਾ, ਉਹਦੀ ਸੇਵਾ ਪ੍ਰਸੰਨਤਾ ਉਹ ਫਿਰ ਸਾਡੇ 'ਤੇ ਖੁਸ਼ੀ ਮਿਲਦੀ ਹੈ, ਉਹ ਖੁਸ਼ੀ ਨਾਲ ਸਾਡੀ ਸੇਵਾ ਫਲੀਭੂਤ ਹੋ ਜਾਂਦੀ ਹੈ। ਜੈਸੇ ਤਾਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵੇ। ਅਨੇਕ ਰੋਗੀ ਵੈਦ ਕੋਗ ਦੇ ਘਰ ਹੁੰਦੇ ਆ, ਜਿਸ ਤਰ੍ਹਾਂ ਦਾ ਰੋਗ ਮੈਂ ਦਵਾਈ ਖਿਲਾਉਂਦਾ ਹੈ। ਜੈਸੇ ਰਾਜਦੁਆਰ ਲੋਕ ਆਵਤ ਸੇਵਾ ਨਿਵਿਤ, ਜੋਈ ਜਾਹੀ ਜੋਗ ਤੈਸੀ ਟਹਿਰ ਵਿਖਾਵੇ। ਭਾਈ ਸਾਹਿਬ ਕਹਿੰਦੇ ਜਿਵੇਂ ਰਾਜਦੁਆਰੇ ਸੇਵਾ ਨੌਕਰੀ ਵਾਸਤੇ ਅਨੇਕਾਂ ਲੋਕ ਹੁੰਦੇ ਆ, ਜਿਹੜਾ ਜੇ ਸੇਵਾ ਦੇ ਯੋਗ ਹੁੰਦਾ ਵੈਸੀ ਉਹਨੂੰ ਟਹਿਲ ਦੱਸੀ ਜਾਂਦੀ, ਭਾਵ ਉਹੀ ਨੌਕਰੀ 'ਤੇ ਉਹਨੂੰ ਲਾ ਲਿਆ ਜਾਂਦਾ ਹੈ। ਔਖਦ ਮੈਨੂੰ ਦਵਾਈ ਅਰਥੀ ਲੋੜ ਭਾਵ ਭਾਵਨਾ, ਮਤਲਬ ਕਿ ਕਾਮਨਾ, ਮਤਲਬ ਕਾਮਨਾ। ਜੋਈ ਜਾਹੀ ਯੋਗ, ਜਿਹੜਾ ਜਿਹੇ ਯੋਗ ਉਸ 'ਤੇ ਟਹਿਲ 'ਤੇ ਬਤਾਵੇ ਉਹ ਟਹਿਲ ਦੱਸੀ ਜਾਂਦੀ। ਜੈਸੇ ਦਾਤਾ ਭਜਨ ਅਰਥੀ ਅਨੇਕ ਆਵੈ, ਜੋਈ ਜੋਈ ਜਾਚੈ ਦੇ ਦੇ ਦੁੱਖ ਨੂੰ ਮਿਟਾਵੇ। ਭਾਈ ਸਾਹਿਬ ਕਹਿੰਦੇ ਮੇਰੇ ਦਾਤੇ ਕੋਲ ਅਨੇਕਾਂ ਤਰ੍ਹਾਂ ਦੇ ਲੋੜਵੰਦ ਪੁਰਸ਼ ਆਉਂਦੇ ਆ, ਅਤੇ ਜੋ ਜੋ ਕੁਛ ਉਹ ਮੰਗਦੇ ਲੋੜਾਂ ਦੇ ਮੁਤਾਬਕ ਦਾਤਾ ਉਹਨਾਂ ਨੂੰ ਉਹ ਚੀਜ਼ਾਂ ਦੇ ਦੇ ਕੇ ਉਹਨਾਂ ਦੇ ਦੁੱਖਾਂ ਨੂੰ ਮਿਟਾ ਦਿੰਦਾ ਹੈ। ਜੋਈ ਜੋਈ ਜਾਚੇ, ਜਿਹੜਾ ਜਿਹੜਾ ਜਾਚੇ ਮੰਗਦੇ ਅਰਥੀ ਲੋੜਵੰਦ ਉਹਨੂੰ ਦੇ ਦੇ ਕੇ ਉਹਨਾਂ ਦੇ ਦੁੱਖਾਂ ਨੂੰ ਮਿਟਾਉਂਦਾ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੋ ਭਾਵ ਤੈਸੀ ਕਾਮਨਾ ਹੋ ਜਾਵੇ। ਭਾਈ ਸਾਹਿਬ ਕਹਿੰਦੇ ਇਵੇਂ ਸਤਿਗੁਰਾਂ ਦੇ ਚਰਨ ਸ਼ਰਨ ਅਨੇਕਾਂ ਹੀ ਗੁਰਸਿੱਖ ਹੁੰਦੇ ਆ, ਪਰੰਤੂ ਜਿਹੋ ਜਿਹੀ ਉਹਨਾਂ ਦੀ ਭਾਵਨਾ ਹੁੰਦੀ ਹੈ, ਵੈਸੀਆਂ ਵੈਸੀਆਂ ਉਹਨੇ ਕਾਮਨਾ ਸਤਿਗੁਰੂ ਜੀ ਪੂਰਨ ਕਰ ਦਿੰਦੇ ਹਨ। ਰਾਗ ਜਾਂ ਤੈਰਾਗੀ ਜਾਣੇ, ਬੈਰਾਗ ਹੈ ਵੈਰਾਗੀ ਜਾਣੇ, ਤਿਆਗ ਹੈ ਤਿਆਗੀ ਜਾਣੇ, ਦੀਨ ਦਇਆ ਦਾਨ ਹੈ। ਮਨ ਭਾਵਨੀ ਤੇ ਸਿੱਧ ਹੋਏ, ਗੁਰੂ ਘਰ ਦੀਆਂ ਕਾਮਨਾ ਪੂਰੀਆਂ ਕਰਨ ਦੀ ਸਮਰੱਥਾ ਵਾਲਾ, ਗੁਰੂ ਘਰ ਜਿਹੜਾ ਗੁਰੂ ਘਰ ਦੀਆਂ ਕਾਮਨਾ ਪੂਰੀਆਂ ਕਰਨ ਦੀ ਸਮਰੱਥਾ ਵਾਲਾ, ਸਾਰੇ ਪਦਾਰਥਾਂ ਦੇ ਭੰਡਾਰੇ ਭਰੇ ਹੈ, ਜਿਹੜੇ ਸਤਿਗੁਰੂ ਪਾਸ ਹਰ ਵੇਲੇ ਮੌਜੂਦ ਰਹਿੰਦੇ। ਪਰ ਸੇਵਕ ਜਿਹੋ ਜਿਹੀ ਨੀਤ ਨਾਲ ਸੇਵਾ ਕਰਦਾ, ਉਸ ਤਰ੍ਹਾਂ ਦੀ ਉਹਦੀ ਕਾਮਨਾ ਪੂਰੀ ਹੁੰਦੀ ਹੈ। ਰਾਗ ਜਾਂ ਤੈਰਾਗੀ ਜਾਣੇ, ਬੈਰਾਗ ਹੈ ਵੈਰਾਗੀ ਜਾਣੇ, ਤਿਆਗ ਹੈ ਤਿਆਗੀ ਜਾਣੇ, ਦੀਨ ਦਇਆ ਦਾਨ ਹੈ। ਦੀਨ ਦਇਆ ਗਰੀਬਾਂ 'ਤੇ ਦਇਆ ਕਰਨ, ਦਾਨ ਦਾਨੀ ਦਾਨ ਕਰਨ ਵਾਲਾ, ਤੰਬੋਲੀ ਪਾਨ ਵੇਚਣ ਵਾਲਾ, ਗਾਂਧੀ ਅਤਰ ਵੇਚਣ ਵਾਲਾ, ਵਿਵੇਕੀ ਵਿਚਾਰ। ਭਾਈ ਸਾਹਿਬ ਕਹਿੰਦੇ ਜਿਵੇਂ ਰਾਗਾਂ ਦੀਆਂ ਜਾਤਾਂ ਕਿਸਮ ਪਰਿਵਾਰ ਆਦਿਕ ਦਾ ਜਿਹੜਾ ਬਿਓਰਾ ਆ, ਰਾਗੀ ਜਾਣੇ ਉਹ ਰਾਗੀ ਜਾਣਦਾ, ਵਿਰਾਗ ਦੇ ਸਾਧਨ ਅਤੇ ਵੇਰਵੇ ਵਿਰਾਗੀ ਜਾਣਦਾ, ਤਿਆਗ ਸੰਨਿਆਸ ਉਦਾਸ ਦਾ ਨਿਰਣਾ ਅਤੇ ਇਹਦਾ ਜਿਹੜਾ ਵਰਤਾਂਤ ਇਹਨੂੰ ਤਿਆਗੀ ਜਾਣਦਾ, ਔਰ ਦੀਨਾਂ ਉੱਤੇ ਦਇਆ ਕਰਨੀ ਕੇਵਲ ਦਾਨੀ ਪੁਰਸ਼ ਹੀ ਜਾਣਦਾ। ਦੀਨ ਦਇਆ ਦਾਨ ਹੈ, ਦੀਨਾਂ ਗਰੀਬਾਂ ਦਇਆ ਕਰਨੀ ਕੇਵਲ ਇੱਕ ਦਾਨੀ ਪੁਰਸ਼ ਜਾਣਦਾ। ਯੋਗ ਯੋਗ ਤੋਂ ਯੋਗੀ ਜਾਣੇ, ਭੋਗ ਰਸ ਭੋਗੀ ਜਾਣੇ, ਅਰੋਗ ਦੇਖ ਰੋਗੀ ਜਾਣੇ, ਪ੍ਰਗਟ ਵਿਖਾਣ। ਭਾਈ ਸਾਹਿਬ ਕਹਿੰਦੇ ਜਿਵੇਂ ਯੋਗ ਦੀ ਯੋਗਤੀ ਨੂੰ ਯੋਗੀ ਜਾਣਦਾ, ਜਿਵੇਂ ਹੱਠ ਯੋਗੀ ਹੈ, ਦੇਖਾ ਦੇਖੀ ਕਰਨ ਦਾ ਪੈ ਨੁਕਸਾਨ ਖਾਏਗਾ, ਦੇਖਾ ਦੇਖੀ ਸਾਧੇ ਯੋਗ ਚੀਜ਼ੇ ਖਾਇਆ ਵਾਢੇ ਰੋਗ, ਯੋਗ ਦੀ ਕਲਾ ਯੋਗੀ ਤੋਂ ਜਾਣੀ ਜਾਂਦੀ ਹੈ। ਭੋਗਾਂ ਦੇ ਰਸਾਂ ਸਵਾਦਾਂ ਨੂੰ ਭੋਗੀ ਜਾਣਦੇ, ਜਿਹਨੂੰ ਕਦੀ ਕੋਈ ਪਦਾਰਥ ਮਿਲਿਆ ਹੀ ਨਹੀਂ ਉਹਦੇ ਰਸ ਨੂੰ ਕੀ ਜਾਣੇਗਾ, दीन दया गरीबों पर दया करनी, दान दानी दान करना, तंबोली पान वेचना, गांधी जड़ा अतार है विवेकी विवेक करके समझ नहीं समझ वाला विचारवान जड़ा योग की युगती योगी जानता भोगों के असन भोगी जानता रोगों की पीड़ा का रोगी नहीं पता ये गल प्रगट बखान है ये गल प्रगट करके कही जाती है। फूल राख माली जाने पाने तंबोली जाने सगल सुगंध गत गांधी जानो जान है। भाई साहब कहते हैं जिमें फुलां नूं रखण दा ढंग माली जानदा, पानां दी संभाल करन दा ढंग तंबोली जानदा, वो पानां दे पत्तियां नूं हिलाउंदे रहिंदे ने गल जांदे सगल सुगंध गत गांधी जानो जान है। भाई साहब कहते सारिया तरह की सुगंधी की जिहड़ी गलत हालत है जान ज्ञान नूं गांधी जानदा सकल सुगंध गत गांधी जानो जान है। सकल सुगंध गत गांधी जानो जान है। भाई साहब कहते हैं फुलां नूं रखण दी जिहड़ी जांच है वो माली जानदा, पान्यां दी रक्षा संभाल संभाल जिहड़ा तंबोली जानदा पान वेचण वाला, सारियां सुगंधियां छेहां दा हाल जिहड़ा जान लो गांधी जानदा जानो जान। उन्हां दे जानण दा जिहड़ा ज्ञान है जान लो ते गांधी जानदा, जानो मैंने जान लो जान है गांधी जानदा है, उहदे ज्ञान नूं गांधी जानदा कि इन्हां दी संभाल किवें करनी है सुगंधियां बारे वो जानदा। रतन है जौहारी जाने बिहार है बिहारी जाने आत्म प्रीख्या को विवेकी पहचान है। भाई साहब कहते जिवें रतना की प्रीख्या जौहरी जानदा, गोलियां ते लून वेचण वाला रतन की परख की करेगा या कच की परख वाला। बिहार के उतरा चढ़ा नूं बिहारी जानदा, रतन है जौहारी जाने बिहार है बिहारी जाने बिहार के उतरा चढ़ा नूं बिहारी जानदा, क्योंकि बिहार भी हरेक नूं सही नहीं करना हुंदा। दुनिया का अज बिहार बिगड़िया है, आचार बिगड़िया है, आहार बिगड़िया है। आत्म परीक्षा को विवेकी पहचान है। इस तरह कहते फिर आत्मा की जिहड़ी प्रीख्या नूं कोई विवेकी पुरश पछाणदा, भाव कि विचारवान पुरश नूं आत्मा का ज्ञान है। नहीं तो दुनिया अनात्मा बार चीज़ां नूं लगी है सारी उम्र पदार्थवाद विच ही जन्म गुआ के चले जाते हैं। जिहड़ा विचारवान विवेकी पुरश है उहनूं आत्मा का ज्ञान है। आत्मा ज्ञान दे जिहड़े अभिलाषी पुरश है वह अभिलाषी पुरशां नूं विवेकी पुरश की संगत करनी चाहिए है। बिहार है भाई साहब कहते हैं रतना की बाकवी जौहरी नूं बिहार सों की बाकवी बिहारी जानदा, तिवें कहते आत्मा प्रीख्या की पछाण कोई विवेकवान ही रखदा, विवेकी पहचान है विवेकी पुरश ही पछाणदा है। इस वास्ते फिर जिहड़े ऐसे विवेकी पुरश है उन्हां दी संगत करनी चाहीदी है, उहदे नाल ही फिर अपना सुख शांति जिहड़ी है वो प्राप्त हुंदी है। छे सौ 75 कवित सवैये हैं जिहड़े भाई साहब भाई गुरदास साहब जी ने बहुत सारे काशी रचे है जां समय समय नाल ਜਿੱਥੇ ਵੀ ਵਾਜਬ ਸਮਝਿਆ ਰਚਨਾ ਕੀਤੀ ਹੈ। ਗੁਰੂ ਉਸਤਤ ਦੇ ਵਿੱਚ ਜੇ ਕੋਈ ਗ੍ਰੰਥ ਆਪਾਂ ਢੂੰਡੀਏ ਕਵਿਤ ਸਵਈਆਂ ਦੇ ਸਮਾਨ ਔਰ ਪਿਆਰ ਸ਼ਰਧਾ ਭਗਤੀ ਦੇ ਨਾਲ ਭਰਿਆ ਆ, ਗੁਰਮਤਿ ਦੀ ਗੁਰਸਿੱਖੀ ਦੀ ਗੁਰੂ ਦੀ ਪਿਆਰ ਬਖਸ਼ਿਸ਼ ਰਹਿਮਤਾਂ ਭਰਪੂਰ ਐਸਾ ਜੋ ਇਹ ਧਰਮ ਸ਼ਾਸਤਰ ਆ ਇਹ ਬੜਾ ਦੁਰਲੱਭ ਆ। ਪਰ ਅੱਜ ਅਸੀਂ ਅਨਮਤਾਂ ਵੱਲ ਤੁਰ ਪਏ ਹਾਂ। ਆਪਣਾ ਜੋ ਗੁਰਮਤਿ ਸਾਹਿਤ ਹੈ ਉਹਨੂੰ ਪੜ੍ਹਨਾ ਛੱਡਤਾ, ਜਦ ਪੜ੍ਹਦੇ ਨਹੀਂ ਤਾਂ ਵਿਚਾਰਨਾ ਕੀ ਹੈ। ਇਸੇ ਕਰਕੇ ਅਸੀਂ ਗੁਰਮਤਿ ਤੋਂ ਬੜੇ ਦੁਰਾਡੇ ਜਾ ਰਹੇ ਹਾਂ। ਅਗਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀਆਂ 12 ਇੱਕ ਇੱਕ ਵਿੱਚ ਸੋਈਏ, ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੀਆਂ ਗਜ਼ਲਾਂ, ਇਹ ਧਰਮ ਗ੍ਰੰਥ ਪੜ੍ਹੇ ਜਾਣ, ਅਤੇ ਮੇਰਾ ਖਿਆਲ ਫਿਰ ਕੋਈ ਵੀ ਗੁਰਸਿੱਖ ਜਿਹੜਾ ਉਹ ਗੁਰਮਤਿ ਤੋਂ ਪਾਸੇ ਨਹੀਂ ਜਾ ਸਕਦਾ, ਗੁਰਸਿੱਖੀ ਮਾਰਗ ਤੋਂ ਥਿੜਕ ਨਹੀਂ ਸਕਦਾ। ਇਹਨਾਂ ਵਿੱਚ ਇਤਨਾ ਪਰਪੱਕਤਾ ਦਾ ਔਰ ਸ਼ਰਧਾ ਭਗਤੀ ਦਾ ਉਪਦੇਸ਼ ਭਾਈ ਸਾਹਿਬ ਨੇ ਦਿੱਤਾ, ਆਪਣੇ 'ਤੇ ਢਾਲ ਕੇ ਸਾਰੇ ਇਹ ਪ੍ਰਕਰਨ ਦਿੱਤੇ ਹੈ, ਅਤੇ ਆਪਣੀ ਨਿਮਰਤਾ ਇਤਨੀ ਜਣਾਈ ਹੈ ਕਿ ਇਨਸਾਨ ਦੇ ਨੇਤਰ ਜਿਹੜੇ ਹੈ ਉਹ ਅਥਰੂਆਂ ਤੋਂ ਸੱਖਣੇ ਨਹੀਂ ਰਹਿ ਸਕਦੇ। ਇਹਨਾਂ ਨੂੰ ਪੜ੍ਹ ਸੁਣ ਵਿਚਾਰ ਕੇ ਮਨ 'ਚ ਇੰਨਾ ਪਿਆਰ ਗਦਗਦ ਅਵਸਥਾ ਹੋ ਜਾਂਦੀ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਸੰਗਤ ਦੇ ਲਾਭ ਹਿੱਤ ਇਹਨਾਂ ਦੀ ਸੰਖੇਪ ਜਿਹੜੀ ਵਿਆਖਿਆ ਕਰਨ ਦਾ ਯਤਨ ਕੀਤਾ, ਜੇ ਇਹਨੂੰ ਪੜ੍ਹਿਆ ਵਿਚਾਰਿਆ ਗ੍ਰਹਿਣ ਕੀਤਾ ਜਾਏ। ਇਹਦਾ ਮਹਾਤਮ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗੁਰਮਤਿ ਦੀ ਗੁਰਸਿੱਖੀ ਦੀ ਨਿਤਨੇ ਗੁਰੂ ਦੇ ਪਿਆਰ ਦੀ ਗਿਆਨ ਧਿਆਨ ਦੀ ਪਰਮੇਸ਼ਰ ਪ੍ਰਾਪਤੀ ਦੀ ਸਾਰੀ ਸੂਝ ਗੁਰੂ ਪ੍ਰਾਪਤ ਹੁੰਦੀ ਹੈ ਔਰ ਉਸ ਅਵਸਥਾ 'ਚ ਅਸੀਂ ਪਹੁੰਚ ਸਕਦੇ ਹਾਂ ਜਿਹੜੇ ਰੰਗ ਵਿੱਚ ਭਾਈ ਸਾਹਿਬ ਨੇ ਆਪਣੇ ਆਪ ਨੂੰ ਰੰਗਿਆ। ਇੱਕ ਤਾਂ ਹੈ ਗੱਲਾਂ ਬਾਤਾਂ ਦੀ ਪੜ੍ਹਾਈ, ਪਰ ਭਾਈ ਸਾਹਿਬ ਨੇ ਉਸ ਅਵਸਥਾ ਨੂੰ ਪਾਇਆ ਅਤੇ ਫਿਰ ਉਹਨੂੰ ਪ੍ਰਗਟ ਕਰਕੇ ਗੁਰਸਿੱਖਾਂ ਵਾਸਤੇ ਐਸੀਆਂ ਪਵਿੱਤਰ ਰਚਨਾਵਾਂ ਕੀਤੀਆਂ। ਸੋ ਮਹਾਰਾਜ ਦੀ ਬਖਸ਼ਿਸ਼ ਲਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਜਿਹੜਾ ਪਿਆਰ ਆ ਉਹ ਬਖਸ਼ਿਸ਼ ਕਰਨ। ਜਿਵੇਂ ਹੁਣ ਬਹੁਤ ਸਾਰੇ ਗੁਰਸਿੱਖਾਂ ਨੂੰ ਯਾਦਗਾਰਾਂ ਹੈਗੀਆਂ, ਭਾਈ ਸਾਹਿਬ ਦੀ ਵੱਡੀ ਯਾਦਗਾਰ ਇੱਕ ਤਾਂ ਜੋ ਕਰਤਾਰਪੁਰ ਸਾਹਿਬ ਵਾਲਾ ਸਰੂਪ ਆ, ਉਸ ਨੂੰ ਗੁਰੂ ਸਾਹਿਬ ਦੇ ਹੁਕਮ ਦੁਆਰਾ ਆਪਣੇ ਹੱਥੀਂ ਲਿਖਿਆ, ਇਹ ਬੜੀ ਕਿਰਪਾ ਨਹੀਂ ਕੀਤੀ ਹੈ, ਇਹ ਵੱਡੀ ਯਾਦਗਾਰ ਹੈ। ਇਸੇ ਸਰੂਪ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਬਾਖ ਲਿਆ, ਸੰਤਾਂ ਦੇ ਕਾਰ ਜਾ ਬਖੁਰ ਹੋਇਆ, ਹਰ ਕੰਮ ਖਰਾਬ ਹੋਣਾ ਆਰਾਮ, ਔਰ ਉਦੋਂ ਤੋਂ ਪਰੰਪਰਾ ਜਾਰੀ ਹੈ। ਭਾਵੇਂ ਅੱਜ ਉਹ ਸਰੂਪ ਧੀਰਮਲੀਆਂ ਦੇ ਪਰਿਵਾਰ ਕੋਲ ਸ਼੍ਰੀ ਕਰਤਾਰਪੁਰ ਸਾਹਿਬ ਹੈ, ਅੱਜ ਜਿਹੜਾ ਸਰੂਪ ਪ੍ਰਕਾਸ਼ਮਾਨ ਗੁਰੂ ਘਰਾਂ 'ਚ ਹੋ ਰਿਹਾ ਉਹ ਦਮਦਮੀ ਬੀੜ ਆ, ਜਿਹਦੀ ਰਚਨਾ ਦਸਮ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਕੀਤੀ। ਇਹਦੀ ਸੰਥਿਆ ਪੰਥਿਆ ਔਰ ਅਰਥ ਪੜ੍ਹਾਏ ਔਰ ਗੁਰਸਿੱਖਾਂ ਦੀ ਬਖਸ਼ਿਸ਼ ਕੀਤੀ ਅਤੇ ਗਾਂ ਸੰਪਰਦਾਵਾਂ ਆਰੰਭ ਹੋਈਆਂ, ਜੋ ਸੀਨੇ ਪਸੀਨੇ ਅੱਜ ਵੀ ਅਰਥ ਚਲੇ ਆ ਰਹੇ ਮਹਾਂਪੁਰਖਾਂ ਨੇ, ਧੰਨ ਧੰਨ ਬਾਬਾ ਅਮੀਰ ਸਿੰਘ ਜੀ, ਉਹਨਾਂ ਦੇ ਪਰਮਸ਼ਿਸ਼ ਬਾਬਾ ਕਿਰਪਾਲ ਸਿੰਘ ਜੀ ਨੇ ਸੰਪਰਦਾਇ ਟੀਕਾ ਕੀਤਾ। ਇਸ ਤਰ੍ਹਾਂ ਹੋਰ ਵੀ ਮਹਾਂਪੁਰਖਾਂ ਨੇ ਟੀਕੇ ਕੀਤੇ ਹੈ ਸੰਗਤਾਂ ਦੇ ਲਾਭ ਵਾਸਤੇ, ਸੰਗਤਾਂ ਲਾਹੇ ਲੈਂਦੀਆਂ। ਸੋ ਮਹਾਰਾਜ ਕਿਰਪਾ ਕਰਨ ਇਹ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਭਾਈ ਗੁਰਦਾਸ ਸਾਹਿਬ ਦੀਆਂ 12 ਦੇ ਕਵਿਤ ਸੋਈਏ, ਇਹ ਉਹਨਾਂ ਦੀ ਬਹੁਤ ਵੱਡੀ ਯਾਦਗਾਰ ਆ। ਹੁਣ ਹਮੇਸ਼ਾ ਸੰਗਤਾਂ ਦੇ ਲਾਭ ਹਿੱਤਿਆ, ਇੱਥੋਂ ਸਾਨੂੰ ਬਹੁਤ ਹੀ ਗੁਰਮਤਿ ਸੰਬੰਧੀ ਵਿਚਾਰਾਂ, ਦ੍ਰਿੜਤਾ ਵਾਲਾ ਜੀਵਨ ਪ੍ਰਾਪਤ ਹੋ ਸਕਦਾ ਜੇ ਆਪਾਂ ਭਾਈ ਗੁਰਦਾਸ ਨੂੰ 12 ਅਰਥਾਂ ਨੂੰ ਕਵਿਤ ਸੋਈ ਅਰਥਾਂ ਨੂੰ ਪੜ੍ਹੀਏ, ਅਤੇ ਫਿਰ ਅਸੀਂ ਗੁਰਮਤਿ ਵਿੱਚ ਦ੍ਰਿੜ ਪੱਕੇ ਵਿਸ਼ਵਾਸੀ ਹੋ ਕੇ ਪੂਰਨ ਗੁਰਸਿੱਖਾਂ ਵਾਲਾ ਜੀਵਨ ਜਿਹੜਾ ਰਹਿਣੀ ਬਹਿਣੀ ਵਾਲਾ ਅਤੇ ਉੱਚੀ ਆਤਮਕ ਅਵਸਥਾ ਵਾਲਾ, ਅਭੇਦ ਅਵਸਥਾ ਵਾਲਾ, ਅਦਵੈਤਾਨੰਦ ਵਾਲਾ ਪ੍ਰਾਪਤ ਕਰ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਬੇਨਤੀਆਂ ਸੰਗਤ ਨੂੰ ਕੀਤੀਆਂ ਜਾਂਦੀਆਂ ਭਾਈ ਇਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਗੁਰਸਿੱਖਾਂ ਦੇ ਜਿਹੜੇ ਧਰਮ ਸ਼ਾਸਤਰ ਪੜ੍ਹਨੇ ਚਾਹੀਦੇ, ਜਿਵੇਂ ਉਹ ਗੁਰਸਿੱਖੀ ਪਰਿਪੱਕ ਸੀ ਅਸੀਂ ਵੀ ਉਹਨਾਂ ਦੀਆਂ ਰਚਨਾਵਾਂ ਤੋਂ ਲਾਹਾ ਲੈ ਕੇ ਗੁਰਸਿੱਖੀ 'ਚ ਪਰਿਪੱਕ, ਦ੍ਰਿੜ ਵਿਸ਼ਵਾਸੀ, ਆਤਮ ਗਿਆਨੀ ਹੋ ਸਕੀਏ, ਵਿਦਵਾਨ ਵੀ ਹੋਣਾ ਅਤੇ ਨਾਲ ਕਿਉਂਕਿ ਇਲਮ ਵੀ ਚਾਹੀਦਾ, ਆਲਮ ਵੀ ਬਣਨਾ ਅਤੇ ਅਮਲ ਵੀ ਬਣਨਾ, ਅਤੇ ਉਹਨੂੰ ਬਚਨਾਂ ਨੂੰ ਅਮਲ ਵਿੱਚ ਲਿਆ ਕੇ ਉਹੋ ਜਿਹਾ ਜੀਵਨ ਵੀ ਬਣਾਉਣਾ ਜੋ ਪੁਰਾਤਨ ਗੁਰਸਿੱਖਾਂ ਦਾ ਸੀ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰੇ ਪੰਥ ਨੂੰ, ਕੌਮ ਨੂੰ, ਗੁਰਸਿੱਖਾਂ ਨੂੰ ਚੜ੍ਹਦੀ ਕਲਾ, ਸਾਰੇ ਵਿਸ਼ਵ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ 675 ਜਿਹੜੇ ਕਵਿਤ ਸੋਈਏ ਆ, ਕੀਤੀ ਮੈਨੇ ਇਹ ਸੰਪੂਰਨ ਹੋਏ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ। ਸਤਿਨਾਮ ਸ਼੍ਰੀ ਵਾਹਿਗੁਰੂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ।